अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है।
सीक्रेट ड्रॉप्स?
जी हाँ, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते 1 मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curiousaustralia.com.au। ਇਹ ਆਸਟ੍ਰੇਲੀਆ ਪਰ ਆਪਣੀਆਂ ਸੇਵਾਵਾਂ ਦਿੰਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਦੂਜੇ ਪਹਿਰ ਸ਼ਾਮ ਵੇਲੇ ਚ ਤੁਹਾਡਾ ਸਵਾਗਤ ਹੈ। ਹਰਮਨ ਪਰਿਵਾਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ। ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia।
This hour is sponsored by Rishban to Jaspal Sandhu।
ज्ञान प्राप्त करने कोई लक्ष्य अंतम नहीं हुंदा। एक अजहा समुंदर है जिस च जिन्नी डूंगी चुभी मारोगे उन्ने ही वधेरे मोती मिलदे ने। विचार आचार्य रजनीश।
तुसी सुन रहे प्रोग्राम माइग्रेशन मैटर्स। इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिलके सलाह ली जावे। धन्यवाद।
बहुत ही प्यार ते सत्कार भरी सत श्री अकाल, नमस्कार, आदाब, सलाम। दोस्तों, मैं हरीश शुक्ला ते अज प्रोग्राम शुरू कर रहा हां माइग्रेशन मैटर। अज दे इस प्रोग्राम दे विच मेरा साथ देंगे बरजिंदर जी, और अगर आप जी कोई सेवावां लैनियां बरजिंदर जी दियां तां फिर सानूं तुसीं मैसेज कर दे हो। bkmigration.com.au है साडा वैबसाइट दा पता, ते इस तों बिना तुसीं फोन भी कर सकदे हो 04-233-273-576 04-233-273-576। और अगर अज दे प्रोग्राम दे विच तुसीं कोई भी सवाल पुछना चाहुंदे हो ਤਾਂ ਫਿਰ ਤੁਸੀਂ ਸਾਨੂੰ request@harmanradio.com ਤੇ ਈਮੇਲ ਵੀ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਦਾ ਨੰਬਰ ਹੈ ਜੀ +917508041489+91-75-80-14-499 ਹੈ ਜੀ ਸਾਡਾ ਟੈਲੀਗ੍ਰਾਮ ਦਾ ਨੰਬਰ। ਔਰ ਅੱਜ ਦਾ ਪ੍ਰੋਗਰਾਮ ਅਸੀਂ ਮੇਨ ਤੌਰ ਤੇ ਸਵਾਲ ਜਵਾਬ ਦੇ ਆਧਾਰਿਤ ਹੀ ਰੱਖਿਆ ਹੈ, ਸੋ ਆਪ ਜੀ ਪਹਿਲਾਂ ਆਓ ਤੇ ਪਹਿਲਾਂ ਪਾਓ ਵਾਲੀ ਨੀਤੀ ਦੇ ਤਹਿਤ ਆਪਣੇ ਸਵਾਲਾਂ ਦਾ ਜਵਾਬ ਪਾ ਸਕਦੇ ਹੋ। ਤੋ ਚਲਦੇ ਹਾਂ ਸਿੱਧੇ ਐਡੀਨਰ ਬਰਜਿੰਦਰ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਰਿਸ਼ੀ ਜੀ ਤੇ ਪਿਆਰ ਭਾਈ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ।
ਬਰਜਿੰਦਰ ਜੀ, ਅੱਜ ਅਸੀਂ ਦੋਸਤਾਂ ਦੇ ਸਵਾਲਾਂ ਦੀ ਵੀ ਇੰਤਜ਼ਾਰ ਕਰ ਰਹੇ ਹਾਂ, ਔਰ ਉਸ ਤੋਂ ਬਿਨਾਂ ਸਾਡੀ ਜਿਹੜੀ ਚਰਚਾ ਦਾ ਵਿਸ਼ਾ ਰਹੇਗਾ ਉਹ ਰਹੇਗਾ ਪਾਰਟਨਰ ਵੀਜ਼ਾ। ਬਰਜਿੰਦਰ ਜੀ, ਪਾਰਟਨਰ ਵੀਜ਼ਾ ਦੇ ਮੁਤਲਕ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਥੋੜੀ ਜਿਹੀ ਗੱਲਬਾਤ ਨੂੰ ਇੱਕ ਖਾਸ ਮੋੜ ਦੇਣਾ ਚਾਹੁੰਦਾ ਜੀ, ਉਹ ਇਸ ਤਰੀਕੇ ਦੇ ਨਾਲ ਕਿ ਕਾਫੀ ਸਾਰੇ ਦੋਸਤਾਂ ਨੂੰ ਜਿੱਦਾਂ ਕਿ ਮੇਰੇ ਬਾਰੇ ਪਤਾ ਹੀ ਹੈ ਕਿ ਹੁਣ ਮੈਂ ਹਿਪਨੋਸਿਸ ਦਾ ਆਪਣਾ ਸਰਵਿਸਿਜ਼ ਸ਼ੁਰੂ ਕੀਤੇ ਨੇ ਆਸਟ੍ਰੇਲੀਆ ਦੇ ਵਿੱਚ, ਔਰ ਥਰੂ ਆਊਟ ਆਸਟ੍ਰੇਲੀਆ ਮੈਂ ਸਰਵਿਸਿਜ਼ ਦੇ ਰਿਹਾ। ਬਰਜਿੰਦਰ ਜੀ, ਮੇਰੇ ਕੋਲ ਵੀ ਕਾਫੀ ਕੇਸਿਸ ਆਉਂਦੇ ਨੇ ਲਾਈਕ ਜਿੰਨਾ ਦੇ ਕੇ ਮੀਆਂ ਬੀਵੀ ਦੀ ਆਪਸ ਵਿੱਚ ਖਟਪਟ ਹੁੰਦੀ ਹੈ। ਹੁਣ ਉਸ ਖਟਪਟ ਦੇ ਵਿੱਚ ਚਲੋ ਜੋ ਵੀ ਉਹਨਾਂ ਦੇ ਪ੍ਰਾਈਵੇਟ ਇਸ਼ੂਜ ਨੇ, ਮੀਆਂ ਬੀਵੀ ਦੀ ਲੜਾਈ ਹੈ ਜਾਂ ਪਿਓ ਪੁੱਤ ਦੀ ਲੜਾਈ ਦੇ ਕੇਸ ਆ ਜਾਂਦੇ ਨੇ ਜਾਂ ਜੋ ਵੀ ਫੈਮਿਲੀ ਪ੍ਰੋਬਲਮਸ ਦੇ ਕੇਸ ਆਉਂਦੇ ਨੇ, ਡਿਪਰੈਸ਼ਨ ਦੇ ਵਗੈਰਾ ਵਗੈਰਾ, ਇੱਕ ਖਾਸ ਚੀਜ਼ ਇਹਦੇ ਵਿੱਚ ਇਹ ਵੀ ਮੇਰੀ ਨਜ਼ਰ ਦੇ ਵਿੱਚ ਆਈ ਹੈ ਕਿ ਜਿੱਦਾਂ ਮੀਆਂ ਬੀਵੀ ਦਾ ਆਪਸੀ ਝਗੜਾ ਹੈ, ਠੀਕ ਹੈ, ਹੁਣ ਮੀਆਂ ਬੀਵੀ ਦੇ ਆਪਸੀ ਝਗੜੇ ਜਿਹੜੇ ਨੇ ਉਹ ਕੋਈ ਜ਼ਰੂਰੀ ਨਹੀਂ, ਜਿਹੜੇ ਝਗੜੇ ਨੇ ਉਹ ਇਹ ਨਹੀਂ ਦੇਖਦੇ ਕਿ ਅਸੀਂ ਇੱਥੇ ਵੀਜ਼ਾ ਦੇ ਕਿਸ ਸਟੇਟਸ ਤੇ ਹਾਂ, ਕਿ ਅਸੀਂ ਸਟੂਡੈਂਟ ਹਾਂ ਜਾਂ ਕਿਸੇ ਟੈਂਪਰੇਰੀ ਰੈਜੀਡੈਂਸੀ ਦੇ ਵਿੱਚ ਹਾਂ ਜਾਂ ਅਸੀਂ ਪਰਮਾਨੈਂਟ ਰੈਜੀਡੈਂਸੀ ਜਸਟ ਵੀਜ਼ਾ ਨਾਲ। ਸੋ ਤਕਰੀਬਨ ਹਰ ਤਰ੍ਹਾਂ ਦੇ ਕੇਸਿਸ ਮੈਨੂੰ ਦੇਖਣ ਨੂੰ ਮਿਲ ਰਹੇ ਨੇ, ਔਰ ਬਹੁਤ ਸਾਰੇ ਕੇਸਿਸ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਅੱਗੇ ਜਾ ਕੇ ਇਮੀਗ੍ਰੇਸ਼ਨ ਦੇ ਨਾਲ ਲਿੰਕ ਕਰ ਜਾਂਦੇ ਨੇ। ਸੋ ਇਮੀਗ੍ਰੇਸ਼ਨ ਤੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉਹਦੇ ਵਾਸਤੇ ਪ੍ਰੋਫੈਸ਼ਨਲ ਦੀ ਸਲਾਹ ਲੈਣੀ ਜ਼ਰੂਰੀ ਹੈ। ਹੁਣ ਸਮੱਸਿਆ ਇਸ ਚੀਜ਼ ਦੀ ਆਉਂਦੀ ਹੈ ਕਿ ਜਿੱਦਾਂ ਮੀਆਂ ਬੀਵੀ ਦੇ ਵਿੱਚੋਂ ਇੱਕ ਜਣਾ ਪਰਮਾਨੈਂਟ ਹੈ, ਆਪਾਂ ਹੋਰ ਇਹੋ ਜਿਹੇ ਪ੍ਰੋਬਲਮਸ ਨੂੰ ਸੋਰਟ ਆਊਟ ਕਰਨ ਵਾਸਤੇ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਚਲੋ ਮੰਨ ਲਓ ਕਿ ਵਾਈਫ ਜੋ ਹੈ ਉਹ ਪਰਮਾਨੈਂਟ ਹੈ ਜਾਂ ਸਿਟੀਜ਼ਨ ਹੈ, ਔਰ ਉਸਨੇ ਕਿਸੇ ਹਾਲਾਤਾਂ ਦੇ ਚਲਦੇ ਹੋਏ ਕਿਸੇ ਟੈਂਪਰੇਰੀ ਵੀਜ਼ਾ ਵਾਲੇ ਨਾਲ ਜਾਂ ਕਿਸੇ ਸਟੂਡੈਂਟ ਨਾਲ ਵਿਆਹ ਕਰਵਾ ਲਿਆ। ਹੁਣ
ਠੀਕ ਹੈ ਜੀ,
ਮੈਂ ਕਈ ਵਾਰੀ ਇਹ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ, ਔਰ ਆਪਣੀਆਂ ਮਾਵਾਂ ਦਾ ਜਾਂ ਆਪਣੇ ਪੇਰੈਂਟਸ ਦਾ ਕਸੂਰ ਕੱਢਣ ਦੀ ਕੋਸ਼ਿਸ਼ ਕੀਤੀ ਹੈ
ਕਿ ਸਾਨੂੰ ਛੋਟੇ ਹੁੰਦਿਆਂ ਤੋਂ ਇਸ ਚੀਜ਼ ਦੀ ਸਲਾਹ ਮਿਲਦੀ ਹੈ ਕਿ ਕੁੜੀਏ ਆਪਣੇ ਵੀਰ ਨੂੰ ਪਾਣੀ ਦਾ ਗਲਾਸ ਦੇ। ਇਹੀ ਮੈਂ ਵਰਡਿੰਗ ਯੂਜ਼ ਕਰਦਾ ਹੁੰਦਾ ਤਕਰੀਬਨ ਆਪਣੇ ਪ੍ਰੋਗਰਾਮ ਦੇ ਵਿੱਚ, ਕੁੜੀਏ ਆਪਣੇ ਵੀਰ ਨੂੰ ਪਾਣੀ ਦਾ ਗਲਾਸ ਦੇ, ਜਾਂ ਫਿਰ ਕੁੜੀਏ ਤੇਰਾ ਵੀਰ ਆ ਗਿਆ ਉਹਨੂੰ ਆਹ ਕਰਦੇ ਉਹਨੂੰ ਆਹ ਕਰਦੇ, ਪਰ ਮੁੰਡੇ ਨੂੰ ਕਦੀ ਨੀ ਕਿਹਾ ਜਾਂਦਾ। ਆਹ ਮਿੰਟੂ ਸੇ ਜਦੋਂ ਬੱਚਾ ਬਹੁਤ ਛੋਟਾ ਹੁੰਦਾ ਉਦੋਂ ਤੋਂ ਲੈ ਕੇ ਤੇ ਉਦੋਂ ਤੋਂ ਲੈ ਕੇ ਵੱਡੇ ਹੋਣ ਤੱਕ ਇੱਕ ਮੁੰਡੇ ਦੇ ਮਨ ਦੇ ਵਿੱਚ ਇਹ ਚੀਜ਼ ਕੁੱਟ ਕੁੱਟ ਕੇ ਭਰੀ ਜਾਂਦੀ ਹੈ ਕਿ ਹੀ ਇਜ਼ ਸੁਪੀਰੀਅਰ, ਰਾਈਟ। ਔਰ ਕੁੜੀ ਦੇ ਮਨ ਦੇ ਵਿੱਚ ਇਹ ਭਰਿਆ ਜਾਂਦਾ ਕਿ ਉਸ ਨੇ ਦੂਜਿਆਂ ਦੀ ਸੇਵਾ ਕਰਨੀ ਹੈ, ਭਾਵੇਂ ਉਹਦਾ ਭਰਾ ਹੈ ਜਾਂ ਮਾਂ ਪਿਓ ਨੇ, ਔਰ ਉਸ ਨੂੰ ਇਹੋ ਜਿਹੀ ਸਿੱਖਿਆ ਦਿੱਤੀ ਜਾਂਦੀ ਹੈ। ਹੁਣ ਉਹ ਜਿਹੜੀ ਬਚਪਨ ਤੋਂ ਲੈ ਕੇ ਦਿੱਤੀ ਸਿੱਖਿਆ ਹੈ ਉਹ ਮਨ ਦੇ ਵਿੱਚ ਕੁੱਟ ਕੁੱਟ ਕੇ ਭਰੀ ਜਾਂਦੀ ਹੈ। ਔਰ ਜਦੋਂ ਉਹ ਛੋਟਾ ਬੱਚਾ 25-30 ਸਾਲਾਂ ਦਾ ਹੋ ਜਾਂਦਾ, ਜਦੋਂ ਕਿ ਵਿਆਹਣ ਯੋਗ ਹੋ ਜਾਂਦਾ, ਤਾਂ ਉਹਦੇ ਮਨ ਦੇ ਵਿੱਚ ਇਹ ਗੱਲ ਕੁੱਟ ਕੁੱਟ ਕੇ ਭਰੀ ਜਾਂਦੀ ਹੈ ਕਿ ਉਹ ਆਪਣੀਆਂ ਭੈਣਾਂ ਨਾਲੋਂ ਜਾਂ ਕੁੜੀਆਂ ਨਾਲੋਂ ਸੁਪੀਰੀਅਰ ਹੈ, ਜਿਹਦੇ ਵਿੱਚ ਕਿ ਉਸ ਦਾ ਕੋਈ ਦੋਸ਼ ਨਹੀਂ ਹੁੰਦਾ ਇਹੋ ਜਿਹੀ ਮਾਨਸਿਕਤਾ ਦੇ ਪਿੱਛੇ। ਔਰ ਫਿਰ ਅੱਗੇ ਚੱਲ ਕੇ ਇਸ ਕਰਕੇ ਹੀ ਇੱਕ ਮਰਦ ਪ੍ਰਧਾਨ ਸ਼ਬਦ ਜਿਹੜਾ ਉਹ ਸਾਡੇ ਦੇਸ਼ ਵਿੱਚ ਯਾਦ ਹੋਇਆ ਕਿ ਸਾਡਾ ਮਰਦ ਪ੍ਰਧਾਨ ਹੈ। ਹੁਣ ਬਰਜਿੰਦਰ ਜੀ ਇਸ ਗੱਲ ਨੂੰ ਮੈਂ ਰਿਲੇਟ ਕਰ ਰਿਹਾ ਹਾਂ, ਜਿਹੜੇ ਮੁੰਡੇ ਇੱਥੇ ਆਉਂਦੇ ਨੇ ਬੇਸ਼ੱਕ ਉਹ ਸਟੂਡੈਂਟ ਵੀਜ਼ਾ ਤੇ ਹੈ ਜਾਂ ਟੈਂਪਰੇਰੀ ਵੀਜ਼ਾ ਤੇ ਹੈ, ਜਦੋਂ ਤੱਕ ਉਹ ਇੱਥੋਂ ਦੇ ਕਲਚਰ ਮੁਤਾਬਕ ਓਪਨ ਰਿਲੇਸ਼ਨਸ਼ਿਪ ਚ ਹੁੰਦਾ ਤਾਂ ਉਹ ਬਰਾਬਰ ਦੀ ਚੋਟ ਹੁੰਦੀ ਹੈ। ਉਹ ਮਤਲਬ ਮੁੰਡਾ ਉਹਨੂੰ ਕੁੜੀ ਨੂੰ ਲੇਲੇ ਪੇਪੇ ਵੀ ਕਰਦਾ, ਕਿਉਂਕਿ ਉਸਨੇ ਉਹਦੇ ਨਾਲ ਵਿਆਹ ਕਰਾਉਣ ਦਾ ਮਤਲਬ ਹੁੰਦਾ ਹੈ ਨਾ, ਤਾਂ ਕਿ ਉਹ ਪੱਕਾ ਹੋ ਸਕੇ। ਜਦੋਂ ਵਿਆਹ ਹੋ ਜਾਂਦਾ ਉਹੀ ਮਰਦ ਪ੍ਰਧਾਨ ਸਮਾਜ ਵਾਲੀ ਸੋਚ ਉਹਦੇ ਅੱਗੇ ਆ ਜਾਂਦੀ ਹੈ, ਜਿਹਦੇ ਵਿੱਚ ਕਿ ਮੈਂ ਸਮਝਦਾ ਉਹਦਾ ਕੁਝ ਨਹੀਂ ਹੁੰਦਾ। ਹੁਣ ਜਿੰਦਗੀ ਦੀ ਪ੍ਰੋਬਲਮ ਇੱਥੇ ਆਉਂਦੀ ਹੈ, ਕੁੜੀ ਪੱਕੀ ਹੈ, ਮੁੰਡਾ ਹਜੇ ਕੱਚਾ, ਆਪਸੀ ਕਹਿ ਕਲੇਸ਼ ਸ਼ੁਰੂ ਹੋ ਜਾਂਦਾ। ਕੁੜੀ ਕਹਿੰਦੀ ਹੈ ਭਾਈ ਤੁਮ ਕੌਣ, ਭਾਈ ਭਾਈ ਤਾਂ ਨੀ ਕਹਿੰਦੀ, ਚਲੋ ਉਹ ਕਹਿੰਦੀ ਵੀ ਤੁਮ ਕੌਣ, ਤੇ ਵੀ ਮੈਂ ਆਲ ਇਨ ਆਲ ਹਾਂ। ਮੁੰਡਾ ਕਹਿੰਦਾ ਵੀ ਤੂੰ ਮੇਰੀ ਘਰ ਆਣੀ ਆ, ਇੰਨਾ ਤਾਂ ਮੇਰਾ ਹੱਕ ਬਣਦਾ ਹੀ ਹੈ, ਠੀਕ ਹੈ। ਔਰ ਆਪਣੇ ਸਮਾਜ ਚ ਵੀ ਆਪ ਚੱਲਦਾ ਹੀ ਹੈ ਭਾਈ ਕੁੜੀਆਂ ਆਪਣੇ ਘਰ ਵਾਲੇ ਦੀ ਗੱਲ ਮੰਨਣ। ਬਰਜਿੰਦਰ ਜੀ ਇੱਥੇ ਆ ਕੇ ਬਹੁਤ ਵੱਡਾ ਕਲੈਸ਼ ਸ਼ੁਰੂ ਹੋ ਜਾਂਦਾ, ਔਰ ਇਹੋ ਜਿਹੇ ਕੇਸ ਮੇਰੀ ਪ੍ਰੈਕਟਿਸ ਵਿੱਚ ਆਏ ਨੇ। ਹੁਣ ਮੈਨੂੰ ਫੋਨ ਕਰਦੀਆਂ ਨੇ ਕੁੜੀਆਂ ਕਿ ਭਾਈ ਸਾਡੇ ਆਪਸ ਵਿੱਚ ਘਰ ਵਿੱਚ ਕਲੇਸ਼ ਰਹਿੰਦਾ, ਅਸੀਂ ਚਾਹੁੰਦੇ ਹਾਂ ਕਿ ਘਰ ਬੱਚਿਆ ਰਹੇ, ਜਿਵੇਂ ਕਿ ਸਾਡੀਆਂ ਕੁੜੀਆਂ ਦੀ ਇਹ ਸੋਚ ਹੁੰਦੀ ਹੈ ਵੀ, ਜਾਂ ਸਾਡੇ ਮਾਪਿਆਂ ਦੀ ਵੀ ਜਾਂ ਸੋਚ ਹੁੰਦੀ ਹੋਈ ਹੈ ਕਿ ਘਰ ਵਸਣੇ ਚਾਹੀਦੇ, ਟੁੱਟਣੇ ਨਹੀਂ ਚਾਹੀਦੇ। ਨਹੀਂ ਤਾਂ ਜੇਕਰ ਆਪਾਂ ਵੈਸਟਰਨ ਕਲਚਰ ਦੀ ਗੱਲ ਕਰੀਏ ਤਾਂ ਉਸ ਸਕਿੰਟਾਂ ਦੇ ਵਿੱਚ ਕਹਿੰਦੀ ਚੱਲ ਭਾਈ ਪਰੇ ਹੋ, ਠੀਕ ਹੈ ਨਾ, ਤੁਮ ਨਹੀਂ ਤਾਂ ਹੋਰ ਸੀ, ਜਾਂ ਮੁੰਡਾ ਵੀ ਕਹਿੰਦਾ ਹੈ ਨਾ, ਤੇ ਇਹਨਾਂ ਦੇ ਕਲਚਰ ਵਿੱਚ ਚੱਲਦਾ ਕਿ ਡਾਈਵੋਰਸ ਵਗੈਰਾ, ਬਟ ਸਾਡੇ ਕਲਚਰ ਤੇ ਇਹ ਚੀਜ਼ਾਂ ਥੋੜੀਆਂ ਹੋਰੋ ਜਿਹੀਆਂ ਲੱਗਦੀਆਂ ਨੇ। ਹੁਣ ਬਰਜਿੰਦਰ ਜੀ ਉੱਥੇ ਜਿਹੜੀ ਚੋਟ ਆ ਬਰਾਬਰ ਦੀ ਹੋ ਜਾਂਦੀ, ਕਿਉਂਕਿ ਕੁੜੀ ਪੱਕੀ ਹੁੰਦੀ ਹੈ, ਉਹਦਾ ਪਲੜਾ ਤਾਂ ਭਾਰੀ ਹੁੰਦਾ, ਮੁੰਡਾ ਕਹਿੰਦਾ ਵੀ ਮੈਂ ਤੇਰੇ ਘਰ ਆ। ਹੁਣ ਕੁੜੀ ਘਰ ਵਸਾਉਣਾ ਵੀ ਚਾਹੁੰਦੀ ਹੈ, ਕਿਉਂਕਿ ਉਹਦੀ ਸੋਚ ਇਹੋ ਜਿਹੀ ਹੈ ਵੀ ਹਾਂ ਬਚਪਨ ਤੋਂ ਉਹਨੂੰ ਇਹੋ ਜਿਹੀ ਸਿੱਖਿਆ ਮਿਲਦੀ ਹੈ। ਔਰ ਹੁਣ ਉੱਥੇ ਜਿਹੜਾ ਕਲੇਸ਼ ਸ਼ੁਰੂ ਹੋ ਜਾਂਦਾ, ਉੱਥੇ ਫਿਰ ਇੱਕ ਮੇਰੇ ਕੋਲ ਕੇਸ ਆਇਆ ਹੋਇਆ, ਤੇ ਉਹ ਹੁਣ ਇਮੀਗ੍ਰੇਸ਼ਨ ਦੇ ਨਾਲ ਰਿਲੇਟ ਕਰ ਰਿਹਾ, ਮੁੰਡਾ ਉਹ ਹਜੇ ਪਾਰਟਨਰ ਵੀਜ਼ੇ ਤੇ ਪਾਇਆ ਹੋਇਆ, ਠੀਕ ਹੈ, ਔਰ
ਪ੍ਰੋਵੀਜ਼ਨਲ ਵੀਜ਼ੇ ਤੇ, ਠੀਕ ਹੈ,
ਹੁਣ ਯਾ ਉਹ ਪੱਕੀ ਹੈਗੀ ਹੈ। ਹੁਣ ਮੈਂ ਉਹਨੂੰ ਇਹ ਮਤਲਬ ਸਿੱਧੀ ਜੀ ਗੱਲ ਆ ਕਿ ਮੈਂ ਵੀ ਘਰ ਜੋੜਨ ਦੀ ਗੱਲ ਤੇ ਕਰ ਸਕਦਾ ਆਪਣੀ ਪ੍ਰੈਕਟਿਸ ਦੇ ਵਿੱਚ, ਠੀਕ ਹੈ, ਵੀ ਮਾਈਂਡ ਚੇਂਜ ਕਰਦਾ ਇਸ ਨੂੰ ਥੈਰੇਪੀ ਵਰਤ ਕੇ, ਬਟ ਮੈਂ ਉਹਨਾਂ ਦਾ ਘਰ ਤੋੜਨ ਵਾਲੇ ਪਾਸੇ ਨਹੀਂ ਜਾ ਸਕਦਾ, ਠੀਕ ਹੈ। ਪਰ ਹੁਣ ਅਸੀਂ ਕਿਉਂਕਿ ਜਿਹੜਾ ਪਾਰਟਨਰ ਵੀਜ਼ਾ ਦੀ ਗੱਲ ਸ਼ੁਰੂ ਕਰਨ ਜਾ ਰਹੇ ਹਾਂ, ਇੰਨੀ ਵੱਡੀ ਭੂਮਿਕਾ ਬੰਨਣ ਦੇ ਪਿੱਛੇ ਮੇਰਾ ਖਿਆਲ ਹੈ ਸਾਡੇ ਦੋਸਤ ਵੀ ਸਾਰੀ ਕਹਾਣੀ ਸਮਝ ਗਏ ਹੋਣਗੇ, ਤੁਸੀਂ ਵੀ ਸਮਝ ਗਏ ਹੋਵੋਗੇ। ਹੁਣ ਇੱਥੇ ਸਲਾਹ ਦਿਓ ਜੀ ਕਿ ਪਾਰਟਨਰ ਵੀਜ਼ਾ ਦੇ ਵਿੱਚ ਕੀ ਗੱਲਾਂ ਦਾ ਧਿਆਨ ਰੱਖੀਦਾ ਹੈ, ਜਾਂ ਕੀ ਹੁੰਦਾ, ਜਾਂ ਇਹੋ ਜਿਹੀ ਸਮੱਸਿਆ ਦਾ ਕੀ ਹੱਲ ਹੋਵੇ।
ਓਕੇ ਭਾਈ, ਤੁਸੀਂ ਨਾ ਜੀ ਇਹਨੂੰ ਸਿੰਪਲ ਟਰਮ ਦੇ ਵਿੱਚ ਗੱਲ ਕਰ ਰਹੇ ਹੋ ਫੈਮਿਲੀ ਡਿਸਪਿਊਟ ਦੀ, ਕਿ ਠੀਕ ਹੈ ਤੁਹਾਡਾ ਵਿਆਹ ਹੋ ਗਿਆ, ਤੁਸੀਂ ਵੀਜ਼ਾ ਲੌਂਚ ਕਰ ਦਿੱਤਾ, ਬਟ ਪਹਿਲੇ ਜਿਹੜੇ 2 ਸਾਲ ਪ੍ਰੋਵੀਜ਼ਨਲ ਈਅਰ ਦੇ ਹੈ, ਜਦੋਂ ਬੱਚਾ ਪੱਕਾ ਨਹੀਂ ਹੋਇਆ ਹੈਗਾ, ਲੜਕਾ ਜਾਂ ਲੜਕੀ ਕੋਈ ਵੀ ਹੈ, ਦਾ ਸੈਕਿੰਡ ਪਾਰਟਨਰ ਪੱਕਾ ਨਹੀਂ ਹੋਇਆ, ਪਹਿਲੇ ਪਾਰਟਨਰ ਪਹਿਲੇ ਸਟੇਜ ਤੇ ਹੀ ਚੱਲ ਰਹੇ ਹੋ, ਬਟ ਤੁਹਾਡੇ 'ਚ ਫੈਮਿਲੀ ਡਿਸਪਿਊਟ ਹੋ ਗਿਆ, ਠੀਕ ਹੈ। ਜ਼ਰੂਰੀ ਨਹੀਂ ਹੈ ਜੀ ਹਰ ਕਿਸੇ ਦੀ ਸ਼ਾਦੀ ਸਕਸੈਸਫੁਲ ਹੋਵੇ, ਬਹੁਤ ਸਾਰੀਆਂ ਅਨਸਕਸੈਸਫੁਲ ਵੀ ਹੁੰਦੀਆਂ ਨੇ, ਠੀਕ ਹੈ। ਔਰ ਇਨ ਦੈਟ ਕੇਸ ਵੀ ਜੇ ਤੁਹਾਡੇ 'ਚ ਫੈਮਿਲੀ ਡਿਸਪਿਊਟ ਹੈ, ਤਾਂ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਫੈਮਿਲੀ ਡਿਸਪਿਊਟ ਰਜਿਸਟਰਡ ਹੋਣਾ ਚਾਹੀਦਾ, ਰਜਿਸਟਰਡ ਟੂ ਡਾਕਟਰ, ਰਜਿਸਟਰਡ ਟੂ ਆ ਪੁਲਿਸ, ਤੇ ਰਜਿਸਟਰਡ ਜਿਹੜੀ ਵੀ ਕੋਈ ਤੁਹਾਡੀ ਲੀਗਲ ਸਰਵਿਸਿਸ ਤੁਸੀਂ ਏਡ ਲੈ ਰਹੇ ਹੋ, ਠੀਕ ਹੈ ਨਾ, ਫਾਈਨ। ਤਾਂ ਉੱਥੇ ਤੁਹਾਡਾ ਜਿਹੜਾ ਹੈ ਫੈਮਿਲੀ ਡਿਸਪਿਊਟ ਜਿਹੜਾ ਉਹ ਰਜਿਸਟਰਡ ਹੋਣਾ ਚਾਹੀਦਾ, ਤੇ ਉਹ ਰਜਿਸਟਰਡ ਹੋਏਗਾ ਤਾਂ ਫੈਮਿਲੀ ਡਿਸਪਿਊਟ ਇਮੀਗ੍ਰੇਸ਼ਨ ਮੰਨੇਗਾ, ਕਿਉਂਕਿ ਤੁਸੀਂ ਐਵੀਡੈਂਸ ਦੇਣਾ। ਆਫਟਰ 2 ਈਅਰ ਤੁਹਾਨੂੰ ਲੈਟਰ ਆ ਜਾਣੀ ਹੈ ਕਿ ਤੁਹਾਡਾ ਰਿਲੇਸ਼ਨ ਕਿੱਦਾਂ ਦਾ ਚੱਲਦਾ ਪਿਆ, ਕਿਵੇਂ ਆ, ਕਿਸ ਤਰ੍ਹਾਂ ਆ, ਤਾਂ ਕਿ ਜਦ ਤੱਕ ਤੁਹਾਡਾ ਪਾਰਟਨਰ ਤੁਹਾਡਾ ਸਾਈਨ ਨਹੀਂ ਕਰੇਗਾ ਉੱਤੇ ਔਰ ਲਿਖ ਕੇ ਨਹੀਂ ਦੇਗਾ ਕਿ ਮੇਰਾ ਡਿਸਪਿਊਟ ਮੇਰਾ ਇੰਨਾ ਬਹੁਤ ਅੱਛਾ ਰਿਲੇਸ਼ਨ ਚੱਲਦਾ, ਤੁਹਾਡੀ PR ਨਹੀਂ ਹੋਣੀ, ਠੀਕ ਹੈ ਨਾ। ਤੇ ਉਸ ਚੱਕਰ ਦੇ ਵਿੱਚ ਜੇ ਤੁਸੀਂ ਆਪਣਾ ਫੈਮਿਲੀ ਡਿਸਪਿਊਟ ਕਰ ਦਿੰਦੇ ਹੋ ਤਾਂ ਇਮੀਗ੍ਰੇਸ਼ਨ ਉਹਨੂੰ ਕੰਸੀਡਰ ਕਰਦੀ ਆ। ਬਟ ਫੈਮਿਲੀ ਡਿਸਪਿਊਟ ਇਹ ਨਹੀਂ ਹੈ ਕਿ ਉਹਨੇ ਦੋ ਗਾਲਾਂ ਕੱਢੀਆਂ ਤੇ ਮੈਂ ਦੋ ਗਾਲਾਂ ਕੱਢੀਆਂ, ਦੈਟਸ ਨਾਟ ਅ ਫੈਮਿਲੀ ਡਿਸਪਿਊਟ। ਫੈਮਿਲੀ ਡਿਸਪਿਊਟ ਹੈ ਕਿ ਤੁਹਾਨੂੰ ਅਬਿਊਜ਼ ਕੀਤਾ ਜਾਵੇ, ਫਿਜ਼ੀਕਲੀ ਅਬਿਊਜ਼ ਕੀਤਾ ਜਾਵੇ, ਮੈਂਟਲੀ ਅਬਿਊਜ਼ ਕੀਤਾ ਜਾਵੇ, ਫਾਈਨੈਂਸ਼ਲੀ ਅਬਿਊਜ਼ ਕੀਤਾ ਜਾਵੇ, ਠੀਕ ਹੈ ਨਾ। ਕਿ ਤੁਸੀਂ ਫੈਮਿਲੀ ਡਿਸਪਿਊਟ ਕਰਾ ਕੇ ਰਜਿਸਟਰਡ ਕਰਵਾਓਗੇ ਇੱਕ ਕੇਸ, ਤਾਂ ਹੀ ਉਹਨੂੰ ਇਮੀਗ੍ਰੇਸ਼ਨ ਮੰਨੀ ਜਾਏਗੀ ਜੀ। ਵੈਸੇ ਤਾਂ ਜੀ ਰਿਸ਼ੀ ਜੀ ਤੁਹਾਡੀ ਮੈਂ ਗੱਲ ਮੰਨਦੀ ਹਾਂ ਇਸ ਗੱਲ ਨੂੰ ਕਿ ਘਰ ਬਸੇ ਰਹਿਣ, ਉਸ ਚ ਚੰਗੀ ਗੱਲ ਆ। ਇਹ ਦੋਨਾਂ ਪੱਖਾਂ ਦੀ ਥੋੜੀ ਜੀ ਸੂਝ ਹੁੰਦੀ ਹੈ ਜਿਹੜੀ ਉਹਨਾਂ ਨੂੰ ਵਰਤ ਲੈਣੀ ਚਾਹੀਦੀ ਆ, ਠੀਕ ਹੈ ਨਾ। ਸੂਝ ਇਸ ਗੱਲ ਤੋਂ ਮੈਂ ਹੁਣ ਤੁਹਾਡੀ ਭੂਮਿਕਾ ਦੇ ਵਿੱਚ ਕੁਝ ਕੁਐਸਚਨ ਆ ਜਿਹਨਾਂ ਤੇ ਮੈਂ ਆਪਣੀ ਰਾਏ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਆਹ ਤੁਹਾਡੀ ਸੋਚ ਹੈ ਬਿਲਕੁਲ ਸਹੀ ਆ ਕਿ ਸਾਡੇ ਸਮਾਜ ਵਿੱਚ ਇਹ ਕੀਤਾ ਗਿਆ ਕਿ ਕੁੜੀਆਂ ਘਰ ਦੇ ਕੰਮਾਂ ਲਈ ਆ ਤੇ ਮੁੰਡੇ ਬਾਹਰ ਦੇ ਕੰਮਾਂ ਲਈ ਆ। ਇੱਕ ਡਰਾ ਕਰ ਦਿੱਤੀ ਗਈ ਸੀ ਲਾਈਨ, ਬਟ ਉਹ ਲਾਈਨ ਜਿਹੜੀ ਡਰਾ ਹੋਈ ਸੀ ਜਦੋਂ ਕੁੜੀਆਂ ਨੇ ਉਹ ਲਾਈਨ ਟੱਪੀ, ਉਹ ਬਾਹਰ ਆ ਕੇ ਕੰਮ ਕਰਨ ਲੱਗੀਆਂ, ਤਾਂ ਮੁੰਡਿਆਂ ਨੂੰ ਵੀ ਉਹ ਲਾਈਨ ਟੱਪਣੀ ਪਏਗੀ। ਇਹ ਇੱਕ ਕਹਿ ਲਓ ਵੀ ਮਸਟ ਆਈਟਮ ਹੋ ਚੁੱਕੀ ਆ, ਠੀਕ ਹੈ ਨਾ। ਸੈਕਿੰਡ, ਜੇ ਤੁਹਾਡੀ ਇਹਨਾਂ ਗੱਲਾਂ ਤੇ ਛੋਟੀ ਛੋਟੀ ਲੜਾਈ ਹੈਗੀ ਆ ਤਾਂ ਉਹਨੂੰ ਸੁਲਝਾ ਲੈਣ ਚ ਅਕਲਮੰਦੀ ਆ। ਇਮੀਗ੍ਰੇਸ਼ਨ ਤੱਕ ਮੈਂ ਕਦੇ ਨੀ ਕਿਸੇ ਨੂੰ ਕਹਾਂਗੀ ਕਿ ਕੋਈ ਪਹੁੰਚੇ। ਇਮੀਗ੍ਰੇਸ਼ਨ ਦੇ ਵਿੱਚ ਮੀਨਸ ਕਿ ਤੁਸੀਂ ਆਪਣੇ ਰਿਲੇਸ਼ਨ ਨੂੰ ਫਾਈਨਲ ਐਂਡ ਦੇ ਰਹੇ ਹੋ। ਜੇ ਤੁਸੀਂ ਇਮੀਗ੍ਰੇਸ਼ਨ ਪਹੁੰਚ ਰਹੇ ਹੋ ਨਾ, ਤੁਸੀਂ ਫਾਈਨਲ ਐਂਡ ਦੇ ਰਹੇ ਹੋ, ਚਾਹੇ ਉਹ ਲੜਕੇ ਵੱਲੋਂ ਹੈ ਚਾਹੇ ਉਹ ਲੜਕੀ ਵੱਲੋਂ ਹੈ। ਤੁਸੀਂ ਉਸ ਰਿਸ਼ਤੇ ਨੂੰ ਨਹੀਂ ਕੰਟੀਨਿਊਟੀ ਦੇ ਸਕਦੇ ਉਸ ਤੋਂ ਬਾਅਦ, ਕਿਉਂਕਿ ਜੇ ਉਹਦਾ ਵੀਜ਼ਾ ਕੈਂਸਲ ਹੋ ਗਿਆ, ਜੇ ਤੁਹਾਡਾ ਫੈਮਿਲੀ ਡਿਸਪਿਊਟ, ਕਈ ਵਾਰ ਇਹ ਵੀ ਹੁੰਦਾ ਜੀ ਕਿ ਮੁੰਡੇ ਜਾਂ ਕੁੜੀ ਫੈਮਿਲੀ ਡਿਸਪਿਊਟ ਹੁੰਦੇ ਨੇ, ਫਿਜ਼ੀਕਲ ਅਬਿਊਜ਼ ਵੀ ਹੁੰਦਾ ਬਟ ਰਜਿਸਟਰਡ ਨਹੀਂ ਕਰਾਂਦੇ। ਜੇ ਦੇਰ ਇਜ਼ ਅ ਨੋ ਰਜਿਸਟ੍ਰੇਸ਼ਨ ਤਾਂ ਨੋ ਅਬਿਊਜ਼, ਨੋ ਡਿਸਪਿਊਟ, ਹੈ ਨਾ। ਤੇ ਇਨ ਦੈਟ ਕੇਸ ਤੁਹਾਡੀ ਦੂਸਰੇ ਪਾਰਟਨਰ ਦੀ ਤਾਂ ਜ਼ਿੰਦਗੀ ਤਬਾਹ ਹੈ ਹੀ ਹੈ ਕਿ ਉਹ ਤਾਂ ਕੰਟਰੀ ਨੂੰ ਛੱਡ ਕੇ ਜਾਏਗਾ ਹੀ ਜਾਏਗਾ, ਦੇਰ ਇਜ਼ ਅ ਨੋ ਅਦਰ ਪ੍ਰੋਵੀਜ਼ਨ, ਠੀਕ ਹੈ ਨਾ। ਬਟ ਤੁਸੀਂ ਉਸ ਦੇ ਵਿੱਚ ਐਜ਼ ਏ ਇਹਦਾ ਨਾ ਜੀ ਇੱਕ ਫੈਮਿਲੀ ਚ ਮੈਂ ਬੜੀ ਕਾਮਨ ਸੇ ਸੁਣੀ ਆ ਕਿ ਜੇ ਮੈਂ ਚਾਹਵਾਂ ਤਾਂ ਤੈਨੂੰ ਵਾਪਸ ਭੇਜ ਦਾਂ, ਸੋਰੀ ਆ, ਉਰੇ ਕੋਈ ਕਿਸੇ ਨੂੰ ਵਾਪਸ ਨਹੀਂ ਭੇਜ ਸਕਦਾ, ਠੀਕ ਹੈ ਨਾ। ਉੱਥੇ ਗੱਲ ਇਹ ਆ ਜਾਂਦੀ ਹੈ, ਹਾਂ ਮੈਂ ਤੁਹਾਡੀ ਉਸੇ ਗੱਲ ਤੇ ਆ ਰਹੀ ਹਾਂ, ਕਿਉਂਕਿ ਨਾ ਇੱਕ ਬੜੀ ਕਾਮਨ ਸੇ ਆ ਕਿ ਅਗਰ ਮੈਂ ਚਾਹਵਾਂ ਤਾਂ ਤੈਨੂੰ ਵਾਪਸ ਭੇਜ ਦਾਂ। ਨੋ ਵੇ, ਨੋਬਡੀ ਕੈਨ ਡੂ ਐਨੀਥਿੰਗ ਲਾਈਕ ਦੈਟ। ਤੁਹਾਡਾ ਫਰਜ਼ ਇਹ ਬਣਦਾ ਕਿ ਤੁਸੀਂ ਡਿਪਾਰਟਮੈਂਟ ਨੂੰ ਫੋਨ ਕਰਕੇ ਅਪਡੇਟ ਕਰੋ ਕਿ ਸਾਡਾ ਰਿਲੇਸ਼ਨ ਨੋ ਮੋਰ ਐਗਜ਼ਿਸਟੈਂਸ ਚ, ਠੀਕ ਆ। ਡਿਪਾਰਟਮੈਂਟ ਦੂਸਰੇ ਬੰਦੇ ਨੂੰ ਅਪਰੋਚ ਕਰੇਗਾ ਕਿ ਬਈ ਸਾਡਾ ਰਿਲੇਸ਼ਨ ਨੋ ਮੋਰ ਐਗਜ਼ਿਸਟੈਂਸ ਚ, ਇਟ ਇਜ਼ ਦਾ ਅਗੇਂਸਟ ਦਾ ਪ੍ਰੋਵੀਜ਼ਨਸ, ਬਟ ਯੂ ਵਾਂਟ ਟੂ ਸੇ। ਅਗਰ ਉਹ ਫੇਅਰ ਜਸਟਿਸ ਦੇ ਵਿੱਚ ਫੈਮਿਲੀ ਡਿਸਪਿਊਟ ਪ੍ਰੂਵ ਕਰ ਗਿਆ ਕਿ ਦਿਸ ਇਜ਼ ਅ ਫੈਮਿਲੀ ਡਿਸਪਿਊਟ ਦੈਟ ਆਈ ਹੈਵ ਇਟ, ਹੈ ਨਾ, ਤੇ ਏਦਾਂ ਮੈਂ ਅਬਿਊਜ਼ ਹੋਇਆ ਸਾਡਾ ਰਿਲੇਸ਼ਨ, ਤਾਂ ਡਿਪਾਰਟਮੈਂਟ ਉਹਨੂੰ PR ਦੇਗਾ ਹੀ ਦੇਗਾ। ਫੈਮਿਲੀ ਡਿਸਪਿਊਟ ਚ PR ਹੈਗੀ ਹੈ ਜੀ, ਠੀਕ ਹੈ। ਸੈਕਿੰਡ ਇਹ ਕਹਿਣਾ ਕਿ ਸੈਕਿੰਡ ਆਪਸ਼ਨ, ਬੰਦੇ ਨੂੰ ਉਸ ਵੇਲੇ ਕੋਈ ਇੰਪਲੋਇਰ ਨੋਮੀਨੇਟ ਕਰ ਗਿਆ, ਬੰਦਾ ਕਹਿੰਦਾ ਜੀ ਓਕੇ ਫਾਈਨ ਆ, ਆਹ ਮੇਰਾ ਡਿਸਪਿਊਟ ਚੱਲਦਾ ਪਿਆ, ਮੈਂ ਮੰਨਦਾ ਸਾਡਾ ਰਿਲੇਸ਼ਨ ਨੋ ਮੋਰ ਐਗਜ਼ਿਸਟੈਂਸ ਆ, ਬਟ ਆਈ ਹੈਵ ਐਨ ਇੰਪਲੋਇਰ ਹੂ ਇਜ਼ ਇੰਟਰਸਟਿਡ ਟੂ ਨੋਮੀਨੇਟ ਮੀ। ਓਕੇ, ਉਹਨੇ ਦੂਸਰਾ ਵੀਜ਼ਾ ਲਾਂਚ ਕਰ ਦਿੱਤਾ ਆ, ਡਿਪਾਰਟਮੈਂਟ ਉਹਨੂੰ ਵਾਪਸ ਨਹੀਂ ਭੇਜੇਗਾ ਜਦ ਤੱਕ ਦੂਸਰਾ ਵੀਜ਼ਾ ਫਾਈਨਲਾਈਜ਼ ਨਹੀਂ ਹੁੰਦਾ, ਰਾਈਟ। ਸੈਕਿੰਡ ਆਪਸ਼ਨ, ਉਸ ਤੋਂ ਬਾਅਦ ਥਰਡ ਆਪਸ਼ਨ ਬੰਦੇ ਕੋਲ ਆ, ਲੈਟਸ ਅਸਿਊਮ ਮੁੰਡਾ ਉਰੇ ਆਇਆ ਹੋਇਆ ਬਟ ਇਜ਼ ਵੈਲ ਕੁਆਲੀਫਾਈਡ ਬੈਕ ਇਨ ਇੰਡੀਆ, ਠੀਕ ਹੈ ਨਾ, ਉਹਦੇ ਕੋਲ ਅੱਛੀ ਇੰਗਲਿਸ਼ ਆ, ਉਹਦੇ ਕੋਲ ਲੈਟਸ ਅਸਿਊਮ ਆਪਾਂ ਕੋਈ ਵੀ ਓਕੂਪੇਸ਼ਨ ਲਾ ਲੈਂਦੇ ਜਿਹੜਾ ਡਿਮਾਂਡ ਚ, ਇੱਕ ਮੋਟਾ ਜਿਹਾ ਲਾ ਲੈਂਦੇ ਆਈਟੀ ਦਾ ਜਾਂ ਇੰਜੀਨੀਅਰ ਹੈ, ਠੀਕ ਹੈ, ਉਹ GSM ਦੇ ਵਿੱਚ ਆਪਣੀ ਐਪਲੀਕੇਸ਼ਨ ਪਾ ਦਿੰਦਾ, ਡਿਪਾਰਟਮੈਂਟ ਕਹਿੰਦਾ ਓਕੇ ਫਾਈਨ, ਹੀ ਇਜ਼ ਅ ਸਕਿਲਡ ਪਰਸਨ, ਸਕਿਲਡ ਕੈਟਾਗਰੀ ਚ PR ਦੋ ਇਹਨੂੰ, ਠੀਕ ਹੈ ਨਾ। ਸੋ ਇਹ ਮਾਈਂਡਸੈਟ ਵੀ ਮੈਂ ਚਾਹਵਾਂ ਤੈਨੂੰ ਨਹੀਂ, ਕੋਈ ਕਿਸੇ ਨੂੰ ਭੇਜ ਨਹੀਂ ਸਕਦਾ, ਠੀਕ ਹੈ। ਤੇ ਇਸ ਕਰਕੇ ਡਿਸਪਿਊਟ ਅਗਰ ਤੁਹਾਡਾ ਹੈਗਾ ਆ, ਪਲੀਜ਼ ਉਹਨੂੰ ਰਜਿਸਟਰਡ ਕਰਾਓ ਟੂ ਦਾ ਪੁਲਿਸ, ਟੂ ਦਾ ਡਾਕਟਰ, ਠੀਕ ਆ। ਐਂਡ ਜਿਹੜੀ ਵੀ ਲੀਗਲ ਏਡ ਤੁਸੀਂ ਲੈ ਰਹੇ ਹੋ, ਚਾਹੇ ਵੁਮੈਨ ਹੈਲਪ ਸੈਂਟਰ ਆ, ਚਾਹੇ ਤੁਸੀਂ ਬਾਈ ਲਾ ਇੰਟਰਵੈਂਸ਼ਨ ਲਈ ਹੋਈ ਹੈ, ਜੋ ਵੀ ਕੀਤਾ ਹੋਇਆ, ਉਹਨੂੰ ਰਜਿਸਟਰਡ ਕਰਾਓ। ਤੁਹਾਡੇ ਕੋਲ ਡਾਕੂਮੈਂਟੇਸ਼ਨ, ਸਾਰੇ ਐਵੀਡੈਂਸ ਸਾਰੇ ਹੋਣੇ ਚਾਹੀਦੇ ਆ, ਫੈਮਿਲੀ ਡਿਸਪਿਊਟ ਨੂੰ ਰਿਕਗਨਾਈਜ਼ ਕੀਤਾ ਜਾਂਦਾ, ਠੀਕ ਹੈ। ਜਿਹੜੀ ਸੈਕਿੰਡ ਗੱਲ ਆ ਗਈ, ਜੇ ਤੁਹਾਡੇ ਕੋਲ ਕੋਈ ਫੈਮਿਲੀ ਡਿਸਪਿਊਟ ਨਹੀਂ ਆ ਬਟ ਤੁਹਾਡਾ ਰਿਲੇਸ਼ਨ ਨਹੀਂ ਕੰਟੀਨਿਊ ਚੱਲਦਾ, ਪਲੀਜ਼ ਐਕਸਪਲੋਰ ਦਾ ਅਦਰ ਆਪਸ਼ਨ, ਇੰਪਲੋਇਰ ਨੋਮੀਨੇਸ਼ਨ ਦੇਖ ਲਓ, ਚਾਹੇ ਜਨਰਲ ਸਕਿਲਡ ਮਾਈਗ੍ਰੇਸ਼ਨ ਦੇਖ ਲਓ, ਚਾਹੇ ਸਟੂਡੈਂਟ ਵੀਜ਼ਾ ਹੀ ਲੈ ਲਓ, ਐਕਸਪਲੋਰ ਦਾ ਸੈਕਿੰਡ ਆਪਸ਼ਨ। ਠੀਕ ਹੈ ਜੀ। ਥਰਡ ਗੱਲ ਆ ਗਈ ਇਹ ਕਹਿਣਾ ਕਿ ਕੋਈ ਬੰਦਾ ਤੁਹਾਨੂੰ ਕੱਢ ਸਕਦਾ, ਕੋਈ ਬੰਦਾ ਨਹੀਂ ਕੱਢ ਸਕਦਾ ਅਨਲੈਸ ਤੁਸੀਂ ਆਪਣਾ ਪੁਆਇੰਟ ਤੁਹਾਨੂੰ ਰੱਖਣ ਦਾ ਮੌਕਾ ਦਊਗਾ ਡਿਪਾਰਟਮੈਂਟ, ਕਿਉਂਕਿ ਜਿਹੜਾ ਆਸਟ੍ਰੇਲੀਆ ਦਾ ਲਾਅ ਹੈ ਉਹ ਫੇਅਰ ਜਸਟਿਸ ਚ ਡੀਲ ਕਰਦਾ, ਰਾਈਟ ਜੀ। ਔਰ ਸਭ ਤੋਂ ਵੱਡੀ ਗੱਲ ਜਿਸ ਤੇ ਧਿਆਨ ਰੱਖਣਾ, ਅਗਰ ਤੁਹਾਡਾ ਫੈਮਿਲੀ ਡਿਸਪਿਊਟ ਚੱਲਦਾ ਪਿਆ ਤੁਸੀਂ ਆਸਟ੍ਰੇਲੀਆ ਛੱਡ ਕੇ ਨਹੀਂ ਜਾਣਾ। ਅਗਰ ਤੁਸੀਂ ਆਸਟ੍ਰੇਲੀਆ ਛੱਡ ਕੇ ਚਲੇ ਗਏ, ਆਮ ਤੌਰ ਤੇ ਗਲਤੀਆਂ ਹੁੰਦੀਆਂ ਨੇ ਕਿ ਜੇ ਆਸਟ੍ਰੇਲੀਆ ਛੱਡ ਕੇ ਚਲੇ ਗਏ ਔਰ ਤੁਸੀਂ ਪਾਰਟਨਰ ਵੀਜ਼ੇ ਤੇ ਹੋ ਔਰ ਪਿੱਛੋਂ ਤੁਹਾਡੇ ਪਾਰਟਨਰ ਨੇ ਅਪਡੇਟ ਕਰਤਾ ਡਿਪਾਰਟਮੈਂਟ ਨੂੰ ਕਿ ਆਰ ਰਿਲੇਸ਼ਨਸ਼ਿਪ ਇਜ਼ ਨੋ ਮੋਰ ਐਗਜ਼ਿਸਟੈਂਸ, ਹੀ ਔਰ ਸ਼ੀ ਹੈਜ਼ ਲੈਫਟ ਐਂਡ ਉਹ ਆਸਟ੍ਰੇਲੀਆ ਵੀ ਲੈਫਟ ਕਰ ਚੁੱਕਿਆ, ਉਹਨਾਂ ਨੇ ਐਵੀਡੈਂਸ ਦੇ ਤੇ ਤੁਹਾਡਾ ਵੀਜ਼ਾ ਕੈਂਸਲ, ਦੈਨ ਯੂ ਕਾਂਟ ਕਮ ਬੈਕ, ਦੈਨ ਦੇਰ ਇਜ਼ ਅ ਨੋ ਫੇਅਰ ਜਸਟਿਸ, ਫਿਰ ਤੁਸੀਂ ਇੰਡੀਆ ਚ ਹੀ ਰਹਿ ਗਏ, ਫਿਰ ਉਹ ਕੋਈ ਇਸ਼ੂ ਨੀ ਹੈਗਾ ਉਰੇ। ਸੋ ਡਿਸਪਿਊਟ ਦੇ ਵਿੱਚ ਇਹ ਗਲਤੀ ਨਾ ਕਰੋ ਕਿ ਆਪਾਂ ਜੀ ਚੱਲੇ ਇੰਡੀਆ ਨੂੰ, ਨਹੀਂ ਉਰੇ ਰਹੋ, ਉਰੇ ਬਕਾਇਆ ਤੁਹਾਨੂੰ ਹਰ ਚੀਜ਼ ਦਾ ਬਰਾਬਰੀ ਦਾ ਮੌਕਾ ਮਿਲਦਾ।
ਬਰਜਿੰਦਰ ਜੀ ਇੱਕ ਬੜੀ ਇੰਟਰਸਟਿੰਗ ਈਮੇਲ ਆਈ ਹੈ, ਗੁਰਚਰਨ ਬਾਈ ਜੀ ਜੁੜੇ ਨੇ ਮੇਰੇ ਨਾਲ ਤੇ ਕਹਿੰਦੇ ਨੇ ਭਾਈ ਬੀਬੀਆਂ ਨਾਲ ਪੰਗਾ ਨਾ ਲੈ ਰਿਸ਼ੀ, ਕਹਿੰਦੇ ਨੇ ਕਿ ਬਰਜਿੰਦਰ ਜੀ ਟਾਕਿੰਗ ਔਨ ਰਾਈਟ ਵੇ। ਬਿਲਕੁਲ ਜੀ, ਮੈਂ ਪੰਗਾ ਨੀ ਲਿਆ ਐਕਚੁਲੀ ਦੋਸਤ, ਮੈਂ ਤੇ ਬਿਲਕੁਲ ਸਹੀ ਪੁਆਇੰਟ ਚੁੱਕਿਆ ਕਿਉਂਕਿ ਐਜ਼ ਪ੍ਰੋਫੈਸ਼ਨਲ ਜੋ ਮੇਰੇ ਕੋਲ ਕੇਸਿਸ ਆਉਂਦੇ ਨੇ ਔਰ ਹੁਣ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਗਲਤ ਫਹਿਮੀਆਂ ਹੁੰਦੀਆਂ ਨੇ, ਜਿੱਦਾਂ ਕਿ ਬਰਜਿੰਦਰ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਾਂ ਮੈਂ ਵੀ ਸਹੀ ਗੱਲ ਕੀਤੀ ਸੀ ਕਿ ਉਹ ਕੁੜੀ ਚਾਹੁੰਦੀ ਹੈ ਕਿ ਉਹਨੂੰ ਵਾਪਸ ਭੇਜ ਦਿੱਤਾ ਜਾਵੇ, ਹਨਾ, ਜਿੱਦਾਂ ਮੈਂ ਇਸ਼ਾਰਾ ਦਿੱਤਾ ਸੀ ਕਿ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਫੈਮਿਲੀ ਦਾ ਕਲੇਸ਼ ਹੈ ਉਹ ਇਮੀਗ੍ਰੇਸ਼ਨ ਵੱਲ ਜਾ ਰਿਹਾ, ਇਟ ਮੀਨਸ ਕਿ ਉਹਦਾ ਵੀਜ਼ਾ ਜਿਹੜਾ ਉਹ ਵਾਪਸ ਲੈਣਾ ਚਾਹੁੰਦੀ ਹੈ ਔਰ ਬਰਜਿੰਦਰ ਜੀ ਦੋਸਤ ਮਾਈਗ੍ਰੇਸ਼ਨ ਦੇ ਐਕਸਪਰਟ ਨੇ ਔਰ ਉਹਨਾਂ ਨੇ ਬੜੀ ਖੂਬਸੂਰਤ ਰਾਏ ਦਿੱਤੀ ਹੈ ਔਰ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਚ ਆਏ ਹੋ। ਸੋ ਬਰਜਿੰਦਰ ਜੀ ਕਹਿਣ ਦਾ ਮਤਲਬ ਤਾਂ ਇਹ ਹੋ ਗਿਆ ਐਟ ਦਾ ਐਂਡ ਆਫ ਦਾ ਡੇ ਕਿ ਚਾਹੇ ਕੁੜੀ ਪਰਮਾਨੈਂਟ ਹੈ ਜਾਂ ਮੁੰਡਾ ਪਰਮਾਨੈਂਟ ਹੈ ਉਹ ਆਪਣੇ ਪਾਰਟਨਰ ਨੂੰ ਵਾਪਸ ਜੇਕਰ ਭੇਜਣ ਦੇ ਬਾਰੇ ਵਿਚਾਰ ਕਰ ਰਿਹਾ ਦੈਟਸ ਰੋਂਗ, ਇਟ ਨਾਟ ਪੋਸੀਬਲ,
ਇਟਸ ਨਾਟ ਦੈਟ ਈਜ਼ੀ ਜੀ ਕਿ ਤੁਸੀਂ ਜਾ ਕੇ ਦੱਸਿਆ ਤਾਂ ਡਿਪਾਰਟਮੈਂਟ ਨੇ ਉਹਨੂੰ ਵਾਪਸ ਭੇਜਤਾ, ਨੋ ਨਾਟ ਲਾਈਕ ਦੈਟ, ਉਹ ਬੰਦੇ ਕੋਲ ਆਪਸ਼ਨ ਹੈਗੀਆਂ ਨੇ, ਪਲੀਜ਼ ਕਿਸੇ ਵੀ, ਮੈਂ ਨੀ ਕਹਿੰਦੀ ਮੁੰਡਾ ਮੈਂ ਨੀ ਕਹਿੰਦੀ ਕੁੜੀ ਆ, ਜਿਹੜਾ ਵੀ ਕੋਈ ਵੀ ਬੰਦਾ ਇਸ ਵੇਲੇ ਫੈਮਿਲੀ ਡਿਸਪਿਊਟ ਚ, ਰਿਸ਼ੀ ਜੀ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਸਾਡਾ ਨੰਬਰ 1 ਹੁੰਦਾ ਜਾ ਰਿਹਾ ਸਾਡੀ ਕਮਿਊਨਿਟੀ ਇਟਸੈਲਫ, ਇੰਡੀਅਨ ਕਮਿਊਨਿਟੀ ਇਸ ਵੇਲੇ ਬਹੁਤ ਸਟਰੋਂਗਲੀ ਰਾਈਜ਼ ਕਰਦੀ ਪਈ ਹੈ ਫੋਰ ਫੈਮਿਲੀ ਡਿਸਪਿਊਟ ਕੇਸਿਸ, ਇਹ ਨੀ ਮੈਂ ਕਹਿੰਦੀ ਹੈਗੀ ਕਿ ਜਿਹੜਾ ਇੱਕ ਪੱਕਾ ਇੱਕ ਕੱਚਾ ਉਹਦੇ ਵਿੱਚ ਹੀ, ਨਹੀਂ ਜੀ ਨਹੀਂ, ਓਵਰਆਲ ਜੇ ਇਹਨਾਂ ਦੇ ਫੈਮਿਲੀ ਡਿਸਪਿਊਟ ਫੈਮਿਲੀ ਲਾਸ ਦੇ ਵਿੱਚ ਦੇਖਿਆ ਜਾਵੇ ਇੰਡੀਅਨ ਕਮਿਊਨਿਟੀ ਬਹੁਤ ਸਟਰੋਂਗਲੀ ਰਾਈਜ਼ ਕਰਦੀ ਪਈ ਆ, ਕਿਉਂਕਿ ਸਾਡੇ ਵਿੱਚ ਪਤਾ ਨੀ ਕੀ ਇਹ ਆ ਚੁੱਕੀ ਹੈ ਪ੍ਰੋਬਲਮ ਕਿ ਜੀ ਜੇ ਥੋੜੀ ਜਿਹੀ ਲੜਾਈ ਹੋਈ ਹੈ ਪੁਲਿਸ ਨੂੰ ਫੋਨ ਕਰੋ, ਓ ਮਾਈ ਗਾਡ ਪੁਲਿਸ ਨੂੰ ਕਿਉਂ ਫੋਨ ਕਰੋ, ਇੰਡੀਆ ਚ ਵੀ ਘਰਾਂ ਚ ਲੜਾਈਆਂ ਹੁੰਦੀਆਂ ਨੇ, ਤੁਸੀਂ ਮੈਨੂੰ ਦੱਸੋ ਰਿਸ਼ੀ ਜੀ ਜ਼ਿੰਦਗੀਆਂ ਬੀਤ ਗਈਆਂ, ਦਾਦਾ ਦਾਦੀ ਨੂੰ ਲੜਦੇ ਨੀ ਦੇਖਿਆ, ਨਾਨਾ ਨਾਨੀ ਨੂੰ ਲੜਦੇ ਨੀ ਦੇਖਿਆ, ਮਾਂ ਪਿਓ ਨੂੰ ਨੀ ਦੇਖਿਆ, ਮਾਸੀ ਮਾਸੜ ਭੂਆ ਫੁੱਫੜ ਕਿਸੇ ਨੂੰ ਨਹੀਂ ਦੇਖਿਆ, ਘਰ ਚ ਦੋ ਲੜਾਈਆਂ ਹੁੰਦੀਆਂ, ਇੱਕ ਬੋਲਦਾ ਹੁੰਦਾ ਇੱਕ ਚੁੱਪ ਕਰਕੇ ਬਹਿ ਜਾਂਦਾ, ਅਕਲਮੰਦੀ ਇਹੀ ਕਹੀ ਗਈ ਹੈ ਨਾ ਸਾਨੂੰ ਤਾਂ, ਠੀਕ ਹੈ ਨਾ, ਉਸ ਕੇਸ ਦੇ ਵਿੱਚ, ਬਟ ਉਰੇ ਇਸ ਵੇਲੇ ਆਸਟ੍ਰੇਲੀਆ ਚ ਕੀ ਹੋ ਰਿਹਾ, ਵੈਰੀ ਸੀਰੀਅਸ ਕੰਸਰਨ ਫੋਰ ਆਰ ਕਮਿਊਨਿਟੀ, ਜਿਹਨੂੰ ਕੋਈ ਬਸ ਗੱਲ ਹੈ ਕਿ ਅਸੀਂ ਸਾਰੇ ਨੇ ਅੱਖਾਂ ਮੰਨ ਲਈਆਂ ਵੀ ਸਾਡੀ ਅੱਖਾਂ ਬੰਦ ਹੈ ਕਿ ਸਾਡੀ ਕਮਿਊਨਿਟੀ ਚ ਤਾਂ ਜੀ ਮੈਰਿਜ ਬਹੁਤ ਸਟਰੋਂਗ ਬੌਂਡ ਹੈ, ਬਟ ਅੱਜ ਦੀ ਡੇਟ ਵਿੱਚ ਜੀ ਸਭ ਤੋਂ ਵੀਕੈਸਟ ਬੌਂਡ ਪ੍ਰੂਫ ਹੋ ਰਿਹਾ ਸਾਡੀ ਕਮਿਊਨਿਟੀ ਚ,
ਬਹੁਤ ਜ਼ਿਆਦਾ ਹੋ ਚੁੱਕਾ ਹੈ ਕੇਸ। ਆਮ ਐਗਰੀ ਵਿਦ ਯੂ ਬਿਕੋਜ਼ ਮੈਂ ਨਾ ਤਕਰੀਬਨ ਇੱਕ ਸਾਲ ਤੋਂ ਪ੍ਰੈਕਟਿਸ ਦੇ ਵਿੱਚ ਸੀਗਾ ਔਰ ਵਾਲੰਟੀਅਰ ਦੇ ਤੌਰ ਤੇ ਇਹ ਕੰਮ ਆਸਟ੍ਰੇਲੀਆ ਚ ਮੈਂ ਕਰ ਰਿਹਾ ਸੀ ਔਰ ਕਾਫੀ ਕੇਸ ਸੁਲਝਾਏ ਨੇ ਔਰ ਹੁਣ ਮੈਂ ਪ੍ਰੋਫੈਸ਼ਨ ਦੇ ਵਿੱਚ ਆ ਗਿਆ, ਸੋ ਸਾਡੇ ਦੋਸਤ ਮੈਨੂੰ ਸੰਪਰਕ ਕਰ ਵੀ ਸਕਦੇ ਨੇ, depressiontherapyessay.com ਹੈ ਮੇਰੀ ਵੈਬਸਾਈਟ ਔਰ ਮੈਨੂੰ ਕਾਫੀ ਸਾਰੇ ਪ੍ਰੋਬਲਮਸ ਵਾਸਤੇ ਸੰਪਰਕ ਕੀਤਾ ਜਾ ਸਕਦਾ ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ। ਬਰਜਿੰਦਰ ਜੀ ਜਦੋਂ ਇਸ ਪ੍ਰੈਕਟਿਸ ਵਿੱਚ ਆਏ ਨਾ ਉਦੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਕਿੰਨੇ ਜ਼ਿਆਦਾ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਵਿੱਚ ਖਾਸ ਤੌਰ ਤੇ ਫੈਮਿਲੀ ਡਿਸਪਿਊਟਸ ਨੂੰ ਲੈ ਕੇ ਔਰ ਸਾਨੂੰ ਥੋੜਾ ਅਵੇਅਰ ਜ਼ਰੂਰ ਬਣਦਾ ਇਸ ਮਾਮਲੇ ਦੇ ਵਿੱਚ ਕਿਉਂਕਿ
ਸਾਡੀ ਕਮਿਊਨਿਟੀ ਨੂੰ ਬਹੁਤ ਸਖਤ ਕਾਉਂਸਲਿੰਗ ਦੀ ਲੋੜ ਹੈ,
ਬਹੁਤ ਜ਼ਿਆਦਾ ਕਾਉਂਸਲਿੰਗ ਦੀ ਲੋੜ ਹੈਗੀ ਹੈ। ਸੋ ਅੱਗੇ ਅਸੀਂ ਇੱਕ ਈਮੇਲ ਲੈ ਕੇ ਇੱਕ ਕੁਇਕ ਬ੍ਰੇਕ ਲਵਾਂਗੇ ਜੀ ਔਰ ਉਸ ਤੋਂ ਬਾਅਦ ਦੋਸਤਾਂ ਦੇ ਸਵਾਲ ਆਉਣੇ ਹੋ ਚੁੱਕੇ ਨੇ, ਰਾਜ ਚਾਹਲ ਜੀ ਜੁੜੇ ਨੇ ਸਾਡੇ ਨਾਲ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਮਾਈਗ੍ਰੇਸ਼ਨ ਮੈਟਰ ਦੀ ਉਹ ਤਾਰੀਫ਼ ਕਰ ਰਹੇ ਨੇ ਕਿ ਆਸਟ੍ਰੇਲੀਆ ਦੇ ਕਾਨੂੰਨ ਬਾਰੇ ਕਾਫ਼ੀ ਇਨਫੋਰਮੇਸ਼ਨ ਮਿਲਦੀ ਹੈ। ਸ਼ੁਕਰੀਆ ਰਾਜ, ਤੁਸੀਂ ਪ੍ਰੋਗਰਾਮ ਵਿੱਚ ਆਏ, ਧੰਨਵਾਦ। ਤੋ ਇਸ ਤੋਂ ਬਾਅਦ ਅਸੀਂ ਈਮੇਲ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਜੀ ਦੋਸਤੋ ਤੁਸੀਂ ਵੀ ਆਪਣੇ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ +917508014489 ਹੈ ਜੀ ਸਾਡੇ ਟੈਲੀਗ੍ਰਾਮ ਦਾ ਨੰਬਰ ਇੱਥੇ ਵੀ ਮੈਸੇਜ ਭੇਜਿਆ ਜਾ ਸਕਦਾ ਤੋ ਇੱਕ ਕੁਇਕ ਬ੍ਰੇਕ ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਦੱਸ ਦਿਆਂ ਕਿ ਜੇਕਰ ਬਰਜਿੰਦਰ ਜੀ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਚਾਹੀਦੀਆਂ ਨੇ ਦੋਸਤੋ ਤਾਂ ਤੁਸੀਂ ਵਿਜਿਟ ਕਰ ਲੈਣਾ bkmigration.com.au ਤੇ ਇਹਨਾਂ ਦਾ ਨੰਬਰ ਹੈ ਜੀ 0433-273-576 ਇੱਕ ਕੁਇਕ ਬ੍ਰੇਕ ਤੁਰੰਤ ਆਏ ਜੀ ਵਾਪਸ
ਜਦੋਂ ਕਿਹਾ ਜਾਵੇ ਇਹ ਗੱਲ ਕਹਿਣ ਦੀ ਤੇਰੀ ਹਿੰਮਤ ਕਿਵੇਂ ਪਈ ਤਾਂ ਇਤਰਾਜ਼ ਗੱਲ ਤੇ ਨਹੀਂ ਕਹਿਣ ਦੀ ਹਿੰਮਤ ਤੇ ਕੀਤਾ ਜਾ ਰਿਹਾ ਹੁੰਦਾ ਹੈ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਦਿਲ ਪੰਜਾਬੀ ਜਜ਼ਬਾਤ ਪੰਜਾਬੀ
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ ਧੰਨਵਾਦ
ਜੀ ਦੋਸਤੋ ਜੀ ਆਇਆਂ ਨੂੰ ਇੱਕ ਵਾਰੀ ਫਿਰ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਮੈਂ ਹਰੀਸ਼ੀ ਤੇ ਮੇਰੇ ਨਾਲ ਬਰਜਿੰਦਰ ਜੀ ਔਰ ਸਵਾਲਾਂ ਜਵਾਬਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੋ ਤੁਸੀਂ ਭੇਜ ਸਕਦੇ ਹੋ ਜੀ request@harmanradio.com ਤੇ ਜਾਂ ਫਿਰ +917508014489 ਤੋ ਬਰਜਿੰਦਰ ਜੀ ਸਾਡੇ ਕੋਲ ਸਵਾਲ ਆਇਆ ਹੈ ਦਲਜੀਤ ਜੀ ਦਾ ਔਰ ਕਹਿੰਦੇ ਨੇ ਕਿ ਮੇਰੇ ਬ੍ਰਦਰ ਨੇ +2 ਕੀਤੀ ਹੋਈ ਹੈ ਔਰ ਕਾਫੀ ਜ਼ਿਆਦਾ ਗੈਪ ਹੈ ਕੋਈ ਚਾਂਸ ਹੈ ਕਿ ਉਹ ਆਸਟ੍ਰੇਲੀਆ ਕਿਸੇ ਵੀ ਵੀਜ਼ਾ ਤੇ ਆ ਸਕੇ ਔਰ ਅਗਰ ਉਹ ਵਿਜ਼ਟਰ ਵੀਜ਼ਾ ਤੇ ਆ ਜਾਏ ਜਾਂ ਫਿਰ ਉਸਦਾ ਵੀਜ਼ਾ ਕਿਸੇ ਹੋਰ ਵੀਜ਼ੇ ਤੇ ਕਨਵਰਟ ਹੋ ਸਕਦਾ ਪਹਿਲਾਂ ਮਤਲਬ ਸਟੂਡੈਂਟ ਵੀਜ਼ਾ ਸੋਰੀ ਵਿਜ਼ਟਰ ਤੇ ਆ ਜਾਏ ਔਰ ਉਸ ਤੋਂ ਬਾਅਦ ਕਿਸੇ ਹੋਰ ਵਿਜ਼ਟਰ ਵੀਜ਼ਾ ਕਿਸੇ ਹੋਰ ਵੀਜ਼ਾ ਤੇ ਚਲਾ ਜਾਵੇ
ਚਾਹੁੰਦਾ
ਤੇ ਇਹਦੇ ਬਾਰੇ ਜਾਣਕਾਰੀ ਚਾਹੀਦੀ
ਅਸੀਂ ਦੇਖੋ ਜੀ ਜੇ ਤੁਸੀਂ ਉਹਨਾਂ ਨੇ ਕੁਆਲੀਫਿਕੇਸ਼ਨ ਦੱਸਦੀ ਹੈ ਕਿ +2 ਕੀਤੀ ਹੋਈ ਔਰ ਉਸ ਤੋਂ ਬਾਅਦ ਕਾਫੀ ਗੈਪ ਹੈ ਉਸ ਤੋਂ ਇਹ ਨੀ ਪਤਾ ਲੱਗ ਰਿਹਾ ਕਿ ਉਸ ਗੈਪ ਦੇ ਵਿੱਚ ਉਹਨਾਂ ਨੇ ਕੋਈ ਕੰਮ ਕੀਤਾ ਕੋਈ ਸਕਿੱਲ ਅਟੇਂਡ ਕੀਤੇ ਹੈ ਕਿ ਨਹੀਂ ਕੀਤੇ ਹੈਗੇ ਠੀਕ ਹੈ ਮੈਂ ਅਸਿਊਮ ਕਰ ਰਹੀ ਹਾਂ ਕਿ ਜੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਜਿਹੜੀ ਰੈਕਗਨਾਈਜੇਸ਼ਨ ਦੇ ਵਿੱਚ ਆ ਸਕੇ ਇਨ ਦੈਟ ਕੇਸ ਜੀ ਕਿ ਉਹਨਾਂ ਦੀ ਇੰਗਲਿਸ਼ ਸੋ ਜਨਰਲ ਸਕਿੱਲ ਮਾਈਗ੍ਰੇਸ਼ਨ ਤਾਂ ਪੋਸੀਬਲ ਨਹੀਂ ਹੈਗਾ ਹੁਣ ਤੁਹਾਡਾ ਸੈਕਿੰਡ ਪਾਰਟ ਆ ਜਾਂਦਾ ਹੈਗਾ ਜੇ ਇੰਪਲੋਇਰ ਨੋਮੀਨੇਸ਼ਨ ਕਿਉਂਕਿ +2 ਤੋਂ ਬਾਅਦ ਕੋਈ ਸਕਿੱਲ ਨਹੀਂ ਅਟੇਂਡ ਕੀਤੇ ਤਾਂ ਕੋਈ ਇੰਪਲੋਇਰ ਵੀ ਨੋਮੀਨੇਟ ਨਹੀਂ ਕਰੇਗਾ ਥਰਡ ਪਾਰਟ ਆ ਜਾਂਦਾ ਜੀ ਪਾਰਟਨਰ ਵੀਜ਼ਾ ਹਾਂਜੀ ਉਹਦੇ ਲਈ ਉਹ ਐਲੀਜੀਬਲ ਨੇ ਵਿਜ਼ਟਰ ਵੀਜ਼ੇ ਤੇ ਉਰੇ ਆ ਕੇ ਅਗਰ ਉਹ ਕਿਸੇ ਕੁੜੀ ਨਾਲ ਵਿਆਹ ਕਰਾ ਲੈਂਦੇ ਆ ਤਾਂ ਬ੍ਰਿਜਿੰਗ ਵੀਜ਼ਾ ਤੇ ਹੋ ਜਾਣਗੇ ਤੇ ਫੇਰ ਉੱਥੇ ਉਹਨਾਂ ਦਾ ਪਾਰਟਨਰ ਵੀਜ਼ਾ ਹੋ ਜਾਏਗਾ ਗ੍ਰਾਂਟ ਹੋ ਜਾਏਗਾ ਬਟ ਇੱਥੇ ਮੈਂ ਫੇਰ ਸਾਡੀ ਗੱਲ ਜਿਹੜੀ ਅੱਜ ਇਸ ਤੋਂ ਪਹਿਲਾਂ ਚੱਲ ਰਹੀ ਸੀ ਕਿ ਫੈਮਿਲੀ ਡਿਸਪਿਊਟ ਪਲੀਜ਼ ਉਸ ਚੀਜ਼ ਨੂੰ ਕੰਸਰਨ ਚ ਧਿਆਨ ਰੱਖ ਕੇ ਕਰਿਓ ਕਿ ਸਿਰਫ ਵੀਜ਼ੇ ਦੇ ਲਈ ਵਿਆਹ ਨਾ ਹੋਵੇ ਵਿਆਹ ਜ਼ਿੰਦਗੀ ਬਿਤਾਉਣ ਲਈ ਹੋਵੇ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਫੋਰਥ ਆਪਸ਼ਨ ਸਟੂਡੈਂਟ ਵੀਜ਼ਾ ਆ ਜਾਂਦਾ ਜੀ ਸਟੂਡੈਂਟ ਵੀਜ਼ੇ ਤੇ ਇਸ ਵੇਲੇ ਮੈਂ ਸਾਰਿਆਂ ਨੂੰ ਇਹੀ ਕਹਿ ਰਹੀ ਹਾਂ ਪਲੀਜ਼ ਮੇਕ ਐਨ ਹੋਲਟ ਜਿਹੜਾ ਚੇਂਜਿਸ ਆ ਰਹੇ ਨੇ ਉਹਨਾਂ ਚੇਂਜਿਸ ਨੂੰ ਆਉਣ ਦੋ 1 ਜੁਲਾਈ ਤੋਂ ਬਾਅਦ ਹੀ ਤੁਸੀਂ ਕੋਈ ਡਿਸੀਜਨ ਲਿਓ ਔਰ 1 ਜੁਲਾਈ ਤੋਂ ਬਾਅਦ ਰਿਸ਼ੀ ਜੀ ਦੇ ਉੱਤੇ ਆਪਾਂ ਵੀ ਇੱਕ ਡਿਟੇਲਡ ਪ੍ਰੋਗਰਾਮ ਕਰ ਲਾਂਗੇ ਕਿ ਸਟੂਡੈਂਟ ਵੀਜ਼ੇ ਤੇ ਕੀ ਚੇਂਜਿਸ ਆਏ ਨੇ ਠੀਕ ਹੈ ਬਟ ਹਾਲ ਦੀ ਘੜੀ ਮੈਂ ਉਹਨਾਂ ਨੂੰ ਅਪਾਰਟ ਫਰੋਮ ਵਿਜ਼ਟਰ ਵੀਜ਼ੇ ਤੇ ਉਰੇ ਆ ਕੇ ਪਾਰਟਨਰ ਵੀਜ਼ਾ ਲਾਂਚ ਕਰਨ ਤੋਂ ਇਲਾਵਾ ਉਹਨਾਂ ਦੇ ਕੋਲ ਇਸ ਵੇਲੇ ਕੋਈ ਆਪਸ਼ਨ ਨਹੀਂ ਹੈ ਵਿਦ ਦਿਸ ਮਚ ਆਫ ਇਨਫੋਰਮੇਸ਼ਨ ਕਿ ਉਹਨਾਂ ਨੇ +2 ਕੀਤੀ ਹੋਈ ਔਰ ਉਹ ਗੈਪ ਬਹੁਤ ਆ ਨਹੀਂ ਸਟੂਡੈਂਟ ਵੀਜ਼ਾ ਵੀ ਅਗਰ ਕਰੰਟ ਕੰਡੀਸ਼ਨ ਚ ਮੈਂ ਦੇਖਾ ਤਾਂ ਨਹੀਂ ਲੱਗੇਗਾ
ਓਕੇ ਸੋ ਨੈਕਸਟ ਸਾਡੇ ਕੋਲ ਸੁਨੇਹਾ ਆਇਆ ਹੈ ਜੀ ਸਾਡੇ ਦੋਸਤ ਨੇ ਨਪਿੰਦਰ ਰਹਿਲ ਜੀ ਮੈਲਬਰਨ ਤੋਂ ਉਹਨਾਂ ਨੇ ਪੁੱਛਿਆ ਹੈ ਕਿ ਮੈਂ ਇਹ ਪੁੱਛਣਾ ਚਾਹੁੰਦਾ ਕਿ ਮੇਰਾ ਬ੍ਰਦਰ ਆਰਮੀ ਰਿਟਾਇਰਡ ਹੈ ਤੇ ਏਜ ਹੈ 35 ਤੇ ਉਹਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪੋਸੀਬਿਲਿਟੀ ਹੈ ਆਸਟ੍ਰੇਲੀਆ ਵਿੱਚ ਪਰਮਾਨੈਂਟ ਆਉਣਾ ਜਾਂ ਰਜਿਸਟਰ ਆਉਣਾ
ਸਰ ਹਾਂਜੀ ਦੇਰ ਇਜ਼ ਆਪਸ਼ਨਸ ਪੁਲਿਸ ਆਫੀਸਰਸ ਇਜ਼ ਮੇਰੇ ਬਿਲਕੁਲ ਟਾਪ ਆਫ ਮਾਈਂਡ ਆ ਬਟ ਡਿਫੈਂਸ ਪਰਸਨਲ ਇਜ਼ ਆਲਸੋ ਇਨ ਅ ਡਿਮਾਂਡ ਲਿਸਟ ਠੀਕ ਆ ਤੇ ਉਹ ਉਹਨਾਂ ਦਾ ਇੱਕ ਪੂਰਾ ਪ੍ਰੋਸੀਜਰ ਆ ਚੈੱਕ ਕਰਨਾ ਪਏਗਾ ਬਿਕੋਜ਼ ਉਹਨਾਂ ਨੇ ਕਿਸ ਲੈਵਲ ਤੱਕ ਦੀ ਟ੍ਰੇਨਿੰਗ ਲਈ ਹੋਈ ਆ ਉਹ ਵੀ ਦੱਸਣੀ ਪਏਗੀ ਹਨਾ ਜੇ ਉਹਨਾਂ ਨੇ ਦੱਸਿਆ ਕਿ ਏਜ 35 ਆ ਸੋ ਦੈਟ ਮੀਨਸ ਉਹ ਸ਼ਾਰਟ ਸਰਵਿਸ ਕਮਿਸ਼ਨ ਦੇ ਵਿੱਚ ਉਹਨਾਂ ਨੇ ਸਰਵ ਕੀਤਾ ਆ ਹਨਾ ਸੋ ਇਹਦੇ ਵਿੱਚ ਉਹਨਾਂ ਦੇ ਬਟ ਇਟ ਦੇਅਰ ਇਜ਼ ਅ ਪੋਸੀਬਿਲਿਟੀ ਪਲੀਜ਼ ਉਹਦੇ ਲਈ ਉਹਨਾਂ ਨੂੰ ਮੈਂ ਐਡਵਾਈਸ ਇਹੀ ਕਰੂੰਗੀ ਕਿ ਉਹ ਆਪਣੇ ਬ੍ਰਦਰ ਦਾ ਕੰਪਲੀਟ ਰਿਜ਼ਿਊਮੇ ਲੈ ਕੇ ਇੱਕ ਵਾਰ ਕਿਸੇ ਵੀ ਕੰਸਲਟੈਂਟ ਨੂੰ ਮਿਲਣ ਕਿਸੇ ਵੀ ਪ੍ਰੋਫੈਸ਼ਨਲ ਦੀ ਸਰਵਿਸਿਜ਼ ਲੈਣ ਕਿਉਂਕਿ ਡੀਪਲੀ ਕੰਸਲਟ ਕੀਤਾ ਜਾਏਗਾ ਬਟ ਯੈਸ ਆਰਮੀ ਪ੍ਰੋਫੈਸ਼ਨਲਜ਼ ਆਰ ਵੈਲਕਮ
ਬਟ ਉਹਨਾਂ ਦੇ ਵਿੱਚ ਇਹ ਹੈ ਕਿ ਡਾਕੂਮੈਂਟੇਸ਼ਨ ਚ ਹਰ ਥਾਂ ਤੇ ਤੁਹਾਨੂੰ ਡਿਕਲੇਅਰ ਕਰਨਾ ਪਏਗਾ ਕਿ ਉਹਨਾਂ ਨੇ ਕਿਸ ਲੈਵਲ ਤੱਕ ਦੀ ਵੈਪਨ ਟ੍ਰੇਨਿੰਗ ਲਈ ਹੋਈ ਆ ਔਰ ਉਹ ਵੈਪਨ ਕਦ ਤੱਕ ਕਿੰਨੇ ਡਿਸਚਾਰਜ ਕੀਤਾ ਕਿਵੇਂ ਕੀਤਾ ਉਹ ਉਹਨਾਂ ਦੇ ਪੂਰੀ ਇੱਕ ਹਿਸਟਰੀ ਜਿਹੜੀ ਹੈਗੀ ਆ ਜਿਹੜੇ ਉਹਨਾਂ ਨੇ 5 ਸਾਲ ਵੀ ਐਜ਼ ਅ ਸ਼ਾਰਟ ਸਰਵਿਸ ਕਮਿਸ਼ਨ ਚ ਸਪੈਂਡ ਕੀਤੇ ਆ ਉਹਦੀ ਇੱਕ ਹਿਸਟਰੀ ਆਏਗੀ ਠੀਕ ਹੈ ਨਾ ਸੋ ਕੇਸ ਬੜੇ ਧਿਆਨ ਨਾਲ ਬਣੇਗਾ ਜੀ ਇਟਸ ਨਾਟ ਸਮਥਿੰਗ ਵੈਰੀ ਰੀਜ਼ਨਲ ਚਾਂਸਿਸ ਹੈਗੇ ਨੇ ਚਾਂਸਿਸ ਆ ਦੇ ਹਾਂ
ਠੀਕ ਹੈ ਸੋ ਦੋਸਤੋ ਤੁਸੀਂ ਬਰਜਿੰਦਰ ਜੀ ਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਤੁਹਾਡੇ ਪ੍ਰੋਫੈਸ਼ਨਲ ਸੇਵਾਵਾਂ ਵਾਸਤੇ 0433 573 576 ਜਾਂ bkmigration.com.au ਅੱਗੇ ਹੈ ਜੀ ਨਵਦੀਪ ਜੀ ਦੀ ਈਮੇਲ ਆਈ ਸਾਡੇ ਕੋਲ ਨਵਦੀਪ ਕੌਰ ਜੀ ਮਹਿਬਲ ਤੋਂ ਜੁੜੇ ਨੇ ਔਰ ਉਹਨਾਂ ਨੇ ਸਾਡਾ ਜੋ ਲਾਸਟ ਪ੍ਰੋਗਰਾਮ ਹੋਇਆ ਸੀ ਨਾ ਉਸ ਨੂੰ ਲੇਟ ਕੀਤਾ ਜੀ ਅੱਜ ਦੀ ਗੱਲਬਾਤ ਦੇ ਨਾਲ ਔਰ ਖੈਰ ਜੀ ਕੋਸ਼ਿਸ਼ ਕਰਦੇ ਹਾਂ ਅਗਰ ਕੁਛ ਨਵਦੀਪ ਸਾਨੂੰ ਯਾਦ ਆ ਗਿਆ ਕਿ ਕਿਹੜੇ ਵਿਸ਼ੇ ਦੀ ਗੱਲਬਾਤ ਸੀ ਉਹ ਕਹਿ ਰਹੇ ਨੇ ਕਿ ਲਾਸਟ ਵਿੱਚ ਮੈਂ ਤੁਹਾਨੂੰ ਆਪਣੇ ਬ੍ਰਦਰ ਦੇ ਬਾਰੇ ਗੱਲ ਕੀਤੀ ਸੀ ਕਿ ਉਹਦੇ ਕੋਲ ਇਲੈਕਟ੍ਰੋਨਿਕਸ ਦਾ ਡਿਪਲੋਮਾ ਹੈ ਔਰ ਬਰਜਿੰਦਰ ਜੀ ਨੇ ਕਿਹਾ ਕਿ ਹਾਂ ਉਹ ਐਲੀਜੀਬਲ ਹੈ ਸੋ ਹੁਣ ਨਵਦੀਪ ਜਾਣਨਾ ਇਹ ਚਾਹੁੰਦੇ ਨੇ ਕਿ ਕਿਸ ਟਾਈਪ ਦੇ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਹੋਣਗੇ ਪਲੱਸ ਟੂ ਤੋਂ ਬਾਅਦ ਨਾਨ ਮੈਡੀਕਲ ਹੈ ਔਰ ਉਸ ਤੋਂ ਬਾਅਦ ਡਿਪਲੋਮਾ ਹੈ ਤੇ ਡਿਪਾਰਟਮੈਂਟ ਦੀ ਕਿੰਨੀ ਫੀਸ ਹੋਏਗੀ ਔਰ ਤੁਹਾਡੇ ਚਾਰਜਿਸ ਕਿੰਨੇ ਹੋਣਗੇ ਸੋ ਜਿਹੜੀ ਨਵਦੀਪ ਜੀ ਬਰਜਿੰਦਰ ਜੀ ਦੇ ਚਾਰਜਿਸ ਵਾਲੀ ਗੱਲ
ਨਵਦੀਪ ਜੀ
ਫੋਨ ਕਰਕੇ ਹੀ ਕਰ ਲਿਆ
ਇਟਸ ਬੈਟਰ ਮੈਂ ਨਵਦੀਪ ਜੀ ਨੂੰ ਆਨਸਰ ਚ ਆਪਣਾ ਈਮੇਲ ਆਈਡੀ ਦੇ ਦਿੰਦੀ ਹਾਂ ਕਿ ਤੁਸੀਂ ਮੇਰੇ ਨਾਲ ਬਾਈ ਈਮੇਲ ਕੰਟੈਕਟ ਕਰ ਲਓ ਚਾਹੇ ਬਾਈ ਫੋਨ ਕੰਟੈਕਟ ਕਰ ਲਓ ਮੈਂ ਤੁਹਾਨੂੰ ਉੱਥੇ ਰਿਵਰਟ ਬੈਕ ਦੇ ਦਾਂਗੀ ਕਿ ਕਿਹੜਾ ਕਿਹੜਾ ਸਟੈਪ ਹੈਗਾ ਕਿੰਨਾ ਪੈਸਾ ਇਨਵੋਲਵ ਹੈ ਕਿੰਨਾ ਟਾਈਮ ਡਿਊਰੇਸ਼ਨ ਲੱਗੇਗਾ ਔਰ ਕਿੱਥੇ ਲੈਵਲ ਆਫ ਰਿਸਕ ਖਤਮ ਹੋ ਰਿਹਾ ਔਰ ਕਿੱਥੇ ਤੁਹਾਡਾ ਲੈਵਲ ਆਫ ਰਿਸਕ ਜ਼ਿਆਦਾ ਆ ਠੀਕ ਹੈ ਨਾ ਉਹ ਮੈਂ ਕੰਪਲੀਟ ਇਹਨਾਂ ਨੂੰ ਈਮੇਲ ਦਾ ਜਵਾਬ ਦੇ ਦਾਂਗੀ ਬਟ ਜਿਹੜੀਆਂ ਗੱਲਾਂ ਇਹ ਪੁੱਛ ਰਹੇ ਨੇ ਜੀ ਆਈ ਡੋਂਟ ਥਿੰਕ ਸੋ ਕਿ ਮੈਨੂੰ ਇਹ ਰੇਡੀਓ ਤੇ ਦੱਸਣੀਆਂ ਚਾਹੀਦੀਆਂ ਨੇ ਠੀਕ ਹੈ ਕਿ ਨਹੀਂ ਸੋ ਇਟਸ ਬੈਟਰ ਕਿ ਨਵਦੀਪ ਜੀ ਤੁਸੀਂ ਮੈਨੂੰ ਪਰਸਨਲੀ ਕੰਟੈਕਟ ਕਰ ਲਓ ਮੇਰਾ ਈਮੇਲ ਆਈਡੀ bkmigration.com.au ਆ ਤੁਸੀਂ ਚਾਹੇ ਮੈਨੂੰ ਈਮੇਲ ਤੇ ਕਰ ਲਓ ਚਾਹੇ ਮੇਰੇ ਮੋਬਾਈਲ ਤੇ ਕਰ ਲਓ ਆਈ ਵਿਲ ਲੈਟ ਯੂ ਨੋ ਐਵਰੀਥਿੰਗ ਬਟ ਦ ਜਿਹੜੇ ਡਾਕੂਮੈਂਟੇਸ਼ਨ ਪ੍ਰਾਈਜ਼ਿੰਗ ਐਂਡ ਸਾਰਾ ਕੁਛ ਮੈਂ ਤੁਹਾਨੂੰ ਉੱਤੇ ਰਿਵਰਟ ਬੈਕ ਕਰਾਂਗੀ ਜੀ
ਪਰ ਨਵਦੀਪ ਜੀ ਮੇਰਾ ਕੋਈ ਕਮਿਸ਼ਨ ਨਹੀਂ ਭਾਈ ਤੁਸੀਂ ਓਪਨ ਵੀ ਪੁੱਛਿਆ ਬਰਜਿੰਦਰ ਜੀ ਨੂੰ ਫੀਸ ਮੈਨੂੰ ਕੋਈ ਕਮਿਸ਼ਨ ਨਹੀਂ ਚਲੋ ਜੀ ਆਪਾਂ ਹੁਣ ਅਗਲੀ ਗੱਲ ਕਰਦੇ ਜੀ ਹਰਮੇਲ ਮਾਨ ਸਾਹਿਬ ਸਾਡੇ ਨਾਲ ਜੁੜੇ ਨੇ ਔਰ ਉਹਨਾਂ ਨੇ ਲਾਸਟ ਮੰਥ 186 ਅਪਲਾਈ ਕੀਤਾ ਔਰ ਕਹਿੰਦੇ ਨੇ ਕਿ ਮੈਂ ਸੁਣਿਆ ਕਿ ਡਿਪਾਰਟਮੈਂਟ ਐਪਲੀਕੈਂਟ ਨੂੰ ਕਾਲ ਕਰਦਾ ਹੈ ਜਦੋਂ ਫਾਈਲ ਖੋਲਦੀ ਹੈ ਇਹ ਠੀਕ ਹੈ
ਦੇਖੋ ਜੀ ਕਾਲ ਕਰਕੇ ਇਹ ਤਾਂ ਨੀ ਦੱਸਦੇ ਕਿ ਅਸੀਂ ਜੀ ਫਾਈਲ ਖੋਲ ਲਈ ਆ ਅਗਰ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਔਰ ਉਹਨਾਂ ਨੂੰ ਉਹ ਇਨਫੋਰਮੇਸ਼ਨ ਨਹੀਂ ਮਿਲ ਰਹੀ ਤਾਂ ਉਹ ਜਨਰਲੀ ਮਾਈਗ੍ਰੇਸ਼ਨ ਏਜੰਟਸ ਨੂੰ ਤਾਂ ਕਾਲ ਆਈ ਜਾਂਦੀ ਹੁੰਦੀ ਆ ਵੀ ਅਸੀਂ ਈਮੇਲ ਭੇਜਣ ਲੱਗੇ ਹਾਂ ਤੇ ਪਲੀਜ਼ ਤੁਸੀਂ ਜ਼ਿਆਦਾ ਛੇਤੀ ਇਨਫੋਰਮੇਸ਼ਨ ਦੇ ਦਿਓ ਜਾਂ ਕਈ ਵਾਰ ਫੋਨ ਤੇ ਓਰਲੀ ਹੁੰਦਾ ਵੀ ਕੋਈ ਕੁਐਸਚਨ ਸਮਝ ਨਹੀਂ ਆ ਰਿਹਾ ਹੁੰਦਾ ਤੇ ਉਹ ਮਾਈਗ੍ਰੇਸ਼ਨ ਏਜੰਟ ਨੂੰ ਫੋਨ ਕਰਕੇ ਪੁੱਛ ਲੈਂਦੇ ਕਿ ਵਟ ਦਿਸ ਮੇਕ ਐਨੀ ਸੈਂਸ ਹਨਾ ਜਿਵੇਂ ਮੇਰਾ ਇੱਕ ਰੀਸੈਂਟ ਕੇਸ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਫੋਨ ਕੀਤਾ ਹੀ ਸੀਗਾ ਕਿ ਫਾਈਲ ਇਜ਼ ਨੀਅਰ ਟੂ ਮੇਕ ਅ ਡਿਸੀਜ਼ਨ ਬਟ ਇੱਕ ਥਾਂ ਤੇ ਉੱਤੇ ਤੁਹਾਡਾ ਇਹ ਵਰਡ ਗਲਤ ਯੂਜ਼ ਹੋਇਆ ਹੋਇਆ ਇਹਨੂੰ ਕਰੈਕਟ ਕਰ ਦਿਓ ਪਲੀਜ਼ ਠੀਕ ਹੈ ਨਾ ਤੇ ਅਸੀਂ ਉਹ ਵਰਡ ਕੀ ਸੀ ਕਿ ਇੰਪਲੋਇਰ ਵੱਲੋਂ ਕੰਟਰੈਕਟ ਸੀ ਉਹਦੇ ਵਿੱਚ ਇੱਕ ਵਰਡ ਗਲਤ ਸੀ ਕਿ ਜਿਵੇਂ ਇੰਪਲੋਇਰ ਨੇ ਕੰਟਰੈਕਟ ਦਿੱਤਾ ਉਹਦੇ ਵਿੱਚ ਉਹਨੇ ਪਹਿਲਾਂ ਕਿਸੇ ਸ਼ੈਫ ਨੂੰ ਕੀਤਾ ਹੋਣਾ ਹੁਣ ਕੁੱਕ ਦਾ ਚੱਲ ਰਿਹਾ ਸੀਗਾ ਤੇ ਉਹ ਇੱਕ ਥਾਂ ਤੇ ਚੌਥੇ ਨੰਬਰ ਪੇਜ ਤੇ ਲਾਸਟ ਪੈਰਾਗ੍ਰਾਫ ਚ ਥਾਂ ਤੇ ਸ਼ੈਫ ਹੀ ਰਹਿ ਗਿਆ ਤੇ ਉਹਨਾਂ ਨੇ ਉਹ ਮੈਨੂੰ ਫੋਨ ਕਰਕੇ ਜ਼ਰੂਰ ਕਿਹਾ ਕਿ ਪਲੀਜ਼ ਇੰਪਲੋਇਰ ਨੂੰ ਕਹਿ ਕੇ ਚੇਂਜ ਕਰਾ ਦਿਓ ਤੇ ਅਸੀਂ ਵਿਦਿਨ ਆਵਰ ਕੀਤਾ ਤੇ ਉਹ ਵੀਜ਼ਾ ਗ੍ਰਾਂਟ ਹੋਇਆ ਠੀਕ ਹੈ ਨਾ ਸੋ ਉਹ ਚੀਜ਼ਾਂ ਲਈ ਤਾਂ ਫੋਨ ਆ ਜਾਂਦੇ ਹੁੰਦੇ ਜੀ ਬਟ ਫੋਨ ਕਰਕੇ ਕਦੀ ਏਦਾਂ ਨੀ ਦੱਸਿਆ ਗਿਆ ਕਿ ਫਾਈਲ ਖੁੱਲ ਗਈ ਤੇ ਹੁਣ ਤੋਂ ਤੁਸੀਂ ਤਿਆਰ ਰਹੋ ਨਹੀਂ ਏਦਾਂ ਦਾ ਨਹੀਂ ਫੋਨ ਆਉਂਦਾ ਜੀ ਕਦੇ ਵੀ
ਚਲੋ ਜੀ ਸੋ ਨੈਕਸਟ ਈਮੇਲ ਸਾਡੇ ਕੋਲੇ ਆਈ ਹੋਈ ਹੈ ਜੀ ਨਿਖਿਲ ਸਾਹਿਬ ਦੀ ਨਿਖਿਲ ਮੋਦਗਲ ਸਾਹਿਬ ਨਾਲ ਔਰ ਉਹਨਾਂ ਨੇ ਸਾਨੂੰ ਪਹਿਲਾਂ ਤਾਂ ਕੁਝ ਇਨਫੋਰਮੇਸ਼ਨ ਦਿੱਤੀ ਜੀ ਆਪਣੇ ਕੇਸ ਦੇ ਰਿਗਾਰਡਿੰਗ ਕਹਿੰਦੇ ਨੇ ਕਿ ਮੈਂ 457 ਤੋਂ 187 ਅਪਲਾਈ ਕੀਤਾ
ਅਗਰ ਤੁਸੀਂ ਜੀ ਮੈਲਬਰਨ ਔਰ ਸਿਡਨੀ ਮੈਟਰੋਪੋਲੀਟਨ ਸਿਟੀਜ਼ ਚ ਕਰ ਰਹੇ ਹੋ ਇਟਸ 186 ਇਫ ਇਟ ਇਜ਼ ਇਨ ਅ ਰੀਜਨਲ ਆਸਟ੍ਰੇਲੀਆ ਦੈਨ ਇਟ ਇਜ਼ 187 ਸੇ ਵੀਜ਼ਾ ਸੇਮ ਹੀ ਆ
ਅੱਛਾ ਜੀ 187 ਆਰਐਸਐਮਐਸ ਨੂੰ ਕਹਿੰਦੇ ਵੈਸੇ
ਆਰਐਸਐਮਐਸ ਨੂੰ 187 ਕਹਿੰਦੇ ਜੀ ਈਐਨਐਸ ਕਹਿ ਦਿੰਦੇ 186 ਨੂੰ
ਓਕੇ ਅੱਛਾ ਜੀ ਆ ਤਾਂ ਇੱਕ ਨਵੀਂ ਚੀਜ਼ ਪਤਾ ਲੱਗੀ ਜੀ ਮੈਂ ਤਾਂ ਅੱਜ ਤੱਕ ਇਸੇ ਤਰ੍ਹਾਂ ਕਹੀ ਸੀ ਤੇ 457 ਤੋਂ ਬਾਅਦ 186 ਤੋਂ ਲਾਈਨ ਲੈ
ਨਹੀਂ ਨਹੀਂ ਦੋਨੋਂ ਔਰ ਜੇਕਰ ਨੰਬਰ ਵੱਖਰੇ ਤਾਂ ਵੀਜ਼ਾ ਸੇਮ
ਓਕੇ ਨੰਬਰ ਵੱਖਰੇ ਨੰਬਰਾਂ ਦੀ ਖੇਡ ਹੈ ਜੀ ਸਾਰੀ। ਓਕੇ
ਨੰਬਰਾਂ ਦੀ ਖੇਡ ਹੈ ਜੀ ਸਾਰੀ।
ਅਪਲਾਈ ਕੀਤਾ ਉਹਨਾਂ ਨੇ ਅਪਲਾਈ ਕੀਤਾ ਤੇ ਹੁਣ ਕਹਿੰਦੇ ਨੇ ਕਿ ਚਲੋ ਮੈਂ ਦੁਬਾਰਾ ਈਮੇਲ ਪੜ੍ਹਦਾ। ਮੈਂ 1457 ਵੀਜ਼ਾ ਤੋਂ 187 ਅਪਲਾਈ ਕੀਤਾ ਹੈ ਕਿਉਂਕਿ ਮੇਰੇ ਸੈਕਸ਼ਨ ਈਚ ਆਇਟ ਤੋਂ ਆ ਗਏ ਨੇ ਤੇ ਮੇਰੀ ਫਾਈਲ
ਡਾਇਰੈਕਟ ਐਂਟਰੀ ਚ ਆਇਆ ਨਾ ਜੀ 457 ਤੋਂ ਟ੍ਰਾਂਜੈਕਸ਼ਨ ਚ ਨਾ ਜਾ ਕੇ ਇਨਫੋਰਮੇਸ਼ਨ ਮੰਗੀ ਤਾਂ ਪ੍ਰੋਵਾਈਡ ਕਰ ਦੇਣ ਜੀ। ਕੁਐਸਚਨ ਕੀ ਹੈ ਹੁਣ ਇਹ ਦੱਸੋ।
ਓਕੇ ਕਹਿੰਦੇ ਨੇ ਕਿ ਕੁਝ ਕੁ ਸਵਾਲ ਪੁੱਛੇ ਹੈ ਵਾਈ ਯੂ ਆਰ ਪੇਇੰਗ $55,000 ਵੈਕੈਂਸੀ ਨੀਡ ਆਫ ਪੇਡ ਇੰਪਲੋਈ ਡਾਇਵਰਸਿਫਿਕੇਸ਼ਨ ਤੇ ਅੱਗੇ ਫਰਦਰ ਐਵੀਡੈਂਸ ਆਫ ਨੋਮੀਨੇਟਡ ਬਿਜ਼ਨਸ। ਮੇਰਾ ਕੁਐਸਚਨ ਇਹ ਹੈ ਕਿ ਨਾਰਮਲੀ ਹਰੇਕ ਨੂੰ ਪੁੱਛਣ ਲੱਗ ਪਏ ਨੇ ਕਿ ਨਹੀਂ ਤੇ ਪਲੱਸ ਕੀ ਹੈ ਇਸ ਦੇ ਵਿੱਚ ਡਰਨ ਵਾਲੀ ਗੱਲ ਹੈ ਕਿ ਨਹੀਂ।
ਦੇਖੋ ਜਿੱਥੇ ਦੱਸਦੇ ਕੁਐਸਚਨ ਦੱਸ ਰਹੇ ਹਾਂ
ਮੈਂ ਤਾਂ ਜੀ ਪੂਰੀ ਈਮੇਲ ਪੜ੍ਹੀ ਜਾਂਦਾ ਕਿਉਂਕਿ ਉਹ ABC ਦੇ ਨਾਲ ਲਿਖੀ ਹੋਈ ਨਾ ਇਸ ਕਰਕੇ ਮੈਨੂੰ ਥੋੜਾ ਪੰਜਾਬੀ ਪੜ੍ਹਨ ਚ ਥੋੜੀ ਦਿੱਕਤ ਆ ਰਹੀ ਹੈ। ਵੈਸੇ ਕਿੱਡੀ ਕਮਾਲ ਪੰਜਾਬੀ ਪੜ੍ਹਨੀ ਥੋੜੀ ਜਿਹੀ ਔਖੀ ਲੱਗ ਰਹੀ ਹੈ। ਐਨੀਵੇ ਡਰਨ ਵਾਲੀ ਗੱਲ ਹੈ ਕਿ ਨਹੀਂ ਤੇ ਮੇਰੇ ਇੰਪਲਾਇਰ ਕੋਲੋਂ ਕਾਫੀ ਹੱਦ ਤੱਕ ਸਾਰੇ ਡਾਕੂਮੈਂਟਸ ਨੇ ਪਰ ਫਿਰ ਵੀ ਡਰ ਜਿਹਾ ਲੱਗਦਾ। ਡਰ ਦਾ ਤਾਂ ਇਲਾਜ ਮੇਰੇ ਕੋਲ ਹੈਗਾ ਜੀ ਫੋਬੀਆ ਹੋਇਆ ਜਾਂ ਫਿਰ ਫੀਅਰ ਹੋਇਆ ਕਿਸੇ ਵੀ ਕਿਸਮ ਦਾ ਡਿਪਰੈਸ਼ਨ ਹੋਇਆ ਉਹ ਤਾਂ ਫਿਰ ਮੇਰੇ ਕੋਲ ਤੁਸੀਂ ਆ ਜਾਓ ਤੇ ਆਪਾਂ
ਰਿਸ਼ੀ ਜੀ ਪਰ ਇਹਨਾਂ ਦੇ ਡਰ ਦਾ ਜਿਹੜਾ ਇਲਾਜ ਹੈ ਨਾ ਉਹ ਇਮੀਗ੍ਰੇਸ਼ਨ ਕੋਲ ਹੀ ਆ ਉਹ ਤੁਹਾਡੇ ਹਾਈਪੋਥੈਟਿਕਲ ਨਹੀਂ ਹੈਗਾ।
ਚਲੋ ਓਕੇ ਤੇ ਹੁਣ ਇਹਨਾਂ ਨੇ ਸਵਾਲ ਕਿਹੜਾ ਪੁੱਛਿਆ ਜੀ ਇੱਕ ਮਿੰਟ ਮੈਂ ਦੁਬਾਰਾ ਪੜ੍ਹਦਾ। ਕਹਿੰਦੇ ਮੇਰਾ ਕੁਐਸਚਨ ਹੈ ਕਿ ਨਾਰਮਲੀ ਹਰੇਕ ਨੂੰ ਪੁੱਛਣ ਲੱਗ ਪਏ ਨੇ ਕਿ
ਮੈਂ ਇਹਨਾਂ ਦਾ ਕੁਐਸਚਨ ਸਮਝ ਗਈ ਜੀ ਇਹਨਾਂ ਦਾ ਕੰਸਰਨ ਮੈਂ
ਡਰਨ ਵਾਲੀ ਗੱਲ ਹੈ ਕਿ ਨਹੀਂ।
ਨਹੀਂ ਰਿਸ਼ੀ ਜੀ ਮੈਂ ਇਹਨਾਂ ਦਾ ਕੰਸਰਨ ਸਮਝ ਗਈ ਹਾਂ। ਇਹਨਾਂ ਦਾ ਕੰਸਰਨ ਇਹ ਹੈ ਕਿ ਈਮੇਲ ਫਾਈਲ ਖੁੱਲ ਚੁੱਕੀ ਹੈ ਬਹੁਤ ਜ਼ਿਆਦਾ ਡਿਮਾਂਡ ਕੀਤੀ ਗਈ ਹੈ ਡਾਕੂਮੈਂਟਸ ਤੇ ਇਹਨਾਂ ਦਾ ਜਨਰਲ ਆਊਟਕਮ ਕੀ ਹੁੰਦਾ ਕਿ ਮੈਂ ਅਨੋਖਾ ਹਾਂ ਕਿ ਸਾਰਿਆਂ ਤੋਂ ਪੁੱਛਿਆ ਜਾ ਰਿਹਾ। ਕੁਐਸਚਨ ਇਹਨਾਂ ਦਾ ਸਿੰਪਲ ਜਿਹਾ ਇੰਨਾ ਹੀ ਹੈ ਮੈਨੂੰ ਇਹਦਾ ਨਾਮ ਨੀ ਚੇਤੇ ਆ ਰਿਹਾ ਹੁਣ ਮੋਦਗਿੱਲ ਸਾਹਿਬ ਮੈਂ ਕਹਿ ਕੇ ਕਰ ਲੈਂਦੀ ਹਾਂ ਜੀ। ਦੇਖੋ ਨਿਖਿਲ ਜੀ ਇਹ ਕੁਐਸਚਨ ਜਨਰਲੀ ਪੁੱਛੇ ਹੀ ਜਾਂਦੇ ਹੁੰਦੇ ਨੇ ਮੈਕਸੀਮਮ ਜਦ ਤੱਕ ਫਾਈਲ ਦੇ ਵਿੱਚ ਇਹਨਾਂ ਦਾ ਆਨਸਰ ਨਾ ਹੋਵੇ ਠੀਕ ਹੈ। ਇਸ ਕੇਸ ਦੇ ਵਿੱਚ ਜਿਹੜੇ ਵੀ ਤੁਹਾਡੇ ਏਜੰਟ ਕੇਸ ਹੈਂਡਲ ਕਰਦੇ ਪਏ ਨੇ ਇੰਪਲੋਇਰ ਦੀ ਸਾਈਡ ਤੋਂ ਉਹਨਾਂ ਦੀ ਸਬਮਿਸ਼ਨ ਜਾਣੀਆਂ ਨੇ ਔਰ ਵਿਦ ਐਵੀਡੈਂਸ ਜਾਣਾ ਕਿ ਤੁਹਾਨੂੰ ਇੰਨੀ ਪੇ ਕਿਉਂ ਦਿੱਤੀ ਗਈ ਆ ਤੇ ਤੂੰ ਪਹਿਲਾਂ ਕਿਉਂ ਨੀ ਦਿੱਤੀ ਗਈ। ਦੈਟ ਮੀਨਸ ਉਹਨਾਂ ਨੇ ਜਾਂ ਤਾਂ ਜੀ ਅਵਾਰਡ ਦਾ ਤੁਹਾਨੂੰ ਲੈਣਾ ਪੈਣਾ ਜਾਂ ਤੁਹਾਨੂੰ ਮਾਰਕੀਟ ਰੇਟ ਦੀ ਸਪੋਰਟ ਲੈਣੀ ਪੈਣੀ ਹੈ ਜਾਂ ਤੁਹਾਨੂੰ ਇਹ ਦੱਸਣਾ ਪੈਣਾ ਕਿ ਕੋਈ ਆਸਟ੍ਰੇਲੀਅਨ ਜਾਂ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਆਲਰੇਡੀ ਉਸ ਪਲੇਸ ਤੇ ਇੰਨਾ ਦੇ ਉੱਤੇ ਹੀ ਕੰਮ ਕਰ ਰਿਹਾ ਸੀਗਾ ਸੋ ਫੇਅਰ ਜਸਟਿਸ ਦੇ ਵਿੱਚ ਇਹ ਕੀਤਾ ਗਿਆ। ਤੁਹਾਡੇ ਕੋਲ ਤਿੰਨ ਆਪਸ਼ਨਸ ਹੈ ਔਰ ਤਿੰਨ ਆਪਸ਼ਨਸ ਦੇ ਨਾਲ ਕੋਈ ਵੀ ਕਿਸੇ ਇੱਕ ਆਪਸ਼ਨ ਨੂੰ ਆਪਟ ਕਰੋ ਉਹਦੇ ਐਵੀਡੈਂਸ ਲਗਾਓ ਔਰ ਤੁਹਾਡਾ ਏਜੰਟ ਉੱਤੇ ਸਬਮਿਸ਼ਨ ਲਿਖੇਗਾ ਆਪਣੀ ਕਿ ਹਾਂਜੀ ਇਹ ਚੀਜ਼ ਇਸ ਕ੍ਰਾਈਟੀਰੀਆ ਦੇ ਅੰਦਰ ਫਾਲ ਕਰ ਰਹੀ ਹੈ ਠੀਕ ਹੈ। ਹੁਣ ਤੁਹਾਡਾ ਸੈਕਿੰਡ ਕੁਐਸਚਨ ਆ ਗਿਆ ਕਿ ਉਹਨਾਂ ਨੇ ਪੁੱਛਿਆ ਕਿ ਇਹ ਬਿਜ਼ਨਸ ਡਾਇਵਰਸੀਫਾਈਡ ਹੋਇਆ ਜਾਂ ਮੀਨਸ ਕਿ ਦੈਟ ਮੀਨਸ ਪੋਜੀਸ਼ਨ ਕਿੱਦਾਂ ਕ੍ਰੀਏਟ ਹੋਈ ਹੈ। ਪੋਜੀਸ਼ਨ ਕਿੱਦਾਂ ਕ੍ਰੀਏਟ ਹੋਈ ਹੈ ਜੀ ਇਹ ਵੀ ਤੁਹਾਡੇ ਏਜੰਟ ਦੀ ਸਬਮਿਸ਼ਨ ਜਾਏਗੀ ਵਿਦ ਐਨ ਐਵੀਡੈਂਸ ਕਿ ਪੋਜੀਸ਼ਨ ਨਵੀਂ ਕ੍ਰੀਏਟ ਹੋਈ ਹੈ। ਅਗਰ ਪੋਜੀਸ਼ਨ ਨਵੀਂ ਕ੍ਰੀਏਟ ਹੋਈ ਹੈ ਤਾਂ ਦੈਟ ਮੀਨਸ ਕਿ ਬਿਜ਼ਨਸ ਐਕਸਪੈਂਡ ਕੀਤਾ ਉਹਦੇ ਨਾਲ ਅਕਾਊਂਟੈਂਟ ਦੀ ਲੈਟਰ ਜਾਂਦੀ ਹੁੰਦੀ ਹੈ ਜੀ ਕਿ ਬਿਜ਼ਨਸ ਐਕਸਪੈਂਡ ਕੀਤਾ। ਤੁਸੀਂ ਇਹ ਦੇਖ ਲਓ ਫਾਈਨੈਂਸ਼ੀਅਲ ਟਰਮ ਦੇ ਉੱਤੇ ਪਿਛਲੇ ਸਾਲ ਦੀ ਟਰਨਓਵਰ ਇਹ ਸੀ ਇਸ ਸਾਲ ਦੀ ਟਰਨਓਵਰ ਇਹ ਹੈ ਮਾਰਕੀਟ ਏਰੀਆ ਪਹਿਲਾਂ ਇਹ ਸੀ ਹੁਣ ਅਸੀਂ ਵੱਧ ਕੇ ਇਸ ਏਰੀਆ ਚ ਵੱਧ ਚੁੱਕੇ ਹਾਂ ਵੀ ਪਹਿਲਾਂ ਐਡਲੇਡ ਤੱਕ ਸੀਗਾ ਜੀ ਸੀ ਲਿਮਿਟਡ ਹੁਣ ਅਸੀਂ ਮੈਲਬਨ ਤੇ ਵੀ ਪਹੁੰਚ ਚੁੱਕੇ ਹਾਂ ਜਿਹਦੇ ਕਰਕੇ ਸਾਡੀ ਬਿਜ਼ਨਸ ਦੇ ਆਰਡਰ ਵਧੇ ਨੇ ਬਿਜ਼ਨਸ ਦੇ ਆਰਡਰ ਵਧਣ ਕਰਕੇ ਸਾਨੂੰ ਬੰਦਿਆਂ ਦੀ ਲੋੜ ਵਧੀ ਹੈ ਠੀਕ ਹੈ। ਜੇ ਉਹ ਕਹੋ ਵੀ ਡਾਇਵਰਸੀਫਿਕੇਸ਼ਨ ਕੀਤਾ ਕਿ ਜਿਵੇਂ ਜੀ ਪਹਿਲਾਂ ਸਾਡੀ ਸਰਵਿਸਿਜ਼ ਇੱਕ ਸੈਕਟਰ ਤੱਕ ਸੀਗੀਆਂ ਲੈਟਸ ਅਸਿਊਮ ਵੀ ਅਸੀਂ ਸਰਵਿਸਿਜ਼ ਪਹਿਲਾਂ ਸਾਡੀਆਂ ਸਿਰਫ ਡਾਈਨ ਇਨ ਰੈਸਟੋਰੈਂਟ ਤੱਕ ਦੀ ਸੀਗੀਆਂ ਬਟ ਹੁਣ ਅਸੀਂ ਕੈਟਰਿੰਗ ਵੀ ਸ਼ੁਰੂ ਕਰ ਦਿੱਤੀ ਹੈ ਜਿਹਦੇ ਵੀ ਸਾਨੂੰ ਪਰਮਾਨੈਂਟ ਲੰਚ ਕੈਟਰਿੰਗ ਦੇ ਆਰਡਰ ਮਿਲੇ ਨੇ ਜਾਂ ਉਹਦੇ ਲਈ ਸਾਨੂੰ ਕੁੱਕ ਜਾਂ ਸ਼ੈਫ ਦੀ ਲੋੜ ਹੈ ਜਾਂ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਹਿ ਸਕਦੇ ਹਾਂ ਕਿ ਜੇ ਸਾਡੀ ਪਹਿਲਾਂ ਟੈਕਸੀਆਂ ਦੀ ਕੰਪਨੀ ਸੀ ਨਾਓ ਵੀ ਡਾਇਵਰਸੀਫਾਈਡ ਇਨ ਟੂ ਆ ਮੋਟਰ ਮਕੈਨਿਕ ਠੀਕ ਹੈ ਵੀ ਅਸੀਂ ਸਾਡੇ ਕੋਲ 40 ਜਾਂ 50 ਟੈਕਸੀਆਂ ਨੇ ਰੈਦਰ ਦੈਨ ਅਸੀਂ ਬਾਹਰ ਅਸੀਂ ਸਪੈਂਡ ਕਰੀਏ ਉਹੀ ਪੈਸਾ ਅਸੀਂ ਉਹਨੂੰ ਅਗਰ ਆਪਣੀ ਅਸੀਂ ਖੋਲਦੇ ਹਾਂ ਮਕੈਨਿਕ ਖੋਲਦੇ ਹਾਂ ਅਸੀਂ ਆਪਣੀ ਵਰਕਸ਼ਾਪ ਖੋਲਦੇ ਹਾਂ ਤੇ ਮਕੈਨਿਕ ਨੂੰ ਪੇ ਕਰਕੇ ਵੀ ਸਾਡਾ ਜ਼ਿਆਦਾ ਸੇਵ ਹੁੰਦਾ ਉਹਦੇ ਵੀ ਐਵੀਡੈਂਸ ਲੱਗਣਗੇ ਮੀਨਸ ਕਿ ਪੋਜੀਸ਼ਨ ਕ੍ਰੀਏਟ ਕਿੱਦਾਂ ਹੋਈ ਹੈ। ਅਗਰ ਪਹਿਲਾਂ ਕੋਈ ਇਸ ਪੋਜੀਸ਼ਨ ਤੇ ਕੰਮ ਕਰਦਾ ਸੀ ਬਟ ਉਹ ਛੱਡ ਕੇ ਚਲਾ ਗਿਆ, ਦੈਨ ਯੂ ਪੁੱਟ ਇਨ ਐਨ ਐਡਵਰਟਾਈਜ਼ਮੈਂਟ ਇਨ ਅ ਨਿਊਜ਼ ਪੇਪਰ ਐਂਡ ਅ ਨਿਊਜ਼ ਪੇਪਰ ਦੀ ਐਡਵਰਟਾਈਜ਼ਮੈਂਟ ਤੇ ਤੁਹਾਨੂੰ ਕੀ ਰਿਸਪੋਂਸ ਆਏ ਆ, ਚਾਹੇ ਉਹ ਸੀਕ ਤੇ ਕੀਤੀ ਆ, ਕਿਸੇ ਵੀ ਮੋਡ ਤੇ ਤੁਸੀਂ ਕੀਤੀ ਆ, ਉਹਦੇ ਤੁਹਾਨੂੰ ਕੀ ਰਿਸਪੋਂਸ ਆਏ ਆ, ਉਹਨਾਂ ਰਿਸਪੋਂਸਿਸ ਦੇ ਵਿੱਚੋਂ ਉਹਨਾਂ ਨੂੰ ਕੀ ਸਿਲੈਕਸ਼ਨ ਨਹੀਂ ਮਿਲਿਆ ਔਰ ਤੁਹਾਡੇ ਚ ਉਹਨਾਂ ਨੂੰ ਕੀ ਖੂਬੀ ਦਿਖੀ ਕਿ ਉਹਨਾਂ ਨੇ ਤੁਹਾਨੂੰ ਸਿਲੈਕਟ ਕਰ ਲਿਆ. ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਏਜੰਟ ਨੇ ਹੀ ਲਿਖ ਕੇ ਭੇਜਣਾ ਵਿਦ ਐਵੀਡੈਂਸ. ਇਹ ਜਿਹੜੇ ਕੁਐਸਚਨ ਹੈ ਬੇਸਿਕਲੀ ਹਰ ਕੁਐਸਚਨ ਤੇ ਇੱਕ ਏਜੰਟ ਦੀ ਸਬਮਿਸ਼ਨ ਹੈ. ਹੁਣ ਉਹ ਕਿੰਨੇ ਅੱਛੇ ਤਰੀਕੇ ਨਾਲ ਏਜੰਟ ਸਬਮਿਸ਼ਨ ਲਿਖਦਾ ਆ, ਕਿੰਨੇ ਅੱਛੇ ਤਰੀਕੇ ਨਾਲ ਪ੍ਰੈਜੈਂਟ ਕਰਦਾ ਆ, ਇਹ ਹੁਣ ਤੁਹਾਡੇ ਏਜੰਟ ਤੇ ਡਿਪੈਂਡ ਹੈ ਜੀ. ਬਟ ਇਫ ਏਜੰਟ ਇਜ਼ ਏਬਲ ਟੂ ਕਨਵਿੰਸ ਦੈਮ ਤਾਂ ਤੁਹਾਡਾ ਵੀਜ਼ਾ ਗ੍ਰਾਂਟ ਆ, ਬਟ ਅਗਰ ਇਫ ਏਜੰਟ ਇਜ਼ ਨਾਟ ਏਬਲ ਟੂ ਕਨਵਿੰਸ ਦੈਮ ਦੈਨ ਤੁਹਾਡਾ ਵੀਜ਼ਾ ਰਿਫਿਊਜ਼ ਹੈ.
ਠੀਕ ਹੈ ਜੀ. ਇਹਨੇ ਸਵਾਲ ਤੇ ਕੁਝ ਹੋਰ ਵੀ ਨੇ. ਬਲਜਿੰਦਰ ਜੀ ਕਹਿੰਦੇ ਨੇ ਕਿ ਮੈਂ ਨੋਮੀਨੇਸ਼ਨ 1 ਨਵੰਬਰ ਨੂੰ ਲਗਾਈ ਸੀ, 20 ਨਵੰਬਰ ਨੂੰ 187 ਨੰਬਰ ਲਗਾਇਆ ਸੀ, ਤੇ ਮੇਰਾ ਕੁਐਸਚਨ ਹੈ ਕਿ ਨੋਮੀਨੇਸ਼ਨ ਤੇ ਵੀਜ਼ਾ ਇੱਕ ਦਿਨ ਚ ਹੀ ਇਕੱਠਾ ਆਏਗਾ ਜਾਂ ਫਿਰ ਸਾਰਾ ਕੁਝ?
ਸੋਰੀ, ਇਟ ਰੀਅਲੀ ਡਿਪੈਂਡਸ ਕਿ ਤੁਹਾਡਾ, ਨਹੀਂ ਇਟ ਰੀਅਲੀ ਡਿਪੈਂਡਸ ਜਦੋਂ ਤੁਹਾਡੇ ਵੀਜ਼ਾ ਐਪਲੀਕੇਸ਼ਨ ਖੁੱਲੇਗੀ, ਤੁਹਾਡੇ ਮੈਡੀਕਲਸ ਔਰ ਪੁਲਿਸ ਕਲੀਅਰੈਂਸਿਸ ਅਗਰ ਨਹੀਂ ਹੋਈਆਂ ਹੋਣਗੀਆਂ ਤਾਂ ਮੰਗਣਗੇ, ਠੀਕ ਹੈ. ਬਟ ਅਗਰ ਤੁਸੀਂ ਪਹਿਲਾਂ ਹੀ ਮੈਡੀਕਲਸ ਐਂਡ ਪੁਲਿਸ ਕਲੀਅਰੈਂਸਿਸ ਅਟੈਚ ਕਰ ਚੁੱਕੇ ਹੋ, ਫਾਰਮ 80, ਫਾਰਮ 1221, ਇਹ ਸਾਰਾ ਕੁਝ ਤੁਸੀਂ ਅਟੈਚ ਕਰ ਚੁੱਕੇ ਹੋ, ਇਨ ਦੈਟ ਕੇਸ ਜਿੱਦਾਂ ਤੁਹਾਡੀ ਨੋਮੀਨੇਸ਼ਨ ਅਪਰੂਵ ਹੋਏਗੀ, ਅਗਰ ਸੇਮ ਆਫਿਸਰ ਕੋਲ ਹੀ ਤੁਹਾਡਾ ਵੀਜ਼ਾ ਕੇਸ ਹੋਏਗਾ ਤਾਂ ਉਹ ਦੋਨੋਂ ਇਕੱਠੇ ਅਪਰੂਵ ਕਰ ਦੇਗਾ, ਅਦਰਵਾਈਜ਼ ਜਿਹੜਾ ਗੈਪ ਹੁੰਦਾ ਜੇ ਮਹੀਨਾ ਡੇਢ ਮਹੀਨੇ ਤੋਂ ਵੱਧ ਤਾਂ ਨਹੀਂ ਹੁੰਦਾ ਹੈਗਾ ਅਪਰੂਵ ਹੋਣ ਦੇ ਲਈ. ਬਟ ਅਗਰ ਇੱਕ ਵਾਰ ਨੋਮੀਨੇਸ਼ਨ ਅਪਰੂਵ ਹੋ ਗਈ ਜੇ ਵੀਜ਼ਾ ਅਪਰੂਵ ਹੋਣ ਚ ਕੋਈ ਇਸ਼ੂ ਨਹੀਂ ਹੁੰਦਾ ਅੰਟਿਲ ਅਨਲੈਸ ਮੈਡੀਕਲ ਔਰ ਪੁਲਿਸ ਦੇ ਨਾਲ ਪ੍ਰੋਬਲਮ ਹੋਵੇ.
ਨੈਕਸਟ ਕੁਐਰੀ ਉਹਨਾਂ ਦੀ ਹੈ ਜੀ ਆਪਣੇ ਬ੍ਰਦਰ ਇਨ ਲਾਅ ਦੇ ਮੁਤਲਕ. ਉਹ ਆਪਣੇ ਬ੍ਰਦਰ ਇਨ ਲਾਅ ਨੂੰ ਬੁਲਾਉਣਾ ਚਾਹੁੰਦੇ ਨੇ, ਤੇ ਸਵਾਲ ਉਹਨਾਂ ਦਾ ਇਹ ਹੈ ਜੀ ਕਿ ਕਿਹੜੀ ਪੜ੍ਹਾਈ ਦੇ ਵਿੱਚ ਬੁਲਾਇਆ ਜਾਵੇ? ਉਸਨੇ BCA ਇਨ ਕੰਪਿਊਟਰ ਕੀਤੀ ਹੈ ਔਰ ਉਸਦਾ ਇੰਗਲਿਸ਼ ਦਾ ਲੈਵਲ 5 ਬੈਂਡ ਤੱਕ ਹੈ, ਔਰ ਕਹਿੰਦੇ ਨੇ ਕਿ ਪਲੱਸ ਅਸੀਂ ਡਿਪਲੋਮਾ ਚ ਬੁਲਾਉਣਾ ਚਾਹੁੰਦੇ ਹਾਂ ਔਰ ਬੁਲਾਉਣਾ ਚਾਹੁੰਦੇ ਹਾਂ ਤੇ ਉਹ ਆ ਕੇ ਸਪੋਂਸਰ ਲੱਭ ਕੇ ਪਰ
ਰਿਸ਼ੀ ਜੀ ਇਹੋ ਜਿਹੀਆਂ ਗੱਲਾਂ ਰੇਡੀਓ ਤੇ ਨਹੀਂ ਬੋਲੀ ਦੀਆਂ ਹੁੰਦੀਆਂ. ਨਹੀਂ ਰਿਸ਼ੀ ਜੀ ਇਹੋ ਜਿਹੀਆਂ ਗੱਲਾਂ ਰੇਡੀਓ ਤੇ ਨਹੀਂ ਬੋਲੀ ਦੀਆਂ ਹੁੰਦੀਆਂ ਕਿ ਸਟੂਡੈਂਟ ਵੀਜ਼ੇ ਤੇ ਆ ਕੇ ਸਪੌਂਸਰ ਲੱਭਣਾ. ਨਹੀਂ, ਟ੍ਰਾਂਸਲੇਟਰ ਹੈਗੇ ਨੇ ਪੰਜਾਬੀ ਤੋਂ ਇੰਗਲਿਸ਼ ਦੇ ਵੀ. ਰਿਸ਼ੀ ਜੀ ਟ੍ਰਾਂਸਲੇਟਰ ਹੈਗੇ
ਉਹ ਇੰਗਲਿਸ਼ ਦੀ ਟ੍ਰਾਂਸਲੇਸ਼ਨ ਬੜੀ ਸੌਖੀ ਹੈ ਜੀ, ਹੈ ਨਾ, ਤੇ ਪਰ ਰੋਮਨੀ ਥੋੜੀ ਔਖੀ ਹੈ. ਚਲੋ ਜੀ ਪਾਣਾ ਵਰਤ.
ਦੇਖੋ ਜੀ BCA ਦੇ ਨਾਲ ਅਗਰ ਵੈਸੇ ਉਹਨਾਂ ਕੋਲ 2 ਸਾਲ ਦਾ ਵਰਕ ਐਕਸਪੀਰੀਅੰਸ ਹੈ ਔਰ 7E ਚ ਉਹ PR ਦੇ ਲਈ ਐਲੀਜੀਬਲ ਹੈ, ਬਟ ਜੇ ਨਾ ਉਹਨਾਂ ਨੇ ਲੈਵਲ ਆਫ ਇੰਗਲਿਸ਼ ਦੱਸਿਆ 5, ਉਹ ਬਹੁਤ ਹੀ ਸੀਰੀਅਸ ਕੰਸਰਨ ਹੈ. ਸਟੂਡੈਂਟ ਵੀਜ਼ੇ ਦੇ ਉੱਤੇ ਵੀ ਉਹਦਾ ਕੰਸਰਨ ਹੈਗਾ ਆ, ਇੰਪਲੋਇਰ ਨੋਮੀਨੇਸ਼ਨ ਤੇ ਵੀ ਕੰਸਰਨ ਹੈਗਾ ਆ ਔਰ ਉਹਦਾ GSM ਚ ਵੀ ਕੰਸਰਨ ਹੈਗਾ ਆ. GSM ਦੇ ਵਿੱਚ ਤਾਂ ਅਗਰ ਉਹ 7E ਚ ਲੈਂਦੇ ਤਦ ਉਹ PR ਲਈ ਐਲੀਜੀਬਲ ਹੋਣਗੇ, ਉਹ ਆ ਸਕਦੇ ਨੇ ਅਗਰ 2 ਸਾਲ ਦਾ ਐਕਸਪੀਰੀਅੰਸ ਨਾਲ ਹੈ, ਠੀਕ ਹੈ. ਇਟਸ ਵੈਰੀ ਈਜ਼ੀ ਆਪਣੀ ਇੰਗਲਿਸ਼ ਇੰਪਰੂਵ ਕਰਨ. ਸਟੂਡੈਂਟ ਵੀਜ਼ੇ ਵਿੱਚ ਕੰਸਰਨ ਇਹ ਹੈ ਜੀ ਕਿ ਉਹਨਾਂ ਨੇ ਆਲਰੇਡੀ ਬੈਚਲਰ ਕੀਤੀ ਹੋਈ ਹੈ, ਡਿਪਲੋਮਾ ਕਰਨ ਆਣਗੇ ਤਾਂ ਪੋਸਟ ਗ੍ਰੈਜੂਏਟ ਲੈਵਲ ਦਾ ਹੀ ਹੋਏਗਾ, ਜਿਹਦੇ ਵਿੱਚ ਡੈਫੀਨੇਟਲੀ 6 ਈਚ ਤਾਂ ਹਰ ਯੂਨੀ ਮੰਗਦੀ ਹੈ ਜੀ, ਠੀਕ ਹੈ. ਤੇ ਥਰਡ ਆਪਸ਼ਨ ਆ ਗਿਆ ਜੀ ਇੰਪਲੋਇਰ ਦਾ, ਜੇ ਇੰਪਲੋਇਰ ਦੇ ਕੋਲ ਕੋਈ ਕੰਪਿਊਟਰ ਵਰਗੀ ਹਾਈਲੀ ਕੁਆਲੀਫਾਈਡ ਪ੍ਰੋਫੈਸ਼ਨ ਮੰਨਦੇ ਹਾਂ ਅਸੀਂ ਇਹਨੂੰ, ਠੀਕ ਹੈ ਨਾ, ਪ੍ਰੋਫੈਸ਼ਨਲ ਸਰਵਿਸਿਸ ਦੇ ਵਿੱਚ ਬੰਦਾ ਕੋਈ ਆ ਰਿਹਾ ਔਰ ਉਹਦੇ 6 ਨਹੀਂ ਆ ਰਹੇ ਤਾਂ ਇਟਸ ਵੈਰੀ ਸੀਰੀਅਸ ਮੈਟਰ ਆਫ ਕੰਸਰਨ, ਬਿਕਾਜ਼ ਜਿਹੜੀ ਕੰਪਿਊਟਰ ਦੇ ਵਿੱਚ ਜੋਬ ਹੁੰਦੀ ਹੈ ਉਹ ਸਾਰੀ ਇੰਗਲਿਸ਼ ਚ ਹੁੰਦੀ ਹੈ, ਠੀਕ ਹੈ ਨਾ. ਸੋ ਇਸ ਕਰਕੇ ਮੈਂ ਤਾਂ ਇਹੀ ਸੁਜੈਸਟ ਕਰਾਂਗੀ ਇਹਨਾਂ ਨੂੰ ਕਿ ਆਪਣੇ ਬ੍ਰਦਰ ਇਨ ਲਾਅ ਨੂੰ ਕਹਿਣ ਕਿ ਪਲੀਜ਼ ਇੰਡੀਆ ਚ ਰਹਿ ਕੇ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨ. ਬਟ ਇਹ ਕਹਿਣਾ ਕਿ 5 ਦੇ ਨਾਲ ਆਸਟ੍ਰੇਲੀਆ ਚ ਆ ਕੇ ਅਸੀਂ ਹੋ ਜਾਵਾਂਗੇ, ਵੈਰੀ ਇਟ ਇਜ਼ ਅ ਸੀਰੀਅਸ ਕੰਸਰਨ.
ਤੋ ਅੱਗੇ ਹਰਪ੍ਰੀਤ ਸਿੰਘ ਰਾਮੇਵਾਲ ਹੋਰਾਂ ਦੀ ਈਮੇਲ ਆਪਾਂ ਲੈਂਦੇ ਹਾਂ. ਕਹਿੰਦੇ ਨੇ ਕਿ ਮੇਰਾ ਫਰੈਂਡ ਦੁਬਈ ਵਿੱਚ ਕਾਰਪੈਂਟਰ ਇੰਟੀਰੀਅਰ ਡਿਜ਼ਾਈਨਰ ਸੁਪਰਵਾਈਜ਼ਰ ਹੈ, ਕੰਪਨੀ ਚ 5 ਈਅਰ ਦਾ ਐਕਸਪੀਰੀਅੰਸ, 5.5 ਆਰ ਤੇ ਬੈਂਡ ਨੇ ਔਰ ਉਹਦੇ ਲਈ ਕੀ ਸਕੋਪ ਹੈ? ਇਸ
He is a carpenter and he is a 5.5 band holder. ਜੀ ਪਹਿਲਾਂ ਤਾਂ ਇੱਕ ਵਾਰ TRA ਤੋਂ ਉਹਨਾਂ ਦੀ ਅਸੈਸਮੈਂਟ ਕਰਾ ਲਓ, ਠੀਕ ਹੈ. ਐਂਡ TRA ਜਦੋਂ ਉਹਨਾਂ ਨੂੰ ਅਸੈਸ ਕਰਕੇ ਫੁਲੀ ਕੁਆਲੀਫਾਈਡ ਕਾਰਪੈਂਟਰ ਕਹਿ ਦਿੱਤਾ, ਉਸ ਤੋਂ ਬਾਅਦ ਅਗਰ ਤਾਂ ਉਹ 6 ਲੈ ਸਕਦੇ ਆ ਤਾਂ ਫਿਰ ਤਾਂ ਉਹ PR ਆਪਣੇ ਸਕਿੱਲਡ ਬੇਸਿਸ ਤੇ ਪਾ ਸਕਦੇ ਨੇ, ਅਦਰਵਾਈਜ਼ ਨਹੀਂ ਤਾਂ ਉਹ ਇੰਪਲੋਇਰ ਨੋਮੀਨੇਸ਼ਨ ਲੈ ਕੇ ਉਰੇ ਆ ਸਕਦੇ ਨੇ,
ਠੀਕ ਹੈ. ਸੋ ਅੱਗੇ ਨਾ ਰਣਜੀਤ ਲਿਦਰ ਸਾਹਿਬ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ. ਰਣਜੀਤ ਮੈਂ ਮਾਫੀ ਚਾਹਾਂਗਾ ਕਿ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਮੈਸੇਜ ਨਹੀਂ ਸੁਣ ਸਕਦਾ, ਕਿਉਂਕਿ ਨਾ ਤੇ ਆਪਾਂ ਇਸ ਗੀਤ ਦੇ ਵਿੱਚ ਗਾਣਾ ਵਗੈਰਾ ਪਲੇ ਕਰਨਾ ਹੁੰਦਾ, ਤੋ ਆਪ ਜੀ ਟਾਈਪ ਕਰਕੇ ਭੇਜੋ ਤੇ ਆਪ ਜੀ ਦਾ ਸਵਾਲ ਕੀ ਹੈ ਤਾਂ ਅਸੀਂ ਜ਼ਰੂਰ ਆਪ ਜੀ ਦੇ ਸਵਾਲ ਦਾ ਜਵਾਬ ਦੇ ਦਿਆਂਗੇ ਔਰ ਹਜੇ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਸਮਾਂ ਹੈ ਜੀ 15 ਮਿੰਟ ਦਾ ਤੋ ਰਣਜੀਤ ਜੀ ਆਪ ਜੀ ਜ਼ਰੂਰ ਸਵਾਲ ਕਰ ਸਕਦੇ ਹੋ ਤੋ ਇੰਨੇ ਸਮੇਂ ਤੇ ਆਪਾਂ ਇੱਕ ਕੁਇਕ ਬ੍ਰੇਕ ਲੈਂਦੇ ਹਾਂ ਜੀ ਕੁਇਕ ਬ੍ਰੇਕ ਲੈ ਕੇ ਤੇ ਤੁਰੰਤ ਆ ਰਹੇ ਫੋਰਮ ਚ ਵਾਪਸ ਔਰ ਇਨ ਦਾ ਮੇਨ ਟਾਈਮ ਸਾਡੇ ਦੋਸਤ ਅਗਰ ਸਵਾਲ ਕਰਨਾ ਚਾਹੁੰਦੇ ਨੇ ਤੇ ਰਿਕੁਐਸਟ ਐਟ harmanradio.com ਹੈ ਜੀ ਸਾਡਾ ਈਮੇਲ ਪਤਾ ਤੇ +91 7508014489 ਹੈ ਜੀ ਸਾਡਾ ਟੈਲੀਗ੍ਰਾਮ ਦਾ ਨੰਬਰ ਔਰ ਜੇਕਰ ਬਲਜਿੰਦਰ ਜੀ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਨੇ ਤਾਂ ਫਿਰ bkmigration.com.au ਇਹਨਾਂ ਦੀ ਵੈਬਸਾਈਟ ਹੈ ਔਰ 0433-273-576 ਇਹਨਾਂ ਦਾ ਸੈੱਲ ਨੰਬਰ ਹੈ ਜੀ ਸੋ ਜ਼ਰੂਰ ਸੰਪਰਕ ਕੀਤਾ ਜਾ ਸਕਦਾ ਜਸਟ
ਜ਼ਿੰਦਗੀ ਵਿੱਚ ਕੁਝ ਬਣਨ ਲਈ ਪਹਿਲਾਂ ਆਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਹੈ ਕਿਉਂਕਿ ਬੀਜ ਹਮੇਸ਼ਾ ਮਿੱਟੀ ਵਿੱਚ ਰੁਲ ਕੇ ਹੀ ਪੁੰਗਰਦਾ ਹੈ ਜ਼ਿੰਦਗੀ ਜਿਉਣ ਲਈ ਨਿਮਰਤਾ ਦਾ ਗੁਣ ਬਹੁਤ ਜ਼ਰੂਰੀ ਹੈ ਕਿਉਂਕਿ ਆਕੜ ਹਮੇਸ਼ਾ ਮੁਰਦੇ ਦੀ ਨਿਸ਼ਾਨੀ ਹੁੰਦੀ ਹੈ ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ ਧੰਨਵਾਦ
ਇਨਸਾਨ ਮਕਾਨ ਬਦਲਦਾ ਹੈ ਕੱਪੜੇ ਬਦਲਦਾ ਹੈ ਦੋਸਤ ਬਦਲਦਾ ਹੈ ਸੰਬੰਧ ਵੀ ਬਦਲਦਾ ਹੈ ਫਿਰ ਵੀ ਦੁਖੀ ਰਹਿੰਦਾ ਹੈ ਕਿਉਂਕਿ ਆਪਣਾ ਸੁਭਾਅ ਕਦੇ ਨਹੀਂ ਬਦਲਦਾ ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਵੈਲਕਮ ਬੈਕ ਤੇ ਰਣਜੀਤ ਲੇਦਰ ਸਾਹਿਬ ਦਾ ਆਪਾਂ ਮੈਸੇਜ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਵੋਇਸ ਮੈਸੇਜ ਹੈ ਜੀ ਤੋ ਮਨਦੀਪ ਜੀ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਪਟਿਆਲਾ ਤੋਂ ਮਨਦੀਪ ਜੀ ਦੇਖਣਾ ਅਗਰ ਆਪਣੇ ਦੋਸਤ ਦੀ ਆਵਾਜ਼ ਬਾਹਰ ਜਾਂਦੀ ਹੈ ਰਣਜੀਤ ਸਾਹਿਬ ਦੀ ਨਹੀਂ ਤੇ ਫਿਰ ਸਵਾਲ ਮੈਂ ਸੁਣ ਲਿਆ ਤੇ ਆਪਾਂ ਜੋ ਡਿਸਕਸ ਕਰਦੇ ਹਾਂ
ਮੈਂ ਰਣਜੀਤ ਐਡਮਿਟ ਤੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਬਰਜਿੰਦਰ ਤੁਹਾਨੂੰ ਆਵਾਜ਼ ਆ ਰਹੀ ਹੈ ਇਸ ਦੇ ਮੰਦੀ
ਤੁਹਾਡਾ ਸ਼ੋਅ ਚੱਲ ਰਿਹਾ
ਨਹੀਂ ਜੀ ਮੈਨੂੰ ਨਹੀਂ ਸੁਣ ਰਹੀ ਉਹਨਾਂ ਦੀ ਆਵਾਜ਼
ਆਪਾਂ ਇਹ ਵੋਇਸ ਮੈਸੇਜ ਦਾ ਜਿਹੜਾ ਸਿਸਟਮ ਹੈ ਉਹ ਅੱਗੇ ਤੋਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਦੋਸਤੋ ਅਗਰ ਕੋਈ ਵੋਇਸ ਮੈਸੇਜ ਭੇਜਣਾ ਹੁੰਦਾ ਤਾਂ ਤੁਸੀਂ ਪਲੀਜ਼ ਪ੍ਰੋਗਰਾਮ ਤੋਂ ਪਹਿਲੇ ਭੇਜਿਆ ਕਰੋ ਇਹ ਤੁਹਾਨੂੰ ਇੱਕ ਸੁਜੈਸ਼ਨ ਹੈ ਜਿੰਨਾ ਚਿਰ ਕਿ ਅਸੀਂ ਆਪਣਾ ਸਿਸਟਮ ਇੰਪਰੂਵ ਕਰਾਂਗੇ ਇਹਦਾ ਮੇਨ ਟਾਈਮ ਮੈਂ ਰਣਜੀਤ ਦਾ ਮੈਸੇਜ ਜ਼ਰੂਰ ਸੁਣ ਲਿਆ ਹੈ ਔਰ ਬਰਜਿੰਦਰ ਜੀ ਉਹਨਾਂ ਦਾ ਸਵਾਲ ਹੈ 457 ਵੀਜ਼ਾ ਦੇ ਮੁਤਲਕ ਉਹਨਾਂ ਦਾ ਸਵਾਲ ਇਹ ਹੈ ਜੀ ਕਿ 2 ਸਾਲ 457 ਤੇ ਰਹਿਣ ਤੋਂ ਬਾਅਦ PR ਲਾਉਣ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਕਿੰਨਾ ਆਇਸਟਾ ਸਕੋਰ ਚਾਹੀਦਾ ਔਰ ਇੰਪਲੋਇਰ ਤੋਂ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ
ਦੇਖੋ ਜੀ ਜੇ ਤੁਸੀਂ 2 ਸਾਲ 457 ਤੇ ਕੰਮ ਕਰਕੇ 187 ਜਾਂ 186 ਲਗਾਉਂਦੇ ਹੋ ਦੈਟ ਮੀਨਸ ਤੁਸੀਂ ਟੈਂਪਰੇਰੀ ਟ੍ਰਾਂਜ਼ੈਕਸ਼ਨ ਪਾਰਟ ਦੇ ਵਿੱਚ ਜਾ ਰਹੇ ਹੋ ਉਹਦੇ ਵਿੱਚ ਤੁਹਾਨੂੰ ਆਈਲੈਟਸ ਦਾ ਸਕੋਰ ਤਾਂ ਜੀ 5 ਓਵਰਆਲ ਐਂਡ 4.5 ਇਨ ਈਚ ਦਾ ਚਾਹੀਦਾ ਹੋਏਗਾ ਠੀਕ ਹੈ ਉਸ ਤੋਂ ਇਲਾਵਾ ਪਲੱਸ ਜਿਹੜੇ ਆਪਸ਼ਨ ਹੋਰ ਵੀ ਨੇ ਕਿ ਤੁਸੀਂ ਜਿਵੇਂ ਆਪਣੀ ਪੜ੍ਹਾਈ ਆ ਉਹ ਇੰਗਲਿਸ਼ ਮੀਡੀਅਮ ਚ ਕੀਤੀ ਹੋਈ ਆ 5 ਸਾਲਾਂ ਦੀ ਪੜ੍ਹਾਈ ਤੁਹਾਡੀ ਇੰਗਲਿਸ਼ ਮੀਡੀਅਮ ਦੇ ਵਿੱਚ ਹੈਗੀ ਆ ਤਾਂ ਉਹ ਵੀ ਵੇਵ ਅਪ ਹੋ ਜਾਂਦਾ ਹੈ ਠੀਕ ਹੈ ਹੁਣ ਆ ਗਈ ਇੰਪਲੋਇਰ ਤੋਂ ਡਾਕੂਮੈਂਟਸ ਲੈਣ ਦੀ ਜਿਹੜੀ ਇੰਪਲੋਇਰ ਤੋਂ ਡਾਕੂਮੈਂਟਸ ਦੀ ਤੁਹਾਡੇ ਨੈਕਸਟ 4 ਈਅਰ ਦੀ ਵੀ ਉਹਨਾਂ ਨੇ ਜੋਬ ਤੁਹਾਨੂੰ 2 ਈਅਰਸ ਦੀ ਨੈਕਸਟ 2 to 3 ਈਅਰਸ ਮਿਨੀਮਮ ਵੈਸੇ ਲਾਅ ਤਾਂ 2 ਈਅਰ ਦਾ ਕਹਿੰਦਾ ਜੀ ਬਟ ਉਹ 2 ਈਅਰ ਉਦੋਂ ਸ਼ੁਰੂ ਹੁੰਦੇ ਹੁੰਦੇ ਜਦੋਂ ਵੀਜ਼ਾ ਗ੍ਰਾਂਟ ਹੁੰਦਾ ਆ ਸੋ ਕਈ ਵਾਰ ਆਫਿਸਰ ਨੂੰ ਅਸੀਂ ਜੇ 2 ਈਅਰ ਦਾ ਕੰਟਰੈਕਟ ਲਗਾ ਦਈਏ ਤਾਂ ਆਫਿਸਰ ਕੰਸਰਨਸ ਰੇਜ਼ ਕਰ ਦਿੰਦੇ ਆ ਕਿ ਜਿਸ ਦਿਨ ਕੰਟਰੈਕਟ ਸਾਈਨ ਹੋਇਆ ਸੀ ਲੈਟਸ ਅਸਿਊਮ ਜੀ ਕੋਈ ਕੰਟਰੈਕਟ ਅੱਜ ਹੀ ਸਾਈਨ ਹੋਇਆ ਸੀ ਅੱਜ ਆਪਾਂ ਕਹਿ ਦਿੰਦੇ ਹਾਂ ਵੀ 5 ਜੂਨ ਹੈ ਠੀਕ ਹੈ ਔਰ ਅਸੀਂ 6 ਜੂਨ ਨੂੰ ਫਾਈਲ ਲਗਾਤੀ ਜਦ ਤੱਕ ਆਫਿਸਰ ਨੇ ਫਾਈਲ ਚੱਕੀ ਉਹ ਦਸੰਬਰ ਹੋ ਗਿਆ ਸੀ ਸੋ 6 ਮਹੀਨੇ ਬੀਤ ਗਏ ਸੀ ਤਾਂ ਆਫਿਸਰ ਨੇ ਕਿਹਾ ਵੀ ਕਿਉਂਕਿ ਇੰਪਲੋਇਮੈਂਟ ਕੰਟਰੈਕਟ ਮੇਰੇ ਕੋਲ 2 ਸਾਲਾਂ ਦਾ ਜਿਹ ਚ 6 ਮਹੀਨੇ ਆਲਰੇਡੀ ਬੀਤ ਚੁੱਕੇ ਨੇ ਜੇ ਮੈਂ ਅੱਜ ਵੀ ਗ੍ਰਾਂਟ ਕਰਦਾ ਜਿਹੜੀ ਜੋਬ ਹੈ ਉਹ ਸਿਰਫ 1.5 ਸਾਲ ਲਈ ਕਮਿਟਿਡ ਰਹਿ ਗਈ ਹੈ ਸੋ ਦੈਟ ਮੀਨਸ ਉਹ ਤਾਂ ਵੀਜ਼ਾ ਕਲੋਜ਼ ਨੂੰ ਸੈਟਿਸਫਾਈਡ ਨਹੀਂ ਕਰ ਰਹੀ ਨਾ ਚੀਜ਼ ਕਿਉਂਕਿ ਵੀਜ਼ਾ ਕਲੋਜ਼ ਤਾਂ 2 ਸਾਲ ਕਹਿ ਰਹੀ ਹੈ ਸੋ ਇਸ ਕਰਕੇ ਮੈਨੂੰ ਇਹ ਕੇਸ ਰਿਫਿਊਜ਼ ਕਰਨਾ ਪਏਗਾ ਸੋ ਇਟਸ ਐਨ ਐਡਵਾਈਸ ਕਿ ਜਦੋਂ ਵੀ ਤੁਸੀਂ ਇੰਪਲੋਇਮੈਂਟ ਕੰਟਰੈਕਟ ਲਗਾਓ ਪਲੀਜ਼ 3 ਸਾਲ ਦਾ ਲਗਾਇਆ ਕਰੋ
ਠੀਕ ਹੈ
ਠੀਕ ਹੈ ਨਾ ਤੇ ਉਸ ਤੋਂ ਇਲਾਵਾ ਜੀ ਬਾਕੀ ਤਾਂ ਸਾਰੇ ਓਹੀ ਡਾਕੂਮੈਂਟ ਹੈ ਜੀ ਜਿਹੜੇ 457 ਚ ਬਿਜ਼ਨਸ ਪ੍ਰੋਫਿਟ ਚ ਰਨ ਹੋਣਾ ਚਾਹੀਦਾ ਆ ਫੇਅਰ ਵੇਜ ਰੇਟ ਹੋਣਾ ਚਾਹੀਦਾ ਮਾਰਕੀਟ ਰੇਟ ਤੇ ਤੁਹਾਨੂੰ ਵੇਜ ਰੇਟ ਦਿੱਤਾ ਹੋਇਆ ਹੋਣਾ ਚਾਹੀਦਾ ਆ ਤੇ ਉਹਨਾਂ ਨੇ ਕੀ ਐਫਰਟਸ ਪਾਏ ਸੀ ਰਿਕਰੂਟਮੈਂਟ ਲਈ ਪਰ 457 ਚ ਤਾਂ ਐਫਰਟਸ ਦੀ ਗੱਲ ਹੀ ਨਹੀਂ ਆਉਣੀ ਉਹ ਸੇਮ ਹੀ ਉਹਨਾਂ ਨੂੰ ਰਿਕਰੂਟ ਕਰ ਰਹੇ ਆ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਔਰ ਤੁਹਾਡਾ ਟਰਮਸ ਐਂਡ ਕੰਡੀਸ਼ਨ ਆਫ ਦਾ ਵਰਕ ਇੰਪਲਾਇਮੈਂਟ ਦੀਜ਼ ਟੂ ਇੰਪੋਰਟੈਂਟ ਥਿੰਗਸ ਆ ਉਸ ਤੋਂ ਬਾਅਦ ਹੈਗੀਆਂ
ਠੀਕ ਹੈ
ਪੜ੍ਹਾਈ ਹੋਈ ਹੋਵੇ ਵਿਦ ਇੰਗਲਿਸ਼ ਮੀਡੀਅਮ ਤਾਂ ਉਹ ਵੇਵਰ ਹੋ ਜਾਂਦਾ
ਬਰਜਿੰਦਰ ਜੀ ਹੁਣ ਆਪਣੀ ਗੱਲ ਆਇਲਟਸ ਦੀ ਥੋੜੀ ਜਿਹੀ ਸ਼ੁਰੂ ਹੋਈ ਹੈ ਮੈਂ ਨਾ ਪਿਛਲੇ ਦਿਨਾਂ ਦਾ ਇੱਕ ਇੰਸੀਡੈਂਟ ਸਾਂਝਾ ਕਰਨਾ ਚਾਹਾਂਗਾ ਆਪਣੇ ਦੋਸਤਾਂ ਦੇ ਨਾਲ ਪਿਛਲੇ ਦਿਨੀ ਮੇਰੀ ਮੁਲਾਕਾਤ ਹੋਈ ਹੈ ਜੀ ਆਇਲਟਸ ਦੇ ਐਗਜ਼ਾਮੀਨਰ ਦੇ ਨਾਲ ਜਿਹੜਾ ਪੇਪਰ ਚੈੱਕ ਕਰਦਾ ਤੇ ਹੁਣ ਉਹੀ ਗੱਲ ਜੀ ਮੈਨੂੰ ਮੌਕਾ ਮਿਲਿਆ ਤੇ ਬਰਜਿੰਦਰ ਜੀ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਮੈਨੂੰ ਕੀ ਗੱਲਬਾਤ ਕੀਤੀ ਹੋਣੀ ਕੀ ਸਵਾਲ ਕੀਤਾ ਹੋਏਗਾ
ਤੁਸੀਂ ਪਹਿਲਾ ਕੁਐਸਚਨ ਹੀ ਰਿਸ਼ੀ ਤੁਹਾਡਾ ਆਇਆ ਹੋਣਾ ਤੁਸੀਂ ਬੈਂਡ ਕਿਉਂ ਨਹੀਂ ਦਿੰਦੇ
ਅੱਛਾ ਇੱਥੇ ਆਹੀ ਆਨੇ ਵਾਲੀ ਥਾਂ ਜੀ ਇਹੀ ਕੁਐਸਚਨ ਉਹਨੂੰ ਪੁੱਛਿਆ ਮੈਂ ਆਖਿਆ ਭਰਾ ਜੀ ਖੜਕਾ ਤਾਂ ਕਹਿਣਾ ਸੀ ਗੋਰਾ ਹੈਗਾ ਸੀ ਨਾ ਐਗਜ਼ਾਮੀਨਰ ਤੇ ਮੈਂ ਆਖਿਆ ਹੈ ਨਾ ਪਤਾ ਨੀ ਮੈਨੂੰ ਉਹਦਾ ਨਾਮ ਯਾਦ ਨੀ ਮੈਂ ਉਹਨੂੰ ਇਹੀ ਆਖਿਆ ਮੈਂ ਤੈਨੂੰ ਸਟੂਪਿਡ ਕੁਐਸਚਨ ਪੁੱਛਣ ਲੱਗਿਆ ਪਹਿਲਾਂ ਤਾਂ ਜੀ ਬੜਾ ਖੁੱਲ ਕੇ ਹੱਸਿਆ ਵੀ ਕੁਐਸਚਨ ਵੀ ਸਟੂਪਿਡ ਹੁੰਦੇ ਆ ਔਰ ਤੂੰ ਆਪਣੇ ਮੂੰਹੋਂ ਕਹੀ ਜਾਂਦਾ ਮੈਂ ਕਿਹਾ ਗੱਲ ਇਹ ਆ ਵੀ ਮੈਨੂੰ ਪੁੱਛਣਾ ਪੈਣਾ ਕਿਉਂਕਿ ਮੈਨੂੰ ਜ਼ਿੰਦਗੀ ਚ ਮੌਕਾ ਅੱਜ ਮਿਲਿਆ ਪਤਾ ਨੀ ਕਾਹਨੂੰ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਅਸੀਂ ਜ਼ਿੰਦਗੀ ਚ ਬਰਜਿੰਦਰ ਜੀ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਪਰ ਅਸੀਂ ਚਿਹਰਾ ਦੇਖ ਕੇ ਪਤਾ ਨੀ ਲਾ ਸਕਦੇ ਨਾ ਕਿ
ਹਾਂਜੀ ਬਿਲਕੁਲ
ਬੰਦਾ ਇਸ ਤਰ੍ਹਾਂ ਹੋਊਗਾ ਨਾ ਔਰ ਸਿੱਧੀ ਜੀ ਗੱਲ ਹੈ ਜੀ ਭਈ ਮੈਨੂੰ ਮੌਕਾ ਮਿਲਿਆ ਸੀ ਤੇ ਮੈਂ ਉਹਨੂੰ ਪੁੱਛ ਲਿਆ ਤੇ ਮੈਂ ਪੁੱਛਣਾ ਤੁਹਾਨੂੰ ਇਹ ਚਾਹੁੰਦਾ ਕਿ ਆਰਟ ਤੇ ਇਹ ਇਲਜ਼ਾਮ ਲੱਗਦੇ ਨੇ ਜੋ ਵੀ ਇਸ ਦੀ ਆਰਗੇਨਾਈਜੇਸ਼ਨ ਹੈ ਭਈ ਇਹ ਬੈਨ ਨਹੀਂ ਦਿੰਦੀ ਉਸ ਨੇ ਮਤਲਬ ਕਿ ਇੱਕ ਇਹੋ ਜਿਹਾ ਜਵਾਬ ਦਿੱਤਾ ਜੀ ਜਿਹੜਾ ਕਿ ਕਿਸੇ ਹੱਦ ਤੱਕ ਸੈਟਿਸਫਾਈ ਕਰਨ ਵਾਲਾ ਵੀ ਸੀਗਾ ਹੁਣ ਮੈਂ ਉਹਨੂੰ ਸਵਾਲ ਕੀਤਾ ਕਿ ਮੰਨ ਲਓ ਲਿਸਨਿੰਗ ਦਾ ਟੈਸਟ ਹੋ ਗਿਆ ਅੱਜ ਲਿਸਨਿੰਗ ਦੇ 6 ਬੈਂਡ ਆ ਰਹੇ ਨੇ ਨੈਕਸਟ ਟਾਈਮ ਤਾਂ ਉਹ 4.5 ਆ ਰਹੇ ਨੇ ਉਸਨੇ ਸਿੱਧਾ ਸਵਾਲ ਦਿੱਤਾ ਜੀ ਵੀ ਮੈਂ ਨਾਲ ਇਹ ਵੀ ਐਡ ਕੀਤਾ ਕਿ ਬੰਦਾ ਅੱਜ ਲਿਸਨਿੰਗ ਉਹਦੀ ਵਧੀਆ ਸੀ ਔਰ ਕੀ ਉਸ ਦੋ ਹਫ਼ਤੇ ਦੇ ਜਾਂ ਹਫ਼ਤੇ ਬਾਅਦ ਉਹ ਜਾ ਕੇ ਇੰਗਲਿਸ਼ ਭੁੱਲ ਗਿਆ ਕਿ ਉਹਨੂੰ ਸਮਝ ਆਉਣੀ ਬੰਦ ਹੋ ਗਈ ਤਾਂ ਉਸਦਾ ਜਵਾਬ ਸੀ ਕਿ ਨਹੀਂ ਇਹ ਵੈਰੀ ਕਰਦਾ ਕਿ ਜਦੋਂ ਵੀ ਉਹ ਟੈਸਟ ਦੇ ਰਿਹਾ ਸੀ ਉਸ ਟੈਸਟ ਦੇ ਵਿੱਚ ਕੀ ਸਵਾਲ ਪੁੱਛੇ ਗਏ ਔਰ ਕੀ ਉਸਦੇ ਜਵਾਬ ਦਿੱਤੇ ਠੀਕ ਹੈ ਕੋਈ ਵੀ ਮੰਨ ਲੋ ਰਾਈਟਿੰਗ ਹੈ ਉਸ ਨੂੰ ਦੋ ਐਗਜ਼ਾਮੀਨਰ ਨੇ ਚੈੱਕ ਕਰਨਾ ਇੱਕ ਨੇ 6 ਬੈਂਡ ਦੇ ਦੂਸਰੇ ਨੇ 4 ਦਿੱਤੇ ਠੀਕ ਹੈ ਜਦੋਂ ਇੰਨਾ ਵੱਡਾ ਗੈਪ ਹੋਏਗਾ ਤੇ ਉਹ ਕਿਸੇ ਤੀਸਰੇ ਬੰਦੇ ਕੋਲ ਜਾਏਗਾ ਭਈ ਇੰਨਾ ਵੱਡਾ ਗੈਪ ਠੀਕ ਹੈ ਤੀਸਰਾ ਬੰਦਾ ਉਹਨੂੰ ਚੈੱਕ ਕਰਦਾ ਨੈਕਸਟ ਥਿੰਗ ਇਹ ਹੈ ਕਿ ਸਾਨੂੰ ਐਂ ਲੱਗਦਾ ਕਿ ਕੁਐਸਚਨ ਬਹੁਤ ਸੌਖਾ ਹੈ ਟੈਸਟ ਸਾਨੂੰ ਸਾਰਾ ਆਉਂਦਾ ਪਰ ਕੁਐਸਚਨ ਤਾਂ ਸੌਖਾ ਹੈ ਪਰ ਕੀ ਸਾਨੂੰ ਸਮਝ ਆ ਗਈ ਕਿ ਉਹ ਪੁੱਛਣਾ ਕੀ ਚਾਹੁੰਦਾ ਹੈ
ਪੁੱਛ ਕੀ ਜਾਂਦਾ ਬਿਲਕੁਲ ਸਾਡੀ ਇਸ ਗੱਲ ਨੂੰ ਤਾਂ ਮੈਂ ਵੀ ਐਗਰੀ ਕਰਦੀ ਹਾਂ ਕਿ ਸਾਨੂੰ ਰਾਈਟਿੰਗ ਦੇ ਟੌਪਿਕਸ ਨੂੰ ਸਮਝ ਆਉਣਾ ਚਾਹੀਦਾ
ਹਾਂਜੀ ਤੇ ਜੋ ਵੀ ਸਵਾਲ ਉਹਨੇ ਪੁੱਛਿਆ ਹੈ ਬੇਸ਼ੱਕ ਰੀਡਿੰਗ ਚਾਹੇ ਚਲੋ ਕਿਸੇ ਵੀ ਚੀਜ਼ ਦੇ ਵਿੱਚ ਹੈ ਕਿ ਸਾਨੂੰ ਸਮਝ ਆ ਗਈ ਕਿ ਉਹ ਐਕਚੁਅਲੀ ਸਾਨੂੰ ਪੁੱਛਣਾ ਕੀ ਚਾਹੁੰਦਾ ਹੈਗਾ ਜੇਕਰ ਸਾਨੂੰ ਸਮਝ ਹੀ ਨਹੀਂ ਆਈ ਬਰਜਿੰਦਰ ਜੀ ਤਾਂ ਫਿਰ ਅਸੀਂ ਜਵਾਬ ਕਿੱਥੋਂ ਦੇਵਾਂਗੇ
ਇਹ ਤਾਂ ਜੀ ਬਹੁਤ ਕਾਮਨ ਮਿਸਟੇਕ ਆ ਸਾਡੇ ਵਿੱਚ ਬਹੁਤ ਜਿਆਦਾ ਕਾਮਨ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈ ਕਿ ਵੀ ਇਹ ਤਾਂ ਮੈਨੂੰ ਜਿਹਨੇ ਵੀ ਟ੍ਰੇਨਿੰਗ ਦੇਖੋ ਮੈਕਸਿਮ ਬੱਚੇ ਅੱਜ ਕੱਲ ਆਈਲੈਟਸ ਦੀ ਔਰ ਪੀਟੀ ਦੀ ਟ੍ਰੇਨਿੰਗ ਲੈਂਦੇ ਆ ਹਨਾ ਜਦੋਂ ਰਾਈਟਿੰਗ ਦਾ ਉਹੀ ਜਿਹਾ ਟ੍ਰੇਨਿੰਗ ਵਾਲਾ ਓਕੂਪੇਸ਼ਨ ਦੇਖਦੇ ਆ ਨਾ ਉਹ ਤਾਂ ਕਹਿੰਦੇ ਲੈ ਇਹ ਤਾਂ ਟ੍ਰੇਨਿੰਗ ਚ ਵੀ ਕੀਤਾ ਹੋਇਆ ਸੀ ਫਟਾਫਟ ਓਦਾਂ ਹੀ ਸ਼ੁਰੂ ਹੋ ਜਾਂਦੇ ਬਟ ਟ੍ਰੇਨਿੰਗ ਦੇ ਵਿੱਚ ਕਈ ਵਾਰ ਕੁਐਸਚਨ ਐਟ ਦਾ ਐਂਡ ਮੋਲਡ ਕੀਤਾ ਹੁੰਦਾ ਤੁਸੀਂ ਪਲੀਜ਼ ਉਸਨੂੰ ਸਮਝਦੇ ਹੀ ਨਹੀਂ ਬੱਚੇ
ਔਰ ਇੱਕ ਮੋਸਟ ਇੰਪੋਰਟੈਂਟ ਥਿੰਗ ਬਰਜਿੰਦਰ ਜੀ ਉਸਨੇ ਇਹ ਕਹੀ ਕਿ ਆਪਾਂ ਆਰਟਸ ਦੇਖਣਾ ਬੰਦੇ ਨੂੰ ਕਿੰਨੀ ਇੰਗਲਿਸ਼ ਆਉਂਦੀ ਹੈ ਨਾ ਜਾਂ ਉਹਨੇ ਟੈਸਟ ਦੇ ਵਿੱਚ ਦੋ ਸਵਾਲ ਪੁੱਛੇ ਨੇ, ਉਹਨਾਂ ਦਾ ਜਵਾਬ ਕਿਸ ਢੰਗ ਨਾਲ ਦਿੱਤਾ, ਉਹਨੂੰ ਸਮਝ ਆਈ ਕਿ ਨਹੀਂ ਆਈ। ਔਰ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਜੋ ਕੁਛ ਉਹਨਾਂ ਨੇ ਟ੍ਰੇਨਿੰਗ ਚ ਕੀਤਾ ਹੁੰਦਾ ਤੁਹਾਡੇ ਵਾਲੇ, ਗੱਲ ਤੇ ਮੈਂ ਆ ਰਿਹਾ, ਉਹੀ ਕੁਛ ਸੇਮ ਟੂ ਸੇਮ ਉਹ ਚੇਂਜ ਉੱਥੇ ਆ ਜਾਂਦੇ ਨੇ।
ਹਾਂਜੀ, ਟੌਪਿਕ ਨੂੰ ਸਮਝ ਕੇ ਆਪ ਨੀ ਨਾ ਲਿਖੋਗੇ, ਠੀਕ ਹੈ ਨਾ, ਤਾਂ ਰੱਟਾ ਕੰਮ ਨੀ ਆਏਗਾ। ਰੱਟਾ ਨੀ ਕੰਮ ਆਏਗਾ। ਮੈਂ ਇਹ ਨੀ ਕਹਿੰਦੀ ਵੀ ਆਪਾਂ ਇੰਗਲਿਸ਼ ਚ ਗਏ, ਇੰਗਲਿਸ਼ ਚ ਸਾਡੇ ਸਾਰਿਆਂ ਦੀ ਟ੍ਰਾਂਸਲੇਸ਼ਨ ਅੱਛੀ ਹੈ, ਪਹਿਲਾਂ ਉਸ ਟੌਪਿਕ ਨੂੰ ਤੁਸੀਂ ਪੰਜਾਬੀ ਚ ਸਮਝੋ, ਤੁਸੀਂ ਜੋ ਪੰਜਾਬੀ ਚ ਲਿਖਣਾ ਚਾਹੁੰਦੇ ਹੋ ਉਹਨੂੰ ਤੁਸੀਂ ਟ੍ਰਾਂਸਲੇਟ ਕਰਦੇ ਚੱਲੋ।
ਔਰ ਮੈਨੂੰ ਵੀ ਆਸ਼ਨਾ ਟੈਸਟ ਨਾ ਪਿਆਰ ਹੋ ਗਿਆ ਜੀ, ਜਦੋਂ ਮੈਂ ਪਿਆਰ ਹੋਇਆ ਸੀ
ਮੈਨੂੰ ਵੀ ਦਿੱਤਾ ਸੀ ਜੀ।
ਮੈਂ ਨਾ ਠੀਕ ਹੈ, ਤੁਸੀਂ ਪੜ੍ਹੇ ਲਿਖੇ ਬੰਦੇ ਨਾ, ਰੌਲਾ ਤਾਂ ਅਨਪੜ੍ਹਾ ਦਾ। ਓਕੇ, ਹੁਣ ਨਾ ਮੈਂ ਕਿਤੇ ਬਾਹਰੋਂ ਟ੍ਰੇਨਿੰਗ ਨਹੀਂ ਲਈ, ਮੈਂ ਆਪਣੇ ਵਾਈਫ ਤੋਂ ਸਿਰਫ 10 ਦਿਨ ਪੜ੍ਹਿਆ ਸੀ ਔਰ ਉਹਨਾਂ ਨੇ ਮੈਨੂੰ ਮੋਟਾ ਮੋਟਾ ਸਿਸਟਮ ਸਮਝਾਤਾ ਸੀ, ਪਰ ਮੈਨੂੰ ਮੇਰੇ ਵਾਈਫ ਨੇ ਕਿਉਂਕਿ ਪ੍ਰੋਪਰ ਟ੍ਰੇਨਿੰਗ ਲਈ ਸੀ, ਉਹਨਾਂ ਨੇ ਮੈਨੂੰ ਉਹੀ ਗੱਲਾਂ ਸਿਖਾਉਣ ਦੀ ਕੋਸ਼ਿਸ਼ ਕੀਤੀ, ਭਾਈ ਆਹ ਆਹ ਸ਼ਬਦ ਨੋਟ ਕਰ ਲੈਣਾ, ਰੱਟਾ ਚਾੜ ਲੈ, ਠੀਕ ਹੈ, ਵੀ ਇੰਨੇ ਸ਼ਬਦ ਤੂੰ ਉਹਦੇ ਚ ਲਿਖਣੇ ਹੀ ਲਿਖਣੇ ਆ। ਹੁਣ ਸਿੱਧੀ ਗੱਲ ਹੈ, ਰਿਸ਼ੀ ਦਾ ਮੋਟਾ ਦਿਮਾਗ ਹੈ ਤਕਰੀਬਨ ਸਾਰੇ ਲਿਸਨਰਸ ਨੂੰ ਪਤਾ, ਇੰਨੀ ਗੱਲ ਕਿੱਥੇ ਦਿਮਾਗ ਚ ਪੈਂਦੀ ਹੈ। ਬਰਜਿੰਦਰ ਜੀ ਚਲੋ, ਧੱਕਿਆ ਧਕਾਇਆ ਮੈਂ ਪੇਪਰ ਦੇਣ ਚਲਾ ਗਿਆ ਤੇ ਉਹ ਸ਼ਬਦ ਸ਼ਬਦ ਤਾਂ ਮੈਨੂੰ ਯਾਦ ਹੀ ਨੀ ਆਇਆ, ਟੈਨਸ਼ਨ ਚ ਯਾਦ ਨੀ ਹੋਇਆ ਵੀ ਮੈਂ ਸ਼ਬਦ ਕਿਹੜੇ ਕਿਹੜੇ ਸੀਗੇ। ਪਰ ਮੈਂ ਜਿਹੜੀ ਚੀਜ਼ ਦੇਖੀ ਉੱਥੇ ਰਾਈਟਿੰਗ ਦੇ ਵਿੱਚ, ਮੈਂ ਨਾ ਇੱਕ ਬੜਾ ਜ਼ਬਰਦਸਤ ਐਕਸਪੀਰੀਅੰਸ ਕੀਤਾ ਤੇ ਉੱਥੇ ਨਾ ਟੌਪਿਕ ਆਇਆ ਸੀਗਾ ਵੀ ਤੁਸੀਂ ਕਿਸੇ ਕੰਪਨੀ ਦੇ ਵਟ ਐਵਰ ਹੋ, ਹੈਨਾ, ਆਫਿਸਰ ਹੋ ਜਾਂ ਜੋ ਵੀ ਹੈ, ਤੁਸੀਂ ਕਿਸੇ ਕੰਪਨੀ ਦੇ ਵੱਲੋਂ ਇੱਕ ਕਾਨਫਰੰਸ ਤੁਸੀਂ ਅਟੈਂਡ ਕਰਨ ਗਏ, ਹੁਣ ਉੱਥੇ ਤੁਸੀਂ ਜਾ ਕੇ ਕੀ ਕੁਛ ਸਿੱਖਿਆ ਤੇ ਉਹ ਕਾਨਫਰੰਸ ਦਾ ਜਿਹੜਾ ਤੁਸੀਂ ਪੋਜ਼ਿਟਿਵ ਇੰਪੈਕਟ ਲੈ ਕੇ ਆਏ ਹੋ, ਤੁਸੀਂ ਉਹ ਆਪਣੇ ਕੁਲੀਗ ਨੂੰ ਕਿਵੇਂ ਦੱਸੋਗੇ, ਭਾਈ ਆਪਾਂ ਜਿਹੜੀਆਂ ਚੀਜ਼ਾਂ ਮੈਂ ਸਿੱਖ ਆਇਆ ਉਹਦੇ ਤੇ ਕੰਮ ਕਰੀਏ ਤਾਂ ਕਿ ਆਪਾਂ ਨੂੰ ਫਾਇਦਾ ਹੋਵੇ, ਠੀਕ ਹੈ। ਹੁਣ ਕੰਪਨੀ ਦਾ ਫਾਇਦਾ ਇੰਪਲਾਈ ਸੋਚਦਾ ਹੀ ਘੱਟ ਹੈ, ਹੁਣ ਤੁਹਾਡਾ ਭਾਈ ਉਹਦੇ ਫਾਇਦਾ ਹੋਊਗਾ, ਭਾਈ ਤੁਸੀਂ ਉਹ ਕੰਮ ਨੂੰ ਨਵੇਂ ਰੂਪ ਦੇ ਨਾਲ ਕਿਉਂ ਕਰਨਾ ਪਸੰਦ ਕਰੋਗੇ, ਤੁਹਾਡਾ ਕੀ ਫਾਇਦਾ ਹੋਊਗਾ। ਮੈਂ ਨਾ ਬਰਜਿੰਦਰ ਜੀ ਸੋਫਟਵੇਅਰ ਬੈਕਗਰਾਉਂਡ ਤੋਂ ਹੈਗਾ, ਮੈਂ ਉਹੀ ਸ਼ੁਰੂ ਕਰਤਾ ਭਾਈ, ਮੈਂ ਕਰਕੇ ਸੋਫਟਵੇਅਰ ਦੀ ਕੰਪਨੀ ਦਾ ਉਹ ਮੈਨੇਜਰ ਮਨੇਜਰ ਹੈਗਾ ਤੇ ਮੈਂ ਜਾ ਕੇ ਇੱਕ ਕਾਨਫਰੰਸ ਅਟੈਂਡ ਕੀਤੀ, ਉਸ ਤੋਂ ਮੈਂ ਆਹ ਕੁਛ ਸਿੱਖਿਆ ਜੋ ਮੈਂ ਪਲਾਨ ਕੀਤਾ, ਪਹਿਲਾਂ ਪਲਾਨ ਕਰਨਾ ਪੈਂਦਾ ਨਾ ਸਾਨੂੰ ਨੋਟਿਸ ਬਣਾਉਣੇ।
ਹਾਂਜੀ ਬਿਲਕੁਲ,
ਮੈਂ ਜਦੋਂ 7 ਮਿੰਟ ਦਾ ਟੋਪਿਕ ਕੰਪਿਊਟਰ ਤੇ ਲਿਖ ਲਿਆ ਨਾ ਤੇ ਮੈਂ ਰਬੜ ਚੱਕੀ ਸਾਰਾ ਹੀ ਢਾ ਦਿੱਤਾ ਜੀ, ਹੁਣ ਦੇਖੋ ਕਿੰਨਾ ਇੰਪੋਰਟੈਂਟ ਹੈ ਰਾਈਟਿੰਗ ਦੇ ਵਿੱਚ, ਔਰ ਐਡਾ ਮੋਟਾ ਦਿਮਾਗ ਮੈਂ ਪਹਿਲਾਂ ਦੱਸ ਸਕਿਆ, ਮੈਂ ਚੱਕ ਕੇ ਸਾਰਾ ਕੁਛ ਹੀ ਢਾ ਦਿੱਤਾ, ਪਤਾ ਕਿਉਂ, ਐਡਾ ਜ਼ਬਰਦਸਤ ਆਈਡੀਆ ਮੈਨੂੰ ਕਲਿੱਕ ਕੀਤਾ ਬਰਜਿੰਦਰ ਜੀ ਕਿ ਆਹ ਕਰਕੇ 6.5 ਬੈਂਡ ਮੈਨੂੰ ਡਿੱਗੇ ਰਾਈਟਿੰਗ ਤੋਂ, ਠੀਕ ਹੈ। ਔਰ ਖਾਸ ਤੌਰ ਤੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਮੈਂ ਪ੍ਰੋਪਰ ਮੈਂ ਟ੍ਰੇਨਿੰਗ ਨਹੀਂ ਸੀ ਲਈ ਔਰ ਨਾ ਹੀ ਮੈਨੂੰ ਉਹ ਸ਼ਬਦ ਯਾਦ ਸੀ ਜਿਹੜੇ ਕਿ ਮੇਰੇ ਵਾਈਫ ਨੇ ਮੈਨੂੰ ਕੰਪੈਲ ਕੀਤਾ, ਭਾਈ ਆਹ ਸ਼ਬਦ ਜਿਹੜੇ ਉਹ ਲਿਖ ਕੇ ਆਉਣੇ, ਇਹਨਾਂ ਦੇ ਨੰਬਰ ਹੁੰਦੇ ਆ, ਪਰ ਸਿੱਧੀ ਜਿਹੀ ਗੱਲ ਆ 6:30 ਆ ਗਏ, ਪਰ ਯਾਦ ਰੱਖਿਓ ਨਾ ਤਾਂ ਰੋਜ਼ ਰੋਜ਼ ਹਨੇਰੀਆਂ ਚੱਲਦੀਆਂ ਤੇ ਨਾ ਰੋਜ਼ ਰੋਜ਼ ਅੰਬ ਡਿੱਗਦੇ ਆ, ਉਹ ਕੁਦਰਤੀ ਕੋਈ ਮੌਕਾ ਸੀਗਾ। ਹੁਣ ਬਰਜਿੰਦਰ ਜੀ ਮੈਂ ਕੀ ਕੀਤਾ, ਮੈਂ ਨਾ ਸਾਰਾ ਕੁਛ ਢਾ ਕੇ ਤੇ ਲਿਖਿਆ ਵੀ ਮੈਂ ਇਉਂ ਕਰਕੇ ਤੇ ਇੱਕ ਰੇਡੀਓ ਤੇ ਕੰਮ ਕਰਦਾ, ਮੈਂ ਰੇਡੀਓ ਦੀ ਮੀਟਿੰਗ ਅਟੈਂਡ ਕੀਤੀ, ਉੱਥੇ ਜਿਹੜਾ ਮੈਂ ਕੰਮ ਕਰਦਾ ਉਹ ਐਫ ਐਮ ਰੇਡੀਓ ਹੈ ਤੇ ਉੱਥੇ ਮੈਂ ਇਹ ਸਿੱਖ ਆਇਆ ਵੀ ਜੇਕਰ ਅਸੀਂ ਇੰਟਰਨੈਸ਼ਨਲ ਰੇਡੀਓ ਚਲਾਉਂਦੇ ਹਾਂ ਤਾਂ ਸਾਡਾ ਜਿਹੜਾ ਦਾਇਰਾ ਉਹ ਪੂਰੀ ਦੁਨੀਆ ਚ ਫੈਲ ਜੂਗਾ, ਔਰ ਮੇਰੇ ਕੁਲੀਗਸ ਕਿਵੇਂ ਉਹਦੇ ਨਾਲ ਸੈਟਿਸਫਾਈ ਹੋਣਗੇ। ਮੈਂ ਉਹਨਾਂ ਨੂੰ ਆਖਿਆ ਭਾਈ ਗੱਲ ਸੁਣੋ ਵੀ ਅੱਜ ਤਾਂ ਤੁਹਾਨੂੰ ਕੱਲੇ, ਮੰਨ ਲਓ ਜੇ ਤੁਸੀਂ ਸਿਡਨੀ ਚ ਕੰਮ ਕਰਦੇ ਹੋ ਰੇਡੀਓ ਦੇ, ਸਿਡਨੀ ਦੇ ਐਫ ਐਮ ਤੇ, ਤੁਹਾਨੂੰ ਕੱਲੇ ਸਿਡਨੀ ਵਾਲੇ ਜਾਣਦੇ, ਜੇ ਐਫ ਐਮ ਮੈਲਬਰਨ ਤੇ ਐਮ ਮੈਲਬਰਨ ਵਾਲੇ, ਤੁਹਾਡਾ ਜਿਹੜਾ ਫੈਨ ਸਰਕਲ ਪੂਰੀ ਦੁਨੀਆ ਚ ਵਾਜਣ ਤੇ ਦੇਖੋ ਖਾ ਕਿਵੇਂ ਨਾ ਹੋਏ ਭਾਈ, ਸੇਮ ਤਨਖਾਹ ਤੇ ਐਡਾ ਵੱਡਾ ਦਾਇਰਾ ਵੀ, ਕਿਉਂਕਿ ਵਾਹ ਵਾਹ ਕਿਹਨੂੰ ਚੰਗੀ ਨੀ ਲੱਗਦੀ ਜੀ, ਠੀਕ ਹੈ ਨਾ, ਸਾਡੇ ਦੋਸਤ ਕਰਦੇ ਇਹ ਵਾਹ ਵਾਹ ਲੈ ਕੇ ਬਹਿ ਜਾਂਦੀ ਹੈ ਜੀ। ਸੋ ਮੈਂ ਕਿਹਾ ਜੀ ਤੁਹਾਨੂੰ ਵਾਹ ਵਾਹ ਕੱਲੀ ਸਿਡਨੀ ਚ ਮਿਲਦੀ ਹੈ ਨਾ, ਉਹ ਪੂਰੀ ਦੁਨੀਆ ਚ ਵਾਹ ਵਾਹ ਮਿਲਣੀ ਸ਼ੁਰੂ ਹੋ ਜਾਣੀ ਹੈ ਤੇ ਮੇਰੇ ਸਾਰੇ ਕੁਲੀਗ ਮੇਰੇ ਨਾਲ ਤਿਆਰ ਹੋ ਗਏ ਜੀ ਕੰਮ ਕਰਨ ਵਾਸਤੇ। ਆਹ ਮੈਂ ਉੱਥੇ ਐਸ ਤੇ ਲਿਖ ਕੇ ਆ ਗਿਆ ਬਰਜਿੰਦਰ ਜੀ ਤੇ ਵੇਲੋ ਪੱਕੇ ਵਾਂਗੂ ਨਾ ਬਹਿਣ ਲੱਗੇ। What I mean to say,
ਚਲੋ ਵਧੀਆ ਹੋ ਗਿਆ ਜੀ, ਆਈਡੀਆ ਦਾ ਹੋ ਗਿਆ ਨਾ, ਹਾਂ ਕਿਉਂਕਿ ਆਈਡੀਆ ਦਾ ਡਾਪ ਦਾ ਸੀਗਾ ਜੀ,
ਹਾਂ ਆਈਡੀਆ ਮਸਟ ਬੀ ਸੋਲਿਡ। ਔਰ ਇਹਦੇ ਵਾਸਤੇ ਦੋਸਤੋ ਤੁਸੀਂ ਅਖਬਾਰ ਪੜ੍ਹੋ, ਨਿਊਜ਼ ਸੁਣੋ, ਐਂਡ ਆਪਣੇ ਆਪ ਨੂੰ ਅਪਡੇਟ ਰੱਖੋ ਕਿ ਅੱਜ ਦੀ ਦੁਨੀਆਂ 'ਚ ਕੀ ਹੋ ਰਿਹਾ। ਇੱਕ ਨਾ ਮੈਂ ਐਗਜ਼ਾਮਪਲ ਹੋਰ ਦਿੰਦਾ, ਉਹਨਾਂ ਮੇਲਾ ਮੇਰੇ ਕੋਲ ਬਹੁਤ ਨੇ ਪਰ ਮੇਰਾ ਵੀ ਜਿਵੇਂ ਕਹਿੰਦਾ ਵੀ ਭਰ ਗਿਆ ਅੰਦਰੋਂ, ਮੈਂ ਹਲਕਾ ਹੋ ਜਾ ਹੁਣ। ਇੱਕ ਹੋਰ ਜ਼ਬਰਦਸਤ ਗੱਲ ਦੋਸਤੋ ਇਹ ਹੈ, ਕਿਹੜੀ ਜ਼ਬਰਦਸਤ ਗੱਲ ਸੀ, ਇੱਕ ਮਿੰਟ, ਕਿਹੜੀ ਜ਼ਬਰਦਸਤ ਗੱਲ ਸੀ ਜੀ ਬਰਜਿੰਦਰ ਜੀ,
ਭੁੱਲ ਗਏ ਰਿਸ਼ੀ ਜੀ,
ਮੈਂ ਤਾਂ ਭੁੱਲ ਗਿਆ ਕਿਹੜੀ ਜ਼ਬਰਦਸਤ ਗੱਲ ਸੀ ਜੀ,
ਪਤਾ ਨੀ ਤੁਸੀਂ ਕੁਛ ਦੱਸਣਾ ਸੀ ਜੀ ਆਪਣੇ ਐਕਸਪੀਰੀਅੰਸ ਚ,
ਮੈਂ ਭੁੱਲ ਗਿਆ ਜੀ।
ਚਲੋ ਆਪਾਂ ਦੱਸ ਕੋਈ ਇੱਕ ਅੱਧੀ ਮੇਲ ਲੈ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਯਾਦ ਆ ਗਿਆ ਤਾਂ ਜ਼ਰੂਰ ਦੱਸ ਦਾਂਗੇ।
ਸੌਰੀ ਦੋਸਤੋ, ਮੈਂ ਟਿਪਸ ਦਿੰਦਾ ਦਾ ਖੁਦ ਹੀ ਭੁੱਲ ਗਿਆ। ਓਕੇ ਐਨੀਵੇ, ਆਪਾਂ ਈਮੇਲ ਲੈਂਦੇ ਹਾਂ ਅਵਤਾਰ ਸਿੰਘ ਜੀ ਦੀ, ਤੇ ਕਹਿੰਦੇ ਨੇ ਕਿ ਮੈਂ ਨਿਊਜ਼ੀਲੈਂਡ ਦਾ ਸਿਟੀਜ਼ਨ ਹਾਂ ਤੇ ਆਸਟ੍ਰੇਲੀਆ 'ਚ ਪਿਛਲੇ 5 ਸਾਲ ਤੋਂ ਰਹਿ ਰਿਹਾ SC ਵੀਜ਼ਾ ਤੇ, ਤੇ ਕੀ ਉਹ ਪਰਮਾਨੈਂਟ ਅਪਲਾਈ ਕਰ ਸਕਦੇ ਨੇ ਆਸਟ੍ਰੇਲੀਆ 'ਚ?
ਸੀ ਦੇਖੋ ਜੀ, ਪਿੱਛੇ ਜੇ ਅ ਕਪਲ ਆਫ ਮੰਥਸ ਬੈਕ ਮੀਨਸ ਕਿ ਕੱਲ ਜਨਵਰੀ ਫਰਵਰੀ ਦੇ ਵਿੱਚ ਆਸਟ੍ਰੇਲੀਅਨ ਇਮੀਗ੍ਰੇਸ਼ਨ ਲਾਅ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਆਇਆ ਸੀ ਕਿ ਜਿਹੜੇ ਨਿਊਜ਼ੀਲੈਂਡਰ ਉਰੇ ਰਹਿ ਰਹੇ ਨੇ ਪਲੱਸ ਉਹਨਾਂ ਦੀ 55,000 ਪਿਛਲੇ 5 ਸਾਲਾਂ ਤੋਂ ਕਮਾਈ ਹੈਗੀ ਆ, ਹਨਾ, ਜੇ ਉਹ ਪੇਪਰਾਂ 'ਚ ਪ੍ਰੂਵ ਕਰਦੇ ਤੇ ਆਸਟ੍ਰੇਲੀਆ ਦੀ PR ਲੈ ਸਕਦੇ ਨੇ।
ਓਕੇ, ਅੱਗੇ ਸਾਡੇ ਨਾਲ ਸਿਮਰਜੀਤ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਕਹਿੰਦੇ ਨੇ ਕਿ ਉਹਨਾਂ ਦੀ ਭਾਬੀ ਜੀ ਨੇ BEd ਕੀਤੀ ਹੋਈ ਆ ਪਰ ਕੋਈ ਜੋਬ ਨਹੀਂ ਕੀਤੀ, ਕਾਫੀ ਗੈਪ ਹੋ ਗਿਆ, ਔਰ ਕੀ ਕੋਈ ਆਪਸ਼ਨ ਹੈਗੀਆਂ ਨੇ ਆਸਟ੍ਰੇਲੀਆ ਆਉਣ ਦੀਆਂ, ਕੀ ਕੋਈ ਕੀ ਉਹ ਸਟੂਡੈਂਟ ਵੀਜ਼ਾ ਤੇ ਆ ਸਕਦੇ ਨੇ ਜਾਂ ਫਿਰ ਇੰਪਲੋਇਰ ਸਪੋਂਸਰਸ਼ਿਪ ਦੀ ਕੋਈ ਆਪਸ਼ਨ?
ਇਟਸ ਬੈਟਰ ਜੀ ਕਿ ਤੁਸੀਂ ਮੈਨੂੰ ਉਹਨਾਂ ਦਾ ਡਿਟੇਲ ਰਿਜ਼ਿਊਮੇ ਭੇਜੋ, ਔਰ ਤੁਹਾਡੇ ਭਾਬੀ ਜੀ ਦਾ ਵੀ ਔਰ ਬ੍ਰਦਰ ਦਾ ਵੀ, ਸਮਟਾਈਮਸ ਦੋਨੋਂ ਹਸਬੈਂਡ ਵਾਈਫ ਆਪਣੇ ਆਪ ਨੂੰ ਕੋਲੈਬ ਕਰ ਜਾਂਦੇ ਨੇ, ਠੀਕ ਹੈ ਨਾ, ਫਿਰ ਮੈਂ ਤੁਹਾਨੂੰ ਉਹਦੇ ਵਿੱਚ ਦੱਸ ਦਾਂਗੀ ਜੀ ਕਿਉਂਕਿ ਉਸ ਚੀਜ਼ ਦਾ ਸੋਲੂਸ਼ਨ ਇਟਸ ਟਫ ਟੂ ਐਡਵਾਈਜ਼ ਔਨ ਦਾ ਰੇਡੀਓ ਰਾਈਟ ਨਾਓ ਵਿਦ ਦਾ ਲਿਮਿਟਿਡ ਇਨਫੋਰਮੇਸ਼ਨ।
ਠੀਕ ਹੈ ਜੀ, ਅੱਗੇ ਜੀ ਪ੍ਰੋਗਰਾਮ ਦਾ ਟਾਈਮ ਵੀ ਬੀਤ ਗਿਆ, ਬਸ ਮੈਂ 2-3 ਮਿੰਟ ਲਵਾਂਗਾ। ਮਨੀਸ਼ ਜੀ ਜੁੜੇ ਨੇ ਸਾਡੇ ਨਾਲ, ਕਹਿੰਦੇ ਨੇ ਕਿ ਮੈਂ ਕੈਨੇਡਾ ਦੇ ਵਿੱਚ PR ਹਾਂ ਔਰ ਆਸਟ੍ਰੇਲੀਆ ਵਿੱਚ ਆਉਣਾ ਚਾਹੁੰਦਾ ਹਾਂ ਕਿਸੇ ਆਪਸ਼ਨ ਤੇ, 6 ਸਾਲ ਹੈਵ BRECS, ਇਹ ਮੈਨੂੰ ਪਤਾ ਨੀ ਜੀ ਕੀ ਹੁੰਦਾ, ਇਨ 8-1 ਈਅਰ ਐਕਸਪੀਰੀਅੰਸ ਆਲਸੋ 3,
ਮੈਨੂੰ ਖੁਦ ਨੂੰ ਸਮਝ ਨਹੀਂ ਆਇਆ ਜੀ ਕਿ ਤੁਸੀਂ ਕੀ ਕਹਿ ਰਹੇ ਹੋ।
ਚਲੋ ਆਪਾਂ ਉਸ ਸ਼ਬਦ ਨੂੰ ਸਕਿਪ ਕਰਕੇ ਪੜ੍ਹਦੇ ਹਾਂ ਕਿ ਉਹਨਾਂ ਦਾ 3 ਸਾਲ ਦਾ ਐਕਸਪੀਰੀਅੰਸ ਹੈ ਜੀ ਟਰੈਕਿੰਗ ਦੇ, 6.5 ਬੈਂਡ ਨੇ।
ਦੇਖੋ ਜੀ 6.5 ਜੇ ਕੈਨੇਡੀਅਨ ਸਿਟੀਜ਼ਨ ਹੋ ਤੁਸੀਂ ਤਾਂ ਬੈਂਡ ਵਿੱਚ ਤਾਂ ਕੋਈ ਇਸ਼ੂ ਨਹੀਂ ਆਉਂਦੇ ਅਨਲੈਸ ਉਹ ਪੁਆਇੰਟਸ ਦੇ ਵਿੱਚ ਰਿਕੁਆਇਰਡ ਨਾ ਹੋਣ, ਠੀਕ ਹੈ, ਤੇ ਬਾਕੀ ਰਹਿ ਗਈ ਹੈ ਵੀ ਜੇ ਤੁਸੀਂ ਐਕਸਪੀਰੀਅੰਸ ਕਰਦੇ ਜੀ 3.5 ਸਾਲ ਦਾ
ਟਰੈਕਿੰਗ,
ਟਰੈਕਿੰਗ ਦਾ ਐਕਸਪੀਰੀਅੰਸ ਤਾਂ ਜੀ ਕਿਤੇ ਵੀ ਇਨ ਡਿਮਾਂਡ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਬਟ ਜੇ ਤੁਸੀਂ ਆਪਣਾ ਇੱਕ ਮੈਨੂੰ ਡਿਟੇਲਡ ਈਮੇਲ ਕਰ ਦੋ ਕਿ ਹਾਂਜੀ ਤੁਸੀਂ ਪੜ੍ਹਾਈ 'ਚ ਕੀ ਕੀਤਾ ਹੋਇਆ ਹੈਗਾ ਆ, ਤੇ ਟਰੈਕਿੰਗ ਐਸ ਸੱਚ ਟਰੱਕ ਡਰਾਈਵਰ ਦੀ ਤਾਂ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਬਟ ਹਾਂ ਟਰਾਂਸਪੋਰਟ ਕੰਪਨੀ ਮੈਨੇਜਰ ਦੀ ਰਿਕੁਆਇਰਮੈਂਟ ਹੈਗੀਆਂ ਨੇ, ਠੀਕ ਹੈ ਨਾ, ਤਾਂ ਅਸੀਂ ਉਸ ਪੱਖੋਂ ਦੇਖ ਸਕਦੇ ਹਾਂ, ਤਾਂ ਮੀਨਸ ਕਿ ਉਹਦੇ ਲਈ ਜ਼ਿਆਦਾ ਹੋਏਗਾ ਕਿ ਤੁਸੀਂ ਡਿਟੇਲ 'ਚ ਦੱਸੋ।
ਸਹੀ ਹੈ, ਸੋ ਜੀ ਤੁਸੀਂ ਈਮੇਲ ਕਰ ਦੇਣਾ ਬਰਜਿੰਦਰ ਜੀ ਨੂੰ, ਔਰ ਵੈਬਸਾਈਟ ਹੈ bkmigration.com.au ਜਾਂ ਫਿਰ ਫੋਨ ਨੰਬਰ ਹੈ ਜੀ 0433-273-576। ਅੱਗੇ ਸਾਡੇ ਨਾਲ ਹਰਪ੍ਰੀਤ ਗਰੇਵਾਲ ਸਾਹਿਬ ਜੁੜੇ ਨੇ ਔਰ ਕਹਿੰਦੇ ਨੇ ਕਿ ਮੈਂ ਕੰਪਲੀਟ ਕਰ ਲੈਣੇ 2 ਸਾਲ 457 ਤੇ ਐਜ਼ ਕਸਟਮਰ ਸਰਵਿਸ ਮੈਨੇਜਰ ਔਰ 186 ਅਪਲਾਈ ਕਰਨਾ ਹੈ, ਕਿ ਕੋਈ ਇਸ਼ੂ ਜੈਨੂਇਨ ਪੋਜੀਸ਼ਨ ਦੇ ਨਾਲ ਜਾਂ ਫਿਰ ਡਿਪਾਰਟਮੈਂਟ ਨੂੰ ਦੁਆਰਾ ਸੈਟੀਸਫਾਈ ਕਰਨਾ ਪਏਗਾ?
ਕਰਨਾ ਪੈ ਸਕਦਾ ਜੀ, ਪਰ 457 ਤੋਂ ਜਦੋਂ ਤੁਸੀਂ 186 ਤੇ ਜਾਂਦੇ ਹੋ ਤਾਂ ਉਹ ਇੰਨਾ ਨਹੀਂ ਹੁੰਦੀ ਹੈਗੀ ਕੰਪਲੀਕੇਸ਼ਨ, ਬਟ ਉੱਦਾਂ ਹੀ ਇੱਕ ਆਪਣੇ ਵੱਲੋਂ ਤੁਸੀਂ ਸਟੇਟਮੈਂਟ ਮੀਨਸ ਕਿ ਕਸਟਮਰ ਕੇਅਰ ਮੈਨੇਜਰ ਦੇ ਵਿੱਚ ਜਦੋਂ ਤੁਸੀਂ 186 ਇੱਕ ਉੱਦਾਂ ਹੀ ਆਪਣੀ ਬਸ ਸਟੇਟਮੈਂਟ ਹਲਕੀ ਜੀ ਤੁਸੀਂ ਜੇ ਲਿਖ ਦੋ ਇਹਨਾਂ ਐਪਲੀਕੇਸ਼ਨ ਇਟਸ ਸੈਲਫ, ਜਦੋਂ ਐਪਲੀਕੇਸ਼ਨ ਲਾਂਚ ਕਰ ਰਹੇ ਹੋ ਉਹਦੇ ਵਿੱਚ ਜਦੋਂ ਤੁਸੀਂ ਪੋਜੀਸ਼ਨ ਡਿਸਕ੍ਰਾਈਬ ਕਰ ਰਹੇ ਹੋ ਉਹਨੂੰ ਜੇ ਤੁਸੀਂ ਸੈਟਿਸਫਾਈਡ ਕਰ ਦੋ ਤਾਂ ਮੈਨੂੰ ਨਹੀਂ ਲੱਗਦਾ ਕਿ ਆਫੀਸਰ ਮੰਗੇਗਾ, ਬਟ 457 ਤੋਂ 186 ਜਾਣਾ ਵੀਜ਼ਾ ਬਹੁਤ ਈਜ਼ੀ ਹੁੰਦਾ ਜੀ।
ਠੀਕ ਹੈ, ਅੱਗੇ ਸੁਖਜਿੰਦਰ ਜੀ ਦੀ ਈਮੇਲ ਲੈਂਦੇ ਹਾਂ ਔਰ ਕਹਿੰਦੇ ਨੇ ਕਿ ਮੈਂ ਆਸਟ੍ਰੇਲੀਆ 'ਚ PR ਹਾਂ ਔਰ ਇੱਕ ਬ੍ਰਦਰ ਹੈ 31 ਸਾਲ ਦਾ, ਉਹ ਕੰਟਰੀਬਿਊਟਰੀ ਪੇਰੈਂਟਸ ਨਾਲ ਆ ਸਕਦਾ?
ਨਹੀਂ ਜੀ, 31 ਸਾਲ ਬਹੁਤ ਵੱਡੀ ਉਮਰ ਹੁੰਦੀ ਹੈ ਆਂਟੀ, ਅਨਲੈਸ ਉਹ ਫਿਜ਼ੀਕਲੀ ਔਰ ਮੈਂਟਲੀ ਔਰ ਡਿਪੈਂਡੈਂਟ ਨਾ ਹੋਣ ਪੇਰੈਂਟਸ ਉੱਤੇ
ਜੀ। ਅੱਗੇ ਨਪਿੰਦਰ ਜੀ ਦੀ ਈਮੇਲ ਇੱਕ ਵਾਰੀ ਫੇਰ ਆਈ ਹੈ ਉਹਨਾਂ ਦੇ, ਆਪਣੇ ਬ੍ਰਦਰ ਦੇ ਬਾਰੇ ਗੱਲ ਕੀਤੀ ਸੀਗੀ ਜਿਹੜਾ ਕਿ ਰਿਟਾਇਰ ਹੋਏ ਨੇ ਆਰਮੀ ਤੋਂ ਹਾਂਜੀ ਹਾਂਜੀ ਹੁਣੇ ਸਵਾਲ ਆਇਆ ਸੀ ਕਹਿੰਦੇ ਨੇ ਕਿ ਬ੍ਰਦਰ ਨੇ 16 ਸਾਲ ਦੀ ਅੱਗੇ ਮੈਂ ਸਪੈਲਿੰਗ ਬੋਲ ਦਿੰਦਾ ਜੀ ਆਰਟਿਲਰੀ ਪਤਾ ਨੀ ਕੁਛ ਸ਼ਬਦ ਲਿਖਿਆ ARTILLERY ਇਹਦੇ ਚ ਸਰਵਿਸ ਕੀਤੀ ਹੈ ਜੀ ਉਹਨਾਂ ਦੀ ਪਲੱਸ ਟੂ ਕੀਤੀ ਹੈ
ਮੈਲਬਰਨ ਦੇ ਵਿਚ ਦੇਖੋ ਵੈਸੇ ਮੈਂ ਇਹ ਨੀ ਕਹਿੰਦੀ ਹੈਗੀ ਡਿਫੈਂਸ ਫੋਰਸ ਮੈਂਬਰ ਜਿਹੜੇ ਹੁੰਦੇ ਨੇ ਠੀਕ ਹੈ ਡਿਫੈਂਸ ਫੋਰਸ ਮੈਂਬਰ ਹੋ ਗਏ ਜਾਂ ਐਮਰਜੈਂਸੀ ਸਰਵਿਸਿਸ ਵਰਕਰ ਹੋ ਗਏ ਫਾਇਰ ਫਾਈਟਰਸ ਹੋ ਗਏ ਡਿਟੈਕਟਿਵ ਹੋ ਗਏ ਪੁਲਿਸ ਆਫਿਸਰਸ ਹੋ ਗਏ ਪ੍ਰਿਜ਼ਨਰ ਆਫਿਸਰਸ ਹੋ ਗਏ ਨੇ ਇਹ ਮੈਨੂੰ ਕਿਸੇ ਹੋਰ ਸਟੇਟ ਵਾਲੇ ਇਸ ਵੇਲੇ ਔਨ ਟਾਪ ਆਫ ਮਾਈ ਮਾਈਂਡ ਨਹੀਂ ਹੈਗਾ ਬਟ ਇਹ ਸਾਊਥ ਆਸਟ੍ਰੇਲੀਆ ਦੀ ਡਿਮਾਂਡ ਲਿਸਟ ਹੈਗੇ ਆ ਅਗਰ ਉਹਨਾਂ ਦੇ ਬ੍ਰਦਰ ਔਰ ਸਿਸਟਰ ਸਾਊਥ ਆਸਟ੍ਰੇਲੀਆ ਦੇ ਵਿਚ ਹੀ ਰਹਿੰਦੇ ਆ ਠੀਕ ਹੈ ਇਟਸ ਆ ਪ੍ਰੋਟੈਕਟਿਵ ਸਰਵਿਸ ਵਰਕਰਸ ਇਹਨਾਂ ਦੀ ਕੈਟਾਗਰੀ ਦੇ ਵਿੱਚ ਫਾਲ ਕਰ ਜਾਂਦੇ ਆ ਅਦਰਵਾਈਜ਼ ਜੇ ਤੁਸੀਂ ਮੈਨੂੰ ਹੋਰ ਸਪੈਸ਼ਲ ਦੇ ਵਿੱਚ ਪੁੱਛਣਗੇ ਕਿ ਐਜ਼ ਅ ਮੈਨੇਜਰ ਇਹ ਕਮਿਸ਼ਨਡ ਪੁਲਿਸ ਆਫਿਸਰ ਜਾਂ ਕਮਿਸ਼ਨਡ ਡਿਫੈਂਸ ਫੋਰਸ ਆਫਿਸਰ ਇਫ ਇਜ਼ ਅ ਕਮਿਸ਼ਨਡ ਡਿਫੈਂਸ ਫੋਰਸ ਆਫਿਸਰ
ਇਹ ਤੋਪਖਾਨਾ ਹੁੰਦਾ ਜੀ ਆਰਟਿਲਰੀ ਤੋਪਖਾਨੇ ਸਰਵਿਸ ਕੀਤੀ
ਓਕੇ ਦੈਟਸ ਫਾਈਨ ਜੀ ਸੋ ਫਾਰ ਹੀ ਇਜ਼ ਐਨ ਆਰਮੀ ਮੈਂਬਰ ਉਹ ਕੋਈ ਇਸ਼ੂ ਨਹੀਂ ਹੈਗਾ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਕਮਿਸ਼ਨਡ ਆਰਮੀ ਆਫਿਸਰ ਜੇ ਹੈਗੇ ਨੇ ਉਹ ਕਿਉਂਕਿ ਅੱਗੇ ਆਰਮੀ ਦੀਆਂ 3-4 ਹੁੰਦੀਆਂ ਨੇ ਟਾਈਪਸ ਹੁੰਦੀਆਂ ਨੇ ਬਟ ਸਾਰੇ ਆਂਦੇ ਆਰਮੀ ਚ ਹੀ ਫਾਲ ਕਰਦੇ ਨੇ ਠੀਕ ਹੈ ਨਾ ਤੇ ਜੇ ਕਮਿਸ਼ਨ ਸਰਵਿਸ ਆਫਿਸਰ ਇਨ ਆਰਮੀ ਹੈਗੀ ਨੇ ਦੈਨ ਸਾਊਥ ਆਸਟ੍ਰੇਲੀਆ ਦੀ ਤਾਂ ਡਿਮਾਂਡ ਲਿਸਟ ਹੈਗੇ ਆ ਜੀ ਬਾਕੀ ਸਟੇਟਾਂ ਦੇ ਤਾਂ ਨੀ ਮੈਂ ਕੁਛ ਕਹਿ ਸਕਦੀ ਬਟ ਸਾਊਥ ਆਸਟ੍ਰੇਲੀਆ ਦੀ ਡਿਮਾਂਡ ਲਿਸਟ ਹੈਗੇ
ਤੁਸੀਂ ਜਰੂਰ ਟਰਾਈ ਕਰ ਸਕਦੇ ਹੋ ਦੋਸਤ ਤੇ ਇਹਦੇ ਵਾਸਤੇ ਤੁਸੀਂ ਬਰਜਿੰਦਰ ਜੀ ਨੂੰ ਸੰਪਰਕ ਕਰ ਸਕਦੇ ਹੋ 0433-273-576 ਤੇ ਜਾਂ ਫਿਰ bkmigration.com.au ਹੈ ਜੀ ਇਹਨਾਂ ਦੀ ਵੈਬਸਾਈਟ ਤੇ ਇਹਦੇ ਨਾਲ ਹੀ ਬਰਜਿੰਦਰ ਜੀ ਅੱਜ ਦਾ ਪ੍ਰੋਗਰਾਮ ਦਾ ਵੇਲਾ ਵੀ ਮੁੱਕ ਚੁੱਕਿਆ ਤੋ ਜਿਹੜੀ ਗੱਲ ਮੈਂ ਭੁੱਲ ਗਿਆ ਸੀ ਦਿੰਦਿਆਂ ਉਹ ਤੇ ਹੁਣ ਮੇਰੇ ਦਿਮਾਗ ਚ ਨਹੀਂ ਆ ਰਹੀ ਕੁਇਕਲੀ ਚਲੋ ਜੀ
ਰਿਸ਼ੀ ਜੀ ਮੈਂ ਤੁਹਾਨੂੰ ਆਈਡੀਆ ਦੇਣੀ ਆ ਨੈਕਸਟ ਪ੍ਰੋਗਰਾਮ ਲਈ ਲਿਖ ਕੇ ਰੱਖੋ
ਸਹੀ ਗੱਲ ਸਹੀ ਗੱਲ ਹੈ ਜੀ ਇਹ ਨਾ ਲਿਖ ਕੇ ਰੱਖਦੇ ਆ ਤੇ ਹੁਣ
ਲਿਖ ਕੇ ਰੱਖ
ਲੈਣੀ ਹੈ ਜੀ ਤੇ ਕੋਈ ਦੁੱਖ ਨਹੀਂ
ਠੀਕ ਹੈ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਬਹੁਤ ਪਿਆਰ ਕਰੀ ਸਤਿ ਸ਼੍ਰੀ ਅਕਾਲ
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੋਰਿਸ ਆਸਟ੍ਰੇਲੀਆ ਲਾਇਰਜ਼ ਨੂੰ ਪੇਰੈਂਟ ਵੀਜ਼ਾ ਪਾਰਟਨਰ ਜਾਂ ਸਪਾਊਸ ਵੀਜ਼ਾ ਐਮਪਲਾਇਰ ਸਪਾਂਸਰਸ਼ਿਪ ENS ਲੇਬਰ ਐਗਰੀਮੈਂਟ RSMS ਸਟੂਡੈਂਟ ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਦਿਨ
ਦੇ ਚੌਥੇ ਪਹਿਰ ਸਿਖਰ ਦੁਪਹਿਰੇ ਆਵਾਜ਼ ਦੇ ਸੰਗ ਪਰਵਾਸ ਦੇ ਸੰਗ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾਤ ਪੰਜਾਬੀ ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਹਰਮਨ ਰੇਡੀਓ .com www.harmanradio.com